And now, News Takeaway.
FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਖਬਰਾਂ ਅੱਜ ਕਾਫੀ ਜ਼ਿਆਦਾ ਨੇ ਅਤੇ ਆਪਾਂ ਮੈਂ ਕਹਿੰਦਾ ਨਾਲ ਦੀ ਨਾਲ ਸਿੱਧੇ ਖਬਰਾਂ ਦੁਆਲੇ ਹੋਈਏ।
ਠੀਕ ਹੈ ਜੀ।
ਸਰੀ 'ਚ ਜਿਹੜੀ ਕੱਲ੍ਹ ਸਵੇਰੇ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ 148 ਸਟਰੀਟ 'ਤੇ 57 ਐਵਨਿਊ 'ਤੇ, ਕੱਲ੍ਹ ਸਵੇਰ ਦੇ ਤਕਰੀਬਨ 4:40 'ਤੇ ਇੱਕ ਘਰ ਨੂੰ ਗੋਲੀਆਂ ਨਾਲ ਨਿਸ਼ਾਨਾ ਬਣਾਇਆ ਗਿਆ ਅਤੇ ਉਸ ਵੇਲੇ ਘਰ ਦੇ ਅੰਦਰ ਜਿਹੜੇ ਵਸਨੀਕ ਨੇ ਘਰ ਦੇ ਉਹ ਮੌਜੂਦ ਸਨ, ਪਰ ਥੈਂਕਫੁਲੀ ਕਿਸੇ ਦੇ ਫੱਟੜ ਹੋਣ ਦੀ ਕੋਈ ਖਬਰ ਨਹੀਂ ਆ। ਪਹਿਲਾਂ ਤਾਂ ਗੱਲ ਸਿਰਫ ਇੱਥੇ ਤੱਕ ਹੀ ਸੀਮਿਤ ਸੀ ਵੀ ਗੋਲੀ ਚੱਲੀ ਆ, ਪੁਲਿਸ ਇਨਵੈਸਟੀਗੇਸ਼ਨ ਜਾਰੀ ਆ।
ਅਤੇ ਪੁਲਿਸ ਨੇ ਨਾਲ ਇਹ ਗੱਲ ਕਹਿਤੀ ਸੀ ਵੀ ਇਹ ਮਾਮਲਾ ਐਕਸਟੋਰਸ਼ਨ ਨਾਲ ਸੰਬੰਧਿਤ ਪ੍ਰਤੀਤ ਹੁੰਦਾ।
ਕਰੈਕਟ। ਉਸ ਤੋਂ ਬਾਅਦ ਫਿਰ ਲੇਟਰ ਔਨ ਇਨ ਦ ਡੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜੇ ਕ੍ਰਿਕਟ ਕੈਨੇਡਾ ਦੇ ਨਵੇਂ ਬਣੇ ਪ੍ਰੈਜ਼ੀਡੈਂਟ ਨੇ ਅਰਵਿੰਦਰ ਖੋਸਾ, ਇਹ ਘਰ ਉਹਨਾਂ ਦਾ ਸੀ। ਕ੍ਰਿਕਟ ਕੈਨੇਡਾ ਵਾਸੂ ਜੀ ਪਹਿਲਾਂ ਵੀ ਖਬਰਾਂ ਦੇ ਘੇਰੇ ਦੇ ਵਿੱਚ, ਸਪੈਸ਼ਲੀ ਪਿਛਲੇ ਤਕਰੀਬਨ ਜੇ ਜ਼ਿਆਦਾ ਨਹੀਂ ਤਾਂ ਇੱਕ ਮਹੀਨੇ ਤੋਂ ਉਦੋਂ ਤੋਂ ਰਹੀ ਆ ਜਦੋਂ CBC ਨੇ ਆਪਣੀ ਕੋ ਇਨਵੈਸਟੀਗੇਟਿਵ ਰਿਪੋਰਟ ਸਾਂਝੀ ਕੀਤੀ ਸੀ ਜਿਹਦੇ ਵਿੱਚ ਕ੍ਰਿਕਟ ਕੈਨੇਡਾ ਦੇ ਵਿੱਚ ਕਰਪਸ਼ਨ ਦੇ ਜਿਹੜੇ ਦੋਸ਼ ਨੇ, ਮੈਚ ਫਿਕਸਿੰਗ ਦੇ ਦੋਸ਼ ਨੇ, ਐਂਡ ਈਵਨ ਆਰਗਨਾਈਜ਼ਡ ਕ੍ਰਿਮੀਨਲਸ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਵਿਅਕਤੀਆਂ ਦਾ ਕ੍ਰਿਕਟ ਕੈਨੇਡਾ ਦੇ ਵਿੱਚ ਇਨਫਲੂਐਂਸ ਹੋਣਾ, ਉਹਦੀਆਂ ਗੱਲਾਂ ਉਹਦੇ ਵਿੱਚ ਸਾਹਮਣੇ ਆਈਆਂ ਸੀ। ਉਸ ਤੋਂ ਬਾਅਦ ਸਾਨੂੰ ਇਹ ਵੀ ਪਤਾ ਕਿ ਜਿਹੜਾ ਈਸਟਰ ਵਾਲਾ ਲੌਂਗ ਵੀਕਐਂਡ ਸੀ ਉਦੋਂ ICC ਦੇ ਕੁਝ ਜਿਹੜੇ ਰੈਪ੍ਰਜੈਂਟੇਟਿਵਸ ਨੇ ਉਹ ਸਪੈਸ਼ਲੀ ਇੱਥੇ ਟੋਰੋਂਟੋ ਆਏ ਸੀ ਅਤੇ ਉਹ ਕ੍ਰਿਕਟ ਕੈਨੇਡਾ ਨੂੰ ਇਹ ਵਾਰਨਿੰਗ ਦੇ ਕੇ ਗਏ ਸੀ ਵੀ ਤੁਸੀਂ ਆਪਣੀ ਜਿਹੜੇ ਆਹ ਗਵਰਨੈਂਸ ਸਟਰਕਚਰ ਹੈ ਤਬਦੀਲੀ ਕਰੋ, ਨਹੀਂ ਤਾਂ ICC ਟੇਕ ਓਵਰ ਕਰ ਲਏਗਾ ਕ੍ਰਿਕਟ ਕੈਨੇਡਾ ਨੂੰ, ਵੀ ਅਸੀਂ ਡਾਇਰੈਕਟਲੀ ਆਪਣੀ ਦੇਖ ਰੇਖ ਦੇ ਵਿੱਚ ਇਹ ਜਿਹੜਾ ਕ੍ਰਿਕਟ ਬੋਰਡ ਆ ਇਹਦੀ ਮੈਨੇਜਮੈਂਟ ਕਰਾਂਗੇ। ਉਸ ਤੋਂ ਬਾਅਦ ਫਿਰ ਇੱਥੇ ਇੱਕ ਅਦਾਲਤੀ ਹੁਕਮ ਦੇ ਵਿੱਚ ਇੱਕ ਜੱਜ ਨੇ ਕਿਹਾ ਕਿ ਕ੍ਰਿਕਟ ਕੈਨੇਡਾ ਨੂੰ ਆਪਣੀ ਤਬਦੀਲੀ ਕਰਨੀ ਪੈਣੀ ਆ। ਸੋ ਅਰਵਿੰਦਰ ਖੋਸਾ ਬਣ ਜਾਂਦੇ ਨੇ ਕ੍ਰਿਕਟ ਕੈਨੇਡਾ ਦੇ ਪ੍ਰੈਜ਼ੀਡੈਂਟ ਅਤੇ ਉਹਨਾਂ ਦੇ ਘਰ ਨੂੰ ਕੱਲ੍ਹ ਟਾਰਗੇਟ ਕੀਤਾ ਗਿਆ। ਜਦੋਂ ਤੁਸੀਂ ਇਹ ਬਿਗਰ ਪਿਕਚਰ ਵੇਖਦੇ ਹੋ, ਇਸ ਸਥਿਤੀ, ਇਹ ਕਹਾਣੀ ਹੋਰ ਜ਼ਿਆਦਾ ਗੁੰਝਲਦਾਰ ਅਤੇ ਹੋਰ ਜ਼ਿਆਦਾ ਕੰਸਰਨਿੰਗ ਬਣੀ ਜਾਂਦੀ ਆ।
ਸੋ CBC ਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀਆਂ ਸਾਰੀਆਂ ਐਲੀਗੇਸ਼ਨਸ ਨੇ ਉਹ ਅਨਪਰੂਵਨ ਨੇ, ਅਦਾਲਤ ਦੇ ਵਿੱਚ ਉਹ ਸਾਬਤ ਨਹੀਂ ਹੋਈਆਂ ਅਤੇ ਜਿੰਨੇ ਵੀ ਅਫੀਸ਼ਲਸ ਦੇ ਉੱਤੇ ਉਹ ਐਲੀਗੇਸ਼ਨਸ ਲੱਗੀਆਂ ਨੇ ਸਾਰੇ ਉਹਨਾਂ ਨੂੰ ਡਿਨਾਈ ਕਰ ਰਹੇ ਨੇ। ਸੋ ਇੱਥੇ ਦੱਸ ਦੇਣਾ ਬੜਾ ਜ਼ਰੂਰੀ ਹੈ। ਸੋ ਇਹਦੇ ਵਿੱਚ ਯੈਸ ਐਜ਼ ਯੂ ਮੈਂਸ਼ਨ ਕਿ ਇਸ ਤਰ੍ਹਾਂ ਦੀਆਂ ਐਲੀਗੇਸ਼ਨਸ ਲੱਗੀਆਂ ਸਨ ਕਿ ਕਰਪਸ਼ਨ ਚੱਲਦੀ ਆ, ਅਤੇ ਸਭ ਤੋਂ ਜ਼ਿਆਦਾ ਕੰਸਰਨਿੰਗ ਜਿਹੜੀ ਐਲੀਗੇਸ਼ਨ ਸੀ ਕਿ ਗੈਂਗਸ ਦੇ ਨਾਲ ਗੈਂਗਸ ਦੀ ਇੰਟਰਫੇਰੈਂਸ ਹੈ ਕ੍ਰਿਕਟ ਕੈਨੇਡਾ ਦੇ ਵਿੱਚ, ਅਤੇ ਅਰਵਿੰਦਰ ਖੋਸਾ ਨਵੇਂ ਪ੍ਰੈਜ਼ੀਡੈਂਟ ਦੇ ਉੱਤੇ ਉਸ ਰਿਪੋਰਟ ਦੇ ਵਿੱਚ ਖਾਸ ਤੌਰ 'ਤੇ ਐਲੀਗੇਸ਼ਨਸ ਲੱਗੀਆਂ ਸਨ ਕਿ ਇਹਨਾਂ ਦੇ ਜਦੋਂ ਇਹ ਕ੍ਰਿਕਟ BC ਦੇ ਪ੍ਰੈਜ਼ੀਡੈਂਟ ਸਨ ਉਦੋਂ ਇਹਨਾਂ ਦੇ ਕੁਝ ਪਲੇਅਰਸ ਦੇ ਨਾਲ ਸੰਬੰਧ ਸਨ ਜਿਹੜੇ ਦਾਅਵਾ ਕਰਦੇ ਸੀ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਸ ਨੇ, ਅਤੇ ਇਹਨਾਂ ਨੇ ਪਿਛਲੇ ਸਾਲ ਇੱਕ ਨੈਸ਼ਨਲ ਪਲੇਅਰ ਨੂੰ ਡਰਾਇਆ ਧਮਕਾਇਆ ਸੀ। ਇਸ ਤਰ੍ਹਾਂ ਦੀਆਂ ਐਲੀਗੇਸ਼ਨਸ ਲੱਗੀਆਂ ਸਨ ਜਿਨ੍ਹਾਂ ਨੂੰ ਅਰਵਿੰਦਰ ਖੋਸਾ ਵੱਲੋਂ ਡਿਨਾਈ ਕੀਤਾ ਗਿਆ। ਹੁਣ ਸਾਨੂੰ ਇਹ ਪਤਾ ਕਿ ਜਦੋਂ ਇਹ ਗੋਲੀ ਚੱਲਦੀ ਹੈ ਮਾਮਲਾ ਐਕਸਟੋਰਸ਼ਨ ਨਾਲ ਸੰਬੰਧਿਤ ਹੈ, ਪੁਲਿਸ ਆਪ ਕਹਿ ਰਹੀ ਹੈ ਐਕਸਟੋਰਸ਼ਨ ਦੇ ਮਾਮਲਿਆਂ ਦੇ ਵਿੱਚ ਸਾਨੂੰ ਇਹ ਪਤਾ ਕਿ ਲਾਰੈਂਸ ਬਿਸ਼ਨੋਈ ਗੈਂਗ ਅਤੇ ਹੋਰ ਜਿਹੜੇ ਇੰਡੀਆ ਤੋਂ ਚੱਲਦੇ ਗੈਂਗਸ ਨੇ ਉਹਨਾਂ ਦਾ ਸੰਬੰਧ ਹੈ ਸਿੱਧਾ ਸਿੱਧਾ ਐਕਸਟੋਰਸ਼ਨ ਦੀ ਐਕਟੀਵਿਟੀ ਨਾਲ। CSIS ਦੀ ਰਿਪੋਰਟ, RCMP ਦੀਆਂ ਰਿਪੋਰਟ, ਸਾਰਿਆਂ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ।
ਹਾਲਾਂਕਿ ਹੁਣ ਪੁਲਿਸ ਇਹ ਵੀ ਕਹਿਣ ਲੱਗ ਪਈ ਆ ਕਿ ਲੋਕਲ ਕੁਝ ਕਾਪੀਕੈਟ ਗੈਂਗਸ ਵੀ ਸਾਹਮਣੇ ਆ ਚੁੱਕੇ ਨੇ ਜਿਹੜੇ ਕਿ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ।
ਬਿਲਕੁਲ। ਸੋ ਲਾਰੈਂਸ ਬਿਸ਼ਨੋਈ ਗੈਂਗ ਦਾ ਉੱਧਰ ਵੀ ਨਾਮ ਆਉਣਾ ਅਤੇ ਕ੍ਰਿਕਟ ਕੈਨੇਡਾ ਦੀ ਇਨਵੈਸਟੀਗੇਸ਼ਨ ਦੇ ਵਿੱਚ ਵੀ ਜੋ CBC ਦੀ ਰਿਪੋਰਟ ਆ ਉਹਦੇ ਵਿੱਚ ਵੀ ਨਾਮ ਆਉਣਾ ਅਤੇ ਫਿਰ ਪ੍ਰੈਜ਼ੀਡੈਂਟ ਦੇ ਘਰ 'ਤੇ ਗੋਲੀਆਂ ਚੱਲ ਜਾਣੀਆਂ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਦੇਖਿਆ ਜਾ ਰਿਹਾ। ਬਾਕੀ ਇਹ ਸਾਰੀਆਂ ਐਲੀਗੇਸ਼ਨਸ ਨੇ ਅਨਪ੍ਰੋਵਨ ਨੇ ਅਤੇ ਇਹਨਾਂ ਨੂੰ ਡਿਨਾਈ ਕੀਤਾ ਜਾ ਰਿਹਾ ਹਾਲ ਦੀ ਕੜੀ ਆਫੀਸ਼ਲਸ
ਜੀ। ਅਤੇ ਵਾਸੂ ਜੀ, ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਕ੍ਰਿਕਟ ਕੈਨੇਡਾ ਨਾਲ ਸੰਬੰਧਿਤ ਕਿਸੇ ਵੀ ਅਧਿਕਾਰੀ ਦੇ ਘਰ ਨੂੰ ਇੱਦਾਂ ਨਿਸ਼ਾਨਾ ਬਣਾਇਆ ਗਿਆ ਹੋਵੇ। ਇਹ ਗੱਲ ਫਰਵਰੀ ਮਾਰਚ, ਲੇਟ ਫੈਬਰਵਰੀ ਮਾਰਚ ਦੇ ਵਿੱਚ ਕੈਲਗਰੀ ਦੇ ਵਿੱਚ ਰਹਿਣ ਵਾਲੇ ਇੱਕ ਕ੍ਰਿਕਟ ਕੈਨੇਡਾ ਦੇ ਬੋਰਡ ਮੈਂਬਰ ਦੇ ਘਰ ਨੂੰ ਨਿਸ਼ਾਨਾ ਬਣਾਇਆ ਜਾਂਦਾ। 2 ਐਕਚੁਅਲੀ ਉਹਨਾਂ ਦੇ ਘਰ 'ਤੇ ਗੋਲੀਆਂ ਚੱਲੀਆਂ। ਜਦੋਂ 2 ਗੋਲੀ ਚੱਲਣ ਦੀ ਘਟਨਾ ਵਾਪਰੀ ਉਹਨਾਂ ਨੇ ਬੋਰਡ ਤੋਂ ਰਿਜ਼ਾਈਨ ਕਰਤਾ। ਈਵਨ ਇਹ ਵੀ ਦੱਸਿਆ ਗਿਆ ਕਿ ਉਹਨਾਂ ਨੇ ਆਪਣੇ ਪਰਿਵਾਰ ਨੂੰ ਵੀ ਉੱਥੋਂ ਰੀਲੋਕੇਟ ਕਰ ਦਿੱਤਾ। ਆਈਡੈਂਟੀ ਉਹਨਾਂ ਦੀ ਜਾਰੀ ਨਹੀਂ ਕੀਤੀ ਗਈ, ਆਫਕੋਰਸ ਟੂ ਫੋਰ ਹਿਸ ਸੇਫਟੀ, ਪਰ ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਹੁਣ ਇਸ ਸਭ ਦੇ ਵਿੱਚ ਜਿਹੜੀਆਂ ਗੱਲਾਂ ਹੋਰ ਜੁੜਦੀਆਂ ਨੇ ਕਿ ਜਿਹੜੇ ਕੁਝ, ਕਿਉਂਕਿ ਇਹਨਾਂ ਕੋਲ ਪੁਲਿਸ ਵੱਲੋਂ ਅਜੇ ਤੱਕ ਜਿੰਨੀ ਕੁ ਜਾਣਕਾਰੀ ਸਾਂਝੀ ਕੀਤੀ ਗਈ ਆ ਕੁਝ ਹੋਰ ਘਟਨਾਵਾਂ ਦੇ ਸੰਦਰਭ ਵਿੱਚ ਵੀ, ਜਦੋਂ ਉਹਨਾਂ ਦੀਆਂ ਕੜੀਆਂ ਆਪਸ ਜੋੜਨ ਦੀ ਕੋਸ਼ਿਸ਼ ਕਰੋ ਤਾਂ ਫਿਰ ਸੋਸ਼ਲ ਮੀਡੀਆ 'ਤੇ ਬਹੁਤ ਕੁਛ ਆ, ਪਰ ਜੋ ਅਫੀਸ਼ੀਅਲ ਤੌਰ 'ਤੇ ਜਾਣਕਾਰੀ ਸਾਹਮਣੇ ਆ ਰਹੀ ਆ ਉਹਦੇ ਵਿੱਚ ਕਈ ਇਸ ਵੇਲੇ ਗੈਪਸ ਬਹੁਤ ਨੇ। ਇੰਡੀਆ ਤੋਂ ਰਿਪੋਰਟ ਹੁੰਦੇ ਮੀਡੀਆ ਦੇ ਵਿੱਚ ਉੱਥੋਂ ਕੁਝ ਗੱਲਾਂ ਫਲੋਟ ਹੋ ਜਾਂਦੀਆਂ, ਇੱਥੇ ਲੋਕਲੀ ਜਿਹੜੀ ਕੁਝ ਕੁਝ ਸਰਮਸਰ ਹੁੰਦੀ ਉਹਦੇ ਵਿੱਚ ਕੁਝ ਨਵੀਆਂ ਗੱਲਾਂ ਹਾਈਲਾਈਟ ਹੋ ਜਾਂਦੀਆਂ, ਪਰ ਭਾਵੇਂ ਉਹ ਆਈਹਿਟ ਹੋਵੇ ਜਾਂ SPS ਹੋਵੇ ਜਾਂ ਐਕਸਟੋਰਸ਼ਨ ਨਾਲ ਸੰਬੰਧਿਤ ਟਾਸਕ ਫੋਰਸ ਹੋਵੇ, ਉਹਨਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਆ ਉਹਦੇ ਉਹਦੇ ਵਿੱਚ ਜਿਹੜਾ ਤਾਲਮੇਲ ਹੈ ਜਾਂ ਉਹਦੇ ਵਿੱਚ ਜਿਹੜੀ ਕਹਿ ਲਓ ਸਿਮਿਲੈਰਿਟੀ ਆ ਉਹਦੀ ਬੜੀ ਘਾਟ ਨਜ਼ਰ ਆਉਂਦੀ।
ਬਿਲਕੁਲ। ਸੋ ਜਿਵੇਂ ਕੁਝ ਜਿਹੜੇ ਇੰਸੀਡੈਂਟਸ ਇੱਥੇ ਰੀਸੈਂਟਲੀ ਵਾਪਰੇ ਨੇ, ਨਿਊਟਨ ਦੇ ਵਿੱਚ ਹੀ ਜਦੋਂ ਇੱਕ ਆਫਿਸ ਕੰਪਲੈਕਸ ਦੇ ਵਿੱਚ ਸੈਕਿੰਡ ਫਲੋਰ ਤੇ ਜਾ ਕੇ ਜਿਹੜੀ ਸ਼ੂਟਿੰਗ ਹੋਈ ਜਿਹਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ,
ਉਹ 76 ਤੇ 130 ਦੇ।
ਸੋ ਉਹਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਉਹਦਾ ਵੀ ਮੈਚ ਫਿਕਸਿੰਗ ਸਕੈਂਡਲ ਦੇ ਨਾਲ ਸੰਭਾਵੀ ਤੌਰ ਤੇ ਲਿੰਕ ਰਿਹਾ ਹੋ ਸਕਦਾ ਹੈ,
ਕਿਉਂਕਿ CBC ਵੱਲੋਂ ਜਦੋਂ ਇਨਵੈਸਟੀਗੇਟਿਵ ਰਿਪੋਰਟ ਤਿਆਰ ਕੀਤੀ ਜਾ ਰਹੀ ਸੀ ਉਹਦੇ ਵਿੱਚ ਉਸ ਵਿਅਕਤੀ ਦਾ ਨਾਮ ਲੈ ਕੇ, ਹਾਲਾਂਕਿ ਉਸ ਮ੍ਰਿਤਕ ਦਾ ਨਾਮ ਵੀ ਪੁਲਿਸ ਨੇ ਅਜੇ ਤੱਕ
ਜਨਤਕ
ਨਹੀਂ ਕੀਤਾ। ਪੁਲਿਸ ਨੇ ਨਹੀਂ ਦੱਸਿਆ ਕਿ 130 ਸਟਰੀਟ ਤੇ 76 ਐਵੀਨਿਊ ਤੇ ਜਦੋਂ ਆਫਿਸ ਦੇ ਦੂਜੇ ਫਲੋਰ ਤੇ ਬਿਲਡਿੰਗ ਦੇ ਗੋਲੀਆਂ ਚੱਲ ਕੇ ਜਿਹੜੇ ਚਲਾ ਕੇ ਜਿਸ ਵਿਅਕਤੀ ਨੂੰ ਹਲਾਕ ਜਿਹਨੂੰ ਮਾਰਿਆ ਗਿਆ ਉਹ ਕੌਣ ਸੀ, ਉਹਦੀ ਆਈਡੈਂਟੀ ਕੀ ਸੀ, ਉਹਦਾ ਮਕਸਦ ਉਸ ਅਟੈਕ ਦਾ ਕੀ ਸੀ, ਉਸ ਮਾਮਲੇ ਦੇ ਵਿੱਚ ਨਾ ਹੀ ਅਜੇ ਕੋਈ ਸ਼ੱਕੀਆਂ ਸੰਬੰਧੀ ਕੋਈ ਜਾਣਕਾਰੀ ਹੀ ਸਾਂਝੀ ਕੀਤੀ ਗਈ ਆ। ਸੋ ਅਜੇ ਅਨਆਨਸਰਡ ਕੁਐਸਚਨਸ ਬਹੁਤ ਨੇ ਅਤੇ ਅਧਿਕਾਰਤ ਤੌਰ 'ਤੇ ਉਹਨਾਂ ਦੇ ਜਿਹੜੇ ਜਵਾਬ ਨੇ ਨਾ ਉਹ ਨਹੀਂ ਮਿਲ ਰਹੇ, ਅਣਅਧਿਕਾਰਤ ਤੌਰ 'ਤੇ ਕਾਫੀ ਗੱਲਾਂ ਸਾਹਮਣੇ ਆ ਰਹੀਆਂ।
ਪਰ ਇਹ ਗੱਲ ਹੈ ਕਿ ਕਾਫੀ ਸਾਰੀਆਂ ਐਲੀਗੇਸ਼ਨਸ ਇਸ ਤਰ੍ਹਾਂ ਦੀਆਂ ਕ੍ਰਿਕਟ ਕੈਨੇਡਾ ਦੇ ਉੱਤੇ ਲੱਗ ਰਹੀਆਂ ਨੇ ਜ਼ਰੂਰ ਕਿ ਮੈਚ ਫਿਕਸਿੰਗ ਹੁੰਦੀ ਰਹੀ, ਕਰਪਸ਼ਨ ਚੱਲਦੀ ਰਹੀ ਤੇ ਗੈਂਗਸ ਦੀ ਇਨਫਲੂਐਂਸ ਨਾਲ ਇਹ ਕੰਮ ਸਾਰਾ ਚੱਲਦਾ ਰਿਹਾ।
ਜਿਹੜਾ ਬਸੋ ਜੀ ਵਰਲਡ ਕੱਪ ਹੋਇਆ ਸੀ ਇੰਡੀਆ 'ਚ, ਜਿਹੜਾ ਵਨਡੇ ਵਰਲਡ ਕੱਪ ਹੋ ਕੇ ਹਟਿਆ, ਉਹਦੇ ਵਿੱਚ ਇਹ ਐਲੀਗੇਸ਼ਨ ਲੱਗੀ ਸੀ ਨਾ ਜਿਹੜਾ ਨਿਊਜ਼ੀਲੈਂਡ ਦੇ ਨਾਲ ਮੈਚ ਸੀ ਉਹਦੇ ਵਿੱਚ ਇੱਕ ਪਰਟੀਕੁਲਰ ਨੋ ਬਾਲ ਜਿਹੜੀ ਕਰਵਾਈ ਗਈ, ਸੋ ਉਹ ਵੀ ਜਿਹੜੇ ਦੋਸ਼ ਨੇ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਹੋ ਰਹੀ ਆ। ਪਰ ਦੇਖੋ ਤਿੰਨ ਚਾਰ ਚੀਜ਼ਾਂ ਇਕੱਠੀਆਂ ਨੇ ਨਾ ਕਿ ਕ੍ਰਿਕਟ ਕੈਨੇਡਾ ਦੇ ਇੱਥੇ ਲੋਕਲੀ ਆਹ ਅਧਿਕਾਰੀਆਂ ਦੇ ਘਰਾਂ ਦੇ ਉੱਪਰ ਗੋਲੀਆਂ ਚੱਲੀਆਂ ਅਤੇ ICC ਇੰਟਰਨੈਸ਼ਨਲ ਕ੍ਰਿਕਟ ਕਾਊਂਸਲ ਵੱਲੋਂ ਵੀ ਕ੍ਰਿਕਟ ਕੈਨੇਡਾ ਦੇ ਉੱਪਰ ਕੈਰੀ ਨਿਗਾਹ ਰੱਖੀ ਜਾਣੀ ਕਿਉਂਕਿ ਉਹ ਵੀ ਇੱਥੋਂ ਦੇ ਗਵਰਨੈਂਸ ਸਟਰਕਚਰ ਨੂੰ ਲੈ ਕੇ ਬੜੇ ਪਰੇਸ਼ਾਨ ਨੇ। 9 ਤੇ 10 ਤਰੀਕ ਨੂੰ ਕ੍ਰਿਕਟ ਕੈਨੇਡਾ ਵਾਲਿਆਂ ਦੀ ਮਿਸਿਸਾਗਾ ਦੇ ਵਿੱਚ ਐਨੂਅਲ ਜਨਰਲ ਮੀਟਿੰਗ ਹੋਈ ਸੀ। ਐਕਚੁਲੀ ਅਰਵਿੰਦਰ ਖੋਸਾ ਨੂੰ ਉਸ 9-10 ਮਈ ਵਾਲੀ ਮੀਟਿੰਗ ਦੇ ਵਿੱਚ ਹੀ ਓਫਿਸ਼ਲੀ ਕ੍ਰਿਕਟ ਕੈਨੇਡਾ ਦਾ ਪ੍ਰਧਾਨ ਥਾਪ ਦਿੱਤਾ ਗਿਆ। ਉਸ ਮੀਟਿੰਗ ਦੇ ਵਿੱਚ ਵੀ ਇਹ ਪਤਾ ਲੱਗਿਆ ਕਿ ICC ਨੇ ਕ੍ਰਿਕਟ ਕੈਨੇਡਾ ਨੂੰ ਮਿਲਣ ਵਾਲੀ ਜਿਹੜੀ ਫੰਡਿੰਗ ਆ ਤਕਰੀਬਨ $4 ਮਿਲੀਅਨ ਦੀ ਫੰਡਿੰਗ ਆ ਅਤੇ ਉਹਦੇ ਵਿੱਚੋਂ ਤਕਰੀਬਨ $2.6 ਮਿਲੀਅਨ ਦੀ ਫੰਡਿੰਗ 6 ਮਹੀਨਿਆਂ ਵਾਸਤੇ ਸਸਪੈਂਡ ਕੀਤੀ ਆ ਕਿਉਂਕਿ ਗਵਰਨੈਂਸ ਅਤੇ ਫਾਈਨੈਂਸ਼ੀਅਲ ਇਸ਼ੂਜ਼ ਦੇ ਚੱਲਦੇ ICC ਦਾ ਕਹਿਣਾ ਕਿ ਗੈਟ ਯੂਅਰ ਹਾਊਸ ਇਨ ਆਰਡਰ ਫਸਟ।
ਬਿਲਕੁਲ। ਅਤੇ ਜਦੋਂ ਵਰਲਡ ਕੱਪ ਚੱਲਦਾ ਸੀ ਜਦੋਂ ਇਹ ਸਕੈਂਡਲ ਹੋਇਆ ਉਦੋਂ ICC ਵੱਲੋਂ ਉਹਨਾਂ ਪਲੇਅਰਸ ਨੂੰ ਤਲਬ ਵੀ ਕੀਤਾ ਗਿਆ ਅਤੇ ਉਹਨਾਂ ਦੀ ਇੱਕ ਪੇਸ਼ੀ ਹੋਈ ਅਤੇ ਉਹਦੇ ਵਿੱਚ ਕੀ ਹੁਣ ਕਾਰਵਾਈ ਹੋਈ ਵੀ ਡੋਂਟ ਨੋ। ਸੋ ਐਲੀਗੇਸ਼ਨਸ ਹੈਗੀਆਂ ਨੇ, ਕਿਹਾ ਜਾਂਦਾ ਕਿ ਜਦੋਂ ਧੂੰਆਂ ਹੋਵੇ ਤਾਂ ਅੱਗ ਵੀ ਕਿਤੇ ਲੱਗੀ ਹੋਏਗੀ। ਸੋ ਧੂੰਆਂ ਕਾਫੀ ਜ਼ਿਆਦਾ ਹੋ ਰਿਹਾ,
ਇਹ ਬਹੁਤ ਕੰਸਰਨਿੰਗ ਸਾਰੀ ਸਥਿਤੀ ਹੈ। ਬਸ ਜੀ ਇੱਕ ਅਜਿਹੀ ਗੇਮ ਜਿਹੜੀ ਦੇਖੋ ਦੁਨੀਆ ਭਰ ਦੇ ਵਿੱਚ ਕੁਝ ਹੀ ਮੁਲਕ ਨੇ ਦੇਖੋ ਜਿਹੜੇ ਕ੍ਰਿਕਟ ਨੂੰ ਫੋਲੋ ਕਰਦੇ ਨੇ ਅਤੇ ਉਹਨਾਂ ਮੁਲਕਾਂ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਆ ਲੋਕਾਂ ਜਿਹੜੇ ਇੱਥੇ ਰਹਿੰਦੇ ਆ। ਇੱਕ ਅਜਿਹੀ ਸਪੋਰਟ ਜਿਹੜੀ ਵੈਸੇ ਤੁਸੀਂ ਦੇਖੋ ਵੀ ਜਿੱਥੇ ਜਿੱਥੇ ਇੰਗਲੈਂਡ ਦਾ ਰਾਜ ਰਿਹਾ ਜ਼ਿਆਦਾਤਰ ਉਹਨਾਂ ਮੁਲਕਾਂ ਦੇ ਵਿੱਚ ਕ੍ਰਿਕਟ ਹੈਗੀ ਆ। ਕੈਨੇਡਾ ਹੀ ਇੱਕ ਅਜਿਹਾ ਜਿੱਥੇ ਕ੍ਰਿਕਟ ਕੋਈ ਉਸ ਲੈਵਲ ਦੀ ਬਣ ਨਹੀਂ ਸਕੀ।
ਅਸੀਂ ਅਕਸਰ ਨਹੀਂ ਅਲਾਓ
ਪਰ ਵਾਸੂ ਜੀ ਲੰਡਨ ਦਾ ਮੌਸਮ ਅਤੇ BC ਦਾ ਮੌਸਮ ਕੋਈ ਬਹੁਤਾ ਫਰਕ ਨਹੀਂ ਆ।
ਅਤੇ ਅਮੈਰੀਕਨ ਇਨਫਲੂਐਂਸ ਦੇ ਵਿੱਚ ਵੀ ਆਪਾਂ ਰਹੇ ਹਾਂ,
ਮੇ ਬੀ ਦੈਟ ਇਜ਼
ਬੇਸਬਾਲ ਕਰਕੇ,
ਹਾਂ ਮੇ ਬੀ ਦੈਟ ਇਜ਼ ਵਨ ਬਿਗ ਰੀਜ਼ਨ। ਪਰ ਅਦਰਵਾਈਜ਼ ਜੇ ਦੇਖਿਆ ਜਾਵੇ ਜੋ ਹੁਣ ਲੱਗਦਾ ਸੀ ਨਾ ਵੀ ਹੁਣ ਕ੍ਰਿਕਟ ਪ੍ਰਤੀ ਜਿਹੜਾ ਝੁਕਾਅ ਹੈ ਅਤੇ ਕ੍ਰਿਕਟ ਦਾ ਜਿਹੜਾ ਇਨਫਰਾਸਟ੍ਰਕਚਰ ਆ ਉਹ ਬਣ ਸਕੇਗਾ ਅਤੇ ਕ੍ਰਿਕਟ ਦੇ ਨਾਲ ਜਿਹੜਾ ਹੁਣ ਵੱਡਾ ਇੱਕ ਕਾਰੋਬਾਰ 'ਚ ਵੀ ਚੱਲਦਾ ਦ ਲਿਜੀਟੀਮੇਟ ਬਿਜ਼ਨਸ ਵੀ ਉਹਦਾ ਵੀ ਇਕੋਨਮੀ ਨੂੰ ਫਾਇਦਾ ਹੋ ਸਕਦਾ। ਉਹ ਸਾਰੀਆਂ ਚੀਜ਼ਾਂ ਹੁਣ ਖੇਰੂੰ ਖੇਰੂੰ ਹੁੰਦੀਆਂ ਨਜ਼ਰ ਆਉਂਦੀਆਂ ਅਤੇ ਇੱਕ ਵਾਰੀ ਫਿਰ ਇਹ ਸਾਰੇ ਦੇ ਸਾਰੇ ਸਟਰਕਚਰ ਦੇ ਵਿੱਚ ਆਈ ਹੇਟ ਟੂ ਸੇ ਦਿਸ ਕਿ ਜਦੋਂ ਕਦੇ ਵੀ ਵਾਸੂ ਜੀ ਇੱਦਾਂ ਕੁਛ ਹੁੰਦਾ ਨਾ ਜਿਹੜੇ ਐਥਨਿਕ ਭਾਈਚਾਰੇ ਨਾਲ ਸੰਬੰਧਿਤ ਵਿਅਕਤੀ ਨੇ ਜੇ ਕਿਸੇ ਵੀ ਇੰਡਸਟਰੀ ਦੇ ਵਿੱਚ ਉਹਨਾਂ ਵਿਅਕਤੀਆਂ ਦੇ ਆਲੇ ਦੁਆਲੇ ਕੋਈ ਕੰਟਰੋਵਰਸੀ ਬਣ ਜਾਵੇ ਤਾਂ ਫਿਰ ਉਹਦੇ ਜਿਹੜੇ ਮਾਇਨੇ ਨੇ ਬੜੇ ਬਦਲ ਜਾਂਦੇ ਨੇ।
ਬਿਲਕੁਲ। ਇਹ ਭਾਵੇਂ ਕ੍ਰਿਕਟ ਭਾਵੇਂ ਇੱਕ ਬ੍ਰਿਟਿਸ਼ ਸਪੋਰਟ ਆ ਪਰ ਇਹ ਇਟਸ ਨੋ ਮੋਰ ਆ ਬ੍ਰਿਟਿਸ਼ ਸਪੋਰਟ, ਇਹਨੂੰ ਸਿੱਧੇ ਤੌਰ 'ਤੇ ਇੰਡੀਆ ਨਾਲ ਜੁੜ ਕੇ ਹੀ ਹੁਣ ਦੇਖਿਆ ਜਾਂਦਾ, ਇੰਡੀਆ ਸਭ ਤੋਂ ਤਗੜਾ ਪਲੇਅਰ ICC ਦੇ ਵਿੱਚ। ਸੋ ਇੰਡੀਅਨ ਸਪੋਰਟ, ਸਾਊਥ ਏਸ਼ੀਅਨ ਕਮਿਊਨਿਟੀ ਅਤੇ ਕ੍ਰਿਕਟ ਕੈਨੇਡਾ ਉਹਦੇ ਵਿੱਚ ਸਾਰੇ ਜਿਹੜੇ ਮੈਂਬਰਸ ਵੀ ਨੇ ਮੈਜੋਰਿਟੀ ਸਾਊਥ ਏਸ਼ੀਅਨ ਅਤੇ ਇਸ ਤਰ੍ਹਾਂ ਦਾ ਸਕੈਂਡਲ ਅਤੇ ਜਿਹੜੇ ਗੈਂਗਸ ਦੀ ਗੱਲ ਹੋ ਰਹੀ ਹੈ
ਉਹ ਵੀ ਅੱਗੇ,
ਉਹਨਾਂ ਦਾ ਲਿੰਕ ਵੀ ਸਾਊਥ ਏਸ਼ੀਆ ਨਾਲ, ਇੰਡੀਆ ਨਾਲ,
ਇੰਡੀਆ ਨਾਲ।
ਸੋ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਜੋੜ ਕੇ ਦੇਖਿਆ ਜਾਂਦਾ ਇਟ ਬ੍ਰਿੰਗਸ ਅ ਬੈਡ ਨੇਮ ਟੂ ਦ ਕਮਿਊਨਿਟੀ।
ਅਸੂ ਜੀ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਪਲੈਨ ਇੰਸ਼ੋਰੈਂਸ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਹੈ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤਾਂ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਰੀਜ਼ਨ ਇਹ ਹੈ, ਤੁਹਾਨੂੰ ਲੱਗਦਾ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਅਦਾ ਕਰਨਾ ਪੈਣਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਜੀ ਨਾਲ ਗੱਲ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ ਸਿਰਫ 2 or 3 dollars ਪਰ ਡੇਜ਼ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ 604-363-2200 ਤੇ 604-363-2200 ਔਰ ਵਿਜ਼ਿਟ planinsurance.ca ਦੈਟਸ planinsurance.ca। ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਵਾਸੂ ਜੀ।
ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਅੰਮ੍ਰਿਤ ਪ੍ਰਕਾਸ਼ ਸਾਹਿਬ ਵਿਖੇ ਕੀਰਤਨ ਸਮਾਗਮ ਕਰਾਇਆ ਜਾ ਰਿਹਾ ਹੈ ਅਤੇ ਦਰਬਾਰ ਸਜਾਏ ਜਾ ਰਹੇ ਹਨ। 22-24 ਮਈ ਤੱਕ ਮਹਾਨ ਕੀਰਤਨ ਸਮਾਗਮ ਵਿੱਚ ਪਦਮ ਸ਼੍ਰੀ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਸ਼ਾਮਿਲ ਹੋਣਗੇ। 25-28 ਮਈ ਤੱਕ ਮਹਾਨ ਗੁਰਮਤ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਵਿੱਚ ਭਾਈ ਜਗਜੀਤ ਸਿੰਘ ਜੀ ਬਬੀਹਾ ਪਹੁੰਚ ਰਹੇ ਹਨ। 29-31 ਮਈ ਤੱਕ ਮਹਾਨ ਆਤਮ ਰਸ ਕੀਰਤਨ ਸਮਾਗਮ ਹੋਵੇਗਾ ਜਿਸ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਅਤੇ ਮਹਾਨ ਕੀਰਤਨੀਏ ਅਤੇ ਕਥਾਵਾਚਕ ਹਾਜ਼ਰੀ ਭਰਨਗੇ। ਹੋਰ ਜਾਣਕਾਰੀ ਲਈ ਕਾਲ ਕਰੋ 7788991576।
ਕੁਝ ਬੈਕਯਾਰਡਸ ਅਤੇ ਲੋਨ ਰਹਿੰਦੇ ਨੇ ਲੁੱਕ ਕੇ ਅਤੇ ਕੁਝ ਰਹਿੰਦੇ ਨੇ ਸੋਸ਼ਲ ਮੀਡੀਆ ਤੇ ਸੈਲੀਬ੍ਰਿਟੀ ਬਣ ਕੇ। ਇਸ ਫੇਮ ਦਾ ਰਾਜ਼ ਹੈ ਗਰਾਊਂਡ ਵਰਕਸ ਸਪਲਾਈ ਦੇ ਕੁਆਲਿਟੀ ਪ੍ਰੋਡਕਟਸ ਜਿਵੇਂ ਪ੍ਰੀਮੀਅਮ ਟੌਪ ਸੋਇਲਸ ਫਰਟੀਲਾਈਜ਼ਰ ਸੈਂਡ ਐਗਰੀਗੇਟਸ ਬਾਰਕ ਮਲਚ ਅਤੇ ਪਲੇ ਚਿਪਸ। 3 ਲੋਕੇਸ਼ਨਸ ਨੇ ਵੈਨਕੂਵਰ, ਸਰੀ ਅਤੇ ਐਬਟਸਫੋਰਡ। ਡਿਲੀਵਰੀ ਅਕ੍ਰੋਸ ਲੋਅਰ ਮੇਨਲੈਂਡ। ਕਾਲ 604-444-0085 ਔਰ ਵਿਜ਼ਿਟ groundworksupply.com। ਯੂਜ਼ ਕਰੋ ਕੋਡ ਕਨੈਕਟ 91.5 ਅਤੇ ਲਓ 5% ਡਿਸਕਾਊਂਟ।
ਇਜ਼ ਯੂਰ ਚਾਈਲਡ ਸਕੇਅਰਡ ਆਫ ਡੈਂਟਲ ਅਪਾਇੰਟਮੈਂਟਸ? ਆਰ ਯੂ ਲੁਕਿੰਗ ਫਾਰ ਅ ਡੈਂਟਿਸਟ ਸਪੈਸ਼ਲੀ ਫਾਰ ਕਿਡਸ?
Kids Dental Care de Dr. Sadana, Certified Pediatric Dentist ne. Open Saturdays. Visit KIDZDental.ca or call 778-228-4554.
Kids Dental Care.
ਬਸੰਤ ਮੋਟਰਸ ਲੈ ਕੇ ਆਇਆ ਹੈ ਕੁੱਕ ਆਊਟ ਸੇਲ। ਇਸ ਵੀਕਐਂਡ ਬਸੰਤ ਮੋਟਰਸ ਆਓ ਤੇ ਇੰਜੋਏ ਕਰੋ ਫ੍ਰੀ ਬਾਰਬੀਕਿਊ, ਨਾਲ ਹੀ ਗੱਡੀਆਂ ਦੀ ਪੂਰੀ ਇਨਵੈਂਟਰੀ ਤੇ ਸਪੈਸ਼ਲ ਡਿਸਕਾਊਂਟ, ਕੋਈ GST ਨਹੀਂ।
ਲਓ $1,000 ਗੈਸ ਕਾਰਡ, ਇੰਟਰਸਟ ਰੇਟ 4.99% ਤੋਂ ਸ਼ੁਰੂ ਤੇ $2,500 ਪੇਡ ਇਨ ਬੋਨਸ ਵੀ।
ਕੁੱਕ ਆਊਟ ਸੇਲ ਐਟ ਬਸੰਤ ਮੋਟਰਸ, ਬਸੰਤ ਮੋਟਰਸ 16315 ਫਰੇਜ਼ਰ ਹਾਈਵੇ ਸਰੀ।
ਬਸੰਤ ਮੋਟਰ।
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋ। ਵਾਸੂ ਜੀ, SROs ਇੱਕ ਅਜਿਹੇ ਇੱਕ ਰੈਜ਼ੀਡੈਂਸ਼ੀਅਲ ਇੱਕ ਅਰੇਂਜਮੈਂਟ ਹੈ। ਵੈਸੇ ਤਾਂ ਇਹ ਤਕਰੀਬਨ 100-125 ਸਾਲ ਪਹਿਲਾਂ ਇਹ ਬਿਲਡਿੰਗਸ ਬਣਨੀਆਂ ਸ਼ੁਰੂ ਹੋਈਆਂ ਸੀ। ਮਕਸਦ ਇਹਨਾਂ ਦਾ ਇਹ ਸੀ ਕਿ ਜਿਹੜੇ ਕੋਈ ਵਿਅਕਤੀ ਕੰਮ ਕਰਨ ਵਾਸਤੇ ਆਉਂਦੇ ਸੀ ਨਾ ਮਾਈਨਿੰਗ ਇੰਡਸਟਰੀ ਦੇ ਵਿੱਚ, ਲੰਬਰ ਇੰਡਸਟਰੀ 'ਚ, ਲੋਗਿੰਗ ਦੇ ਵਿੱਚ, ਕਿ ਉਹਨਾਂ ਨੇ ਆਪਣੇ ਪਰਿਵਾਰ ਤੋਂ ਦੂਰ ਰਹਿਣਾ। 100-150 ਸਕੁਅਰ ਫੁੱਟ ਦਾ ਇੱਕ ਛੋਟਾ ਜਿਹਾ ਕਮਰਾ ਹੁੰਦਾ ਅਤੇ ਜਿਹਦੇ ਵਿੱਚ ਬੇਸਿਕਲੀ ਬੈਡਰੂਮ ਤਾਂ ਤੁਹਾਡਾ ਇੰਡੀਵਿਜੁਅਲ ਹੋ ਗਿਆ, ਇੱਕ ਅਪਾਰਟਮੈਂਟ ਸਟਾਈਲ, ਪਰ ਉਹਦੇ ਵਿੱਚ ਜਿਹੜੇ ਵਾਸ਼ਰੂਮਸ ਨੇ ਅਤੇ ਕਿਚਨਸ ਨੇ ਉਹ ਸ਼ੇਅਰਡ ਹੁੰਦੀਆਂ ਨੇ। ਸੋ SROs ਫਿਰ ਅਲਟੀਮੇਟਲੀ ਜਦੋਂ ਸਾਨੂੰ ਪਤਾ ਕਿ ਜਿਹੜੇ ਲੋਕ ਸਰਕਾਰੀ ਵੈਲਫੇਅਰ 'ਤੇ ਰਹਿੰਦੇ ਸੀ ਉਹਨਾਂ ਨੇ ਜਦੋਂ ਕਿਰਾਏ 'ਤੇ ਕੋਈ ਥਾਂ ਲੈਣੀ ਆ ਤਾਂ ਇਹ ਸਭ ਤੋਂ ਚੀਪੈਸਟ ਫਾਰਮ ਆਫ ਹਾਊਸਿੰਗ ਬਣ ਜਾਂਦੀ ਆ। ਅਤੇ ਅਪ ਅੰਟਿਲ ਅਬਾਊਟ 2006-2007 ਸਰਕਾਰ ਕੀ ਕਰਦੀ ਸੀ, ਜਿਹੜੇ ਲੋਕ ਵੈਲਫੇਅਰ 'ਤੇ ਹੁੰਦੇ ਸੀ ਉਹਨਾਂ ਨੂੰ ਪੈਸੇ ਦਿੰਦੀ ਸੀ। ਉਹਨਾਂ ਨੇ ਵੇਖਣਾ ਵੀ ਅਸੀਂ ਕਿਰਾਏ 'ਤੇ ਕਿੱਥੇ ਰਹਿਣਾ, ਜਿਹਨਾਂ ਨੂੰ ਕੋਈ ਰੈਂਟਲ ਸਪਲੀਮੈਂਟ ਮਿਲਣਾ, ਅਤੇ ਉਹਨਾਂ ਨੇ ਦੇਖਣਾ ਵੀ SRO ਸਾਨੂੰ ਇੱਕ ਬੜੇ ਸਸਤੇ ਭਾਅ 'ਤੇ ਰਿਹਾਇਸ਼ ਮਿਲ ਜਾਂਦੀ ਆ, ਉੱਥੇ ਜਾ ਕੇ ਰਹਿ ਲੈਂਦੇ ਸੀ। ਜਦੋਂ 2010 ਦੇ ਹੋਣੇ ਸੀ ਵਿੰਟਰ ਓਲੰਪਿਕਸ, ਵਿੰਟਰ ਓਲੰਪਿਕਸ ਵੇਲੇ ਕੰਮ ਸ਼ੁਰੂ ਹੋਇਆ ਜੈਂਟਰੀਫਿਕੇਸ਼ਨ ਦਾ ਕਿ ਡਾਊਨਟਾਊਨ ਈਸਟ ਸਾਈਡ ਨੂੰ ਥੋੜ੍ਹਾ ਅਸੀਂ ਕਲੀਨ ਅਪ ਕਰਨਾ। ਉਦੋਂ ਗੋਰਡਨ ਕੈਂਬਲ ਦੀ ਸਰਕਾਰ ਵੱਲੋਂ SROs ਖਰੀਦਣੇ ਸ਼ੁਰੂ ਕੀਤੇ ਗਏ ਅਤੇ ਉਦੋਂ ਉਹਨਾਂ ਨੇ ਕੁਝ SROs ਖਰੀਦੇ ਅਤੇ ਫਿਰ ਜਿਹੜੇ SROs ਦੇ ਇਹ ਮਾਲਕ ਵੀ ਸੀਗੇ, ਕਿਉਂਕਿ ਪ੍ਰਾਈਵੇਟਲੀ ਓਨਡ ਬਿਲਡਿੰਗਸ ਨੇ ਇਹਨਾਂ ਦੀ ਕੋਸ਼ਿਸ਼ ਇਹ ਹੁੰਦੀ ਸੀ ਵੀ ਜਾਂ ਤਾਂ ਇਹਨਾਂ ਨੂੰ ਢਾਹ ਕੇ ਹੁਣ ਇੱਥੇ ਕੋਈ ਅਸੀਂ ਨਵੀਂ ਇਮਾਰਤ ਉਸਾਰੀਏ, ਡਿਵੈਲਪ ਕਰੀਏ ਅਤੇ ਉਹਨੂੰ ਮਹਿੰਗੇ ਭਾਅ ਵੇਚੀਏ, ਜਾਂ ਰੈਂਟ ਇੱਥੇ ਇਨਕਰੀਜ਼ ਹੋਣ, ਕਿਉਂਕਿ ਰੈਂਟ ਕੰਟਰੋਲ ਲੱਗੇ ਹੋਏ ਸੀ ਅਤੇ ਰੈਂਟ ਵੱਧ ਨਹੀਂ ਸੀ ਸਕਦੇ ਅਤੇ ਬਿਲਡਿੰਗਸ ਦੀ ਜਿਹੜੀ ਹਾਲਤ ਸੀ ਉਹ ਵੱਧ ਤੋਂ ਬਦਤਰ ਹੁੰਦੀ ਚਲੀ ਗਈ, ਐਂਡ ਬਿਲਡਿੰਗਸ ਬਹੁਤ ਪੁਰਾਣੀਆਂ ਵੀ ਨੇ। ਇਹ ਸਾਰੀ ਕਹਾਣੀ ਦੇ ਵਿੱਚ, ਇਹ ਸਾਰੀ ਪਿੱਠਭੂਮੀ ਦੇ ਨਾਲ ਹੁਣ ਗੱਲ ਆਉਂਦੀ ਹੈ ਇੱਕ ਪਰਟੀਕੁਲਰ ਬਿਲਡਿੰਗ ਜਿਹਦਾ ਨਾਮ ਹੈਗਾ ਗੈਸਟ ਟਾਊਨ ਦੇ ਵਿੱਚ ਵਾਟਰ ਸਟਰੀਟ 'ਤੇ ਇਹ ਬਿਲਡਿੰਗ ਲੋਕੇਟਡ ਆ, ਦ ਕਲੋਨੀਅਲ ਹੋਟਲ। ਕਲੋਨੀਅਲ ਹੋਟਲ ਵੀ ਸਰਕਾਰ ਨੇ ਪਿਛਲੇ ਸਾਲਾਂ ਦੌਰਾਨ ਕਹਿ ਤਾ ਸੀ BC ਦੀ ਗਵਰਨਮੈਂਟ ਵੀ ਖਾਲੀ ਕਰਾਉਣਾ, ਇਹਦੀ ਥਾਂ 'ਤੇ ਅਸੀਂ ਇੱਕ ਨਵਾਂ ਹੋਟਲ ਖਰੀਦ ਲੈਂਦੇ ਹਾਂ। ਉਹ ਵੀ $16 million ਦੀ ਡੀਲ ਦੇ ਵਿੱਚ ਖਰੀਦਿਆ ਸੀ। ਮਕਸਦ ਇਹ ਸੀ ਵੀ ਇਸ ਹੋਟਲ ਦੇ ਵਿੱਚ ਰਹਿੰਦੇ ਬੰਦਿਆਂ ਨੂੰ ਸ਼ਿਫਟ ਕਰ ਦਾਂਗੇ, ਇਹਨੂੰ ਖਾਲੀ ਕਰਾਉਣਾ,
ਕਿਉਂਕਿ ਇਹ ਬਿਲਡਿੰਗ ਰਹਿਣ ਯੋਗ ਨਹੀਂ,
ਰਹਿਣ ਯੋਗ
ਜਿਹੜਾ ਇਹਦਾ ਓਨਰ ਆ, ਇਹਦੀ ਮੇਨਟੇਨੈਂਸ ਦੇ ਉੱਤੇ ਜਿੰਨਾ ਖਰਚਾ ਉਹ ਨਹੀਂ ਕਰਦਾ, ਇਹਦਾ ਰੱਖ ਰਖਾਵ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ, ਕੰਡੀਸ਼ਨ ਜਿਹੜੀਆਂ ਨੇ ਉਹ ਰਹਿਣ ਯੋਗ ਨਹੀਂ ਹੈਗੀਆਂ, ਇਸ ਕਰਕੇ ਇਹਨੂੰ ਖਾਲੀ ਕਰਾਇਆ ਜਾਣਾ। 140 ਕਮਰਿਆਂ ਦਾ ਹੋਟਲ।
ਸੋ 2021 ਦੇ ਵਿੱਚ ਇਹ ਫੈਸਲਾ ਲਿਆ ਗਿਆ ਬਿਲਡਿੰਗ ਰਹਿਣ ਯੋਗ ਹੈ ਨਹੀਂ। 2022 ਦੇ ਵਿੱਚ ਇੱਕ ਨੇੜੇ ਇੱਕ ਹੋਰ ਬਿਲਡਿੰਗ ਖਰੀਦ ਲਈ ਜਾਂਦੀ ਆ ਜਿਹੜੀ ਕਿ $16 million ਦੀ ਲਈ ਜਾਂਦੀ ਆ, ਉਹ ਵੀ ਬਿਲਡਿੰਗ 100 ਸਾਲ ਤੋਂ ਵੱਧ ਜ਼ਿਆਦਾ ਪੁਰਾਣੀ ਆ, ਅਤੇ $16 million ਦੀ ਉਹਦੀ ਲਾਗਤ ਪੇ ਕੀਤੀ ਜਾਂਦੀ ਹੈ। ਉਹ ਵੀ ਉਦੋਂ ਇਸ ਗੱਲ ਦੀ ਆਲੋਚਨਾ ਹੋਈ ਸੀ ਕਿ ਜੋ ਉਹਦੀ ਰੀਅਲ ਮਾਰਕੀਟ ਵੈਲਿਊ ਸੀ ਉਹ ਤੋਂ 6 million ਜ਼ਿਆਦਾ ਦੇ ਕੇ ਉਹ ਬਿਲਡਿੰਗ ਖਰੀਦੀ ਗਈ ਸੀ। ਮਕਸਦ ਇਹ ਸੀ ਕਿ ਇਸ ਨਿਊ ਕਲੋਨੀਅਲ ਹੋਟਲ ਜਾਂ ਇਸ ਬਿਲਡਿੰਗ ਦੇ ਵਿੱਚ ਰਹਿਣ ਵਾਲੇ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਮੂਵ ਕਰਨਾ ਇੱਥੋਂ। ਵਾਸੂ ਜੀ, ਖਬਰ ਹੁਣ ਇਹ ਆਉਂਦੀ ਪਈ ਹੈ ਇਸ ਹਫ਼ਤੇ ਕਿ 2 ਬੰਦੇ ਉਸ ਬਿਲਡਿੰਗ ਦੇ ਵਿੱਚ ਰਹਿ ਗਏ ਸੀ, ਬਾਕੀ ਹੌਲੀ ਹੌਲੀ ਕਰਕੇ ਮੂਵ ਹੁੰਦੇ ਰਹੇ, ਪਰ ਉਹਨਾਂ 2 ਬੰਦਿਆਂ ਨੂੰ ਉੱਥੇ ਰੱਖਣ ਦੇ ਵਾਸਤੇ ਪਿਛਲੇ 2 ਮਹੀਨਿਆਂ ਦੇ ਵਿੱਚ BC ਦੀ ਸਰਕਾਰ ਨੇ $5,47,000 ਅਟੀਰਾ ਪ੍ਰੋਪਰਟੀ ਮੈਨੇਜਮੈਂਟ ਨੂੰ ਪੇ ਕੀਤੇ ਨੇ।
ਯਾ ਸੋ ਅਟੀਰਾ ਦੇ ਕੋਲ ਠੇਕਾ ਸੀ ਇਹਦੇ ਪ੍ਰਬੰਧਨ ਦਾ
ਜੀ।
ਸੋ ਅਟੀਰਾ ਪਹਿਲਾਂ ਵੀ ਕਈ ਸਾਰੇ ਸਕੈਂਡਲਸ ਦੇ ਵਿੱਚ ਨਾਮ ਆਉਂਦਾ ਰਿਹਾ ਇਹਨਾਂ ਦਾ, ਕਿ ਸਰਕਾਰ ਦੇ ਕੋਲੋਂ ਕਾਫ਼ੀ ਸਾਰੀ BC ਹਾਊਸਿੰਗ ਦੇ ਕੋਲੋਂ ਫੰਡਿੰਗ ਹਾਸਲ ਕਰਦੇ ਰਹਿੰਦੇ ਨੇ, ਅਤੇ ਉਹ ਬਹੁਤ ਸਾਰੀਆਂ ਜਿਹੜੇ ਪੈਸੇ ਨੇ ਆਪਣੇ CEOs ਨੂੰ ਅਤੇ ਆਪਣੇ ਐਗਜੈਕਟਿਵਸ ਨੂੰ ਤਨਖਾਹਾਂ ਵਜੋਂ ਹੀ ਉਹ ਦੇ ਦਿੰਦੇ ਨੇ।
ਇੱਕ ਤਾਂ ਉਦੋਂ ਇਹ ਵੀ ਤਾਂ ਸਕੈਂਡਲ ਆਇਆ ਸੀ 3 ਸਾਲ ਪਹਿਲਾਂ ਕਿ ਜਿਹੜੇ ਕਿਉਂਕਿ BC ਹਾਊਸਿੰਗ ਸਰਕਾਰੀ ਕਰਾਊਨ ਕਾਰਪੋਰੇਸ਼ਨ ਆ ਜਿਹੜਾ ਇਸ ਤਰ੍ਹਾਂ ਦੀ ਸਪੋਰਟਿਵ ਹਾਊਸਿੰਗ ਵਾਸਤੇ ਫੰਡਿੰਗ ਜਾਰੀ ਕਰਦਾ, ਉਹਦੇ CEO ਅਤੇ ਇੱਧਰੋਂ ਅਟੀਰਾ ਦੀ CEO ਉਹ ਮੈਰਿਡ ਨੇ ਆਪਸ 2010 ਦਾ ਉਹਨਾਂ ਦਾ ਵਿਆਹ ਹੋਇਆ, ਅਤੇ ਜਿਹੜੇ ਡਿਸੀਜਨਸ ਅਟੀਰਾ ਦੀ ਫੰਡਿੰਗ ਨੂੰ ਲੈ ਕੇ BC ਹਾਊਸਿੰਗ ਦੇ CEO ਨੂੰ ਆਪਣੇ ਆਪ ਨੂੰ ਰਿਕਿਊਜ਼ ਕਰਨਾ ਚਾਹੀਦਾ ਸੀ ਕਿ ਮੈਂ ਇਸ ਦੇ ਵਿੱਚੋਂ ਬਾਹਰ ਰਹਿਣਾ। ਇਨਵੈਸਟੀਗੇਸ਼ਨ ਜਦੋਂ ਹੋਈਆਂ ਉਹ 'ਚੋਂ ਪਤਾ ਲੱਗਿਆ ਵੀ ਉਹ ਸਿੱਧੇ ਸਿੱਧੇ ਤੌਰ 'ਤੇ ਇਨਵੋਲਵ ਸੀਗੇ ਉਹਨਾਂ ਫੈਸਲਿਆਂ ਦੇ ਵਿੱਚ।
ਸੋ ਇਹ ਜਿਹੜਾ 140 ਕਮਰਿਆਂ ਦਾ ਕਲੋਨੀਅਲ ਹੋਟਲ SRO ਸਿੰਗਲ ਰੂਮ ਆਕੂਪੈਂਸੀ ਹੋਟਲ, ਇਹਨੂੰ ਖਾਲੀ ਕਰਾਉਣਾ ਸੀ ਅਤੇ ਇਹਦੇ ਵਿੱਚ ਮਾਰਚ ਤੱਕ 2 ਜਣੇ ਫਿਰ ਵੀ ਰਹਿ ਗਏ ਸਨ
ਜੀ,
ਉਹ ਖਾਲੀ ਨਹੀਂ ਸੀ ਕਰਨਾ ਚਾਹੁੰਦੇ
ਜੀ।
ਅਤੇ ਉਹਨਾਂ ਵਿੱਚੋਂ ਇੱਕ ਤਾਂ ਦੱਸਿਆ ਜਾਂਦਾ ਵੀ ਉਹ ਪੁਰਾਣੇ ਜਿਹੜੇ ਓਨਰ ਨੇ ਉਹਨਾਂ ਦਾ ਹੀ ਟੈਨੈਂਟ ਸੀ ਅਤੇ ਉਹ ਇੱਥੋਂ ਜਾਣ ਤੋਂ ਇਨਕਾਰ ਕਰ ਰਿਹਾ, ਉਹ ਅਜੇ ਵੀ ਉੱਥੇ ਹੈਗਾ। ਸੋ 2 ਵਿਅਕਤੀ ਮਾਰਚ ਦੇ ਵਿੱਚ ਸਨ, ਉਹਨਾਂ ਵਿੱਚੋਂ ਇੱਕ ਹੁਣ ਆਲਟਰਨੇਟ ਹਾਊਸਿੰਗ ਦੇ ਵਿੱਚ ਚਲੇ ਗਿਆ, ਅਤੇ 2 ਜਿਹੜੇ ਵਿਅਕਤੀ ਸੀ ਉਹਨਾਂ ਦੇ ਰੱਖ ਰਖਾਵ ਵਾਸਤੇ, ਉਹਨਾਂ ਦੇ ਰਹਿਣ ਸਹਿਣ ਵਾਸਤੇ ਅਟੀਰਾ ਇਸ ਪੂਰੇ ਹੋਟਲ ਦਾ ਪ੍ਰਬੰਧਨ ਮਾਰਚ ਦੇ ਵਿੱਚ ਵੀ ਕਰ ਰਹੀ ਸੀ, ਅਤੇ ਇਹਨਾਂ ਨੂੰ ਮਾਰਚ ਅਤੇ ਅਪ੍ਰੈਲ ਦੇ ਮਿਲਾ ਕੇ $5,47,000 ਦੀ ਫੰਡਿੰਗ ਮਿਲੀ, ਉਹ ਨੰਬਰ ਕਿਵੇਂ ਆਉਂਦਾ
ਜੀ?
ਸੋ 2025-26 ਦੇ ਵਿੱਚ ਪੂਰੇ ਸਾਲ ਦੇ ਵਿੱਚ ਜਿਹੜਾ ਫਾਈਨੈਂਸ਼ੀਅਲ ਈਅਰ ਸੀ, ਅਟੀਰਾ ਨੂੰ BC ਹਾਊਸਿੰਗ ਤੋਂ $3.9 million ਦੀ ਫੰਡਿੰਗ ਮਿਲੀ
ਇਸ ਬਿਲਡਿੰਗ ਵਾਸਤੇ,
ਸਿਰਫ ਇਸ ਬਿਲਡਿੰਗ ਵਾਸਤੇ ਜੀ ਜੀ, $3.9 million। ਜੇ ਉਹਨੂੰ ਤੁਸੀਂ ਤਕਸੀਮ ਕਰਕੇ ਦੇਖੋ ਤੇ ਉਹ ਪਰ ਮੰਥ ਬਣਦਾ $3,25,000
$3,25,000
ਤੇ ਇਸ ਮਾਰਚ ਦੀ ਆਪਾਂ ਗੱਲ ਕਰ ਰਹੇ, ਮਾਰਚ ਵਿੱਚ ਇਹਨਾਂ ਨੂੰ ਮਿਲਿਆ $3,25,000। ਫਿਰ ਉਸ ਤੋਂ ਬਾਅਦ ਅਪ੍ਰੈਲ ਦੇ ਵਿੱਚ ਇਹਨਾਂ ਨੂੰ $2,22,000। ਸੋ ਮਾਰਚ ਤੱਕ ਦੀ ਗੱਲ ਇਸ ਕਰਕੇ ਕਰ ਰਹੇ ਹਾਂ ਕਿ 31 ਮਾਰਚ ਨੂੰ ਵਿੱਤੀ ਵਰ੍ਹਾ ਖਤਮ ਹੋ ਗਿਆ, ਉਸ ਵਿੱਤੀ ਵਰ੍ਹੇ ਦੇ ਵਿੱਚ ਇਹਨਾਂ ਨੂੰ ਹਰ ਮਹੀਨੇ $3,25,000 ਮਿਲੇ। ਸੋ ਮਾਰਚ ਦੇ ਵਿੱਚ ਵੀ $3,25,000 ਮਿਲੇ, $3,25,000। ਫਿਰ ਅਪ੍ਰੈਲ ਆਉਂਦੀ, ਅਪ੍ਰੈਲ ਦੇ ਵਿੱਚ ਇਹਨਾਂ ਨੂੰ $2,22,000 ਦੀ ਐਡੀਸ਼ਨਲ ਫੰਡਿੰਗ ਦਿੱਤੀ ਗਈ ਟੂ ਵਾਈਂਡ ਡਾਊਨ ਦੇਅਰ ਓਪਰੇਸ਼ਨਸ, ਕਿ ਇਹ ਜਿਹੜਾ ਹੁਣ ਹੋਟਲ ਆ ਇਹਦਾ ਇਹਨੂੰ ਤੁਸੀਂ ਵਾਈਂਡ ਅਪ ਕਰਨਾ ਸਾਰਾ ਇਹਦਾ ਪ੍ਰਬੰਧਨ, ਅਤੇ ਉਹਦੇ ਵਾਸਤੇ $2,22,000 ਮਿਲੇ। ਸੋ $3,25,000 ਜਮ੍ਹਾਂ $2,22,000 ਨੰਬਰ ਬਣ ਜਾਂਦਾ $5,47,000। ਸੋ 2 ਮਹੀਨਿਆਂ ਵਾਸਤੇ ਇੱਕ 140 ਕਮਰਿਆਂ ਦੇ ਹੋਟਲ ਵਿੱਚ 2 ਵਿਅਕਤੀਆਂ ਦੇ ਰੱਖ ਰਖਾਵ ਵਾਸਤੇ BC ਹਾਊਸਿੰਗ ਵੱਲੋਂ ਅਟੀਰਾ ਨੂੰ $5,47,000 ਦਿੱਤੇ ਗਏ ਫੰਡਿੰਗ।
ਜਿਹੜਾ ਇੱਕ ਬੰਦਾ ਇੱਥੇ ਰਹਿ ਗਿਆ, ਤੁਸੀਂ ਦੱਸਿਆ 2 ਜਣੇ ਸੀਗੇ ਦੋਵਾਂ ਚੋਂ, ਇੱਕ ਤਾਂ ਜਿਹੜਾ ਪੁਰਾਣਾ ਇਸ ਬਿਲਡਿੰਗ ਦਾ ਜਿਹੜਾ ਓਨਰ ਹੈ ਮਿਸਟਰ ਪਲੈਟ, ਉਹਦਾ ਟੈਨੈਂਟ ਆ ਉਹ, ਉਹਨੂੰ ਦੱਸਿਆ, ਉਹਨੂੰ ਆਫਰ ਵੀ ਕੀਤਾ ਗਿਆ ਵੀ ਭਾਈ ਇਸ ਬਿਲਡਿੰਗ ਚੋਂ ਨਿਕਲ ਕੇ ਤੁਹਾਨੂੰ ਫਲਾਨੀ ਬਿਲਡਿੰਗ ਭੇਜ ਦਿੰਦੇ ਹਾਂ, ਆਲਟਰਨੇਟਿਵ ਹਾਊਸਿੰਗ ਆਪਸ਼ਨਸ ਰੱਖੀਆਂ ਗਈਆਂ। ਉਹਨੇ ਕਿਸੇ ਵੀ ਆਪਸ਼ਨ ਨੂੰ ਮਨਜ਼ੂਰ ਕਰਨ ਤੋਂ ਮਨਾ ਕਰਤਾ, ਇਨਕਾਰ ਕਰ ਦਿੱਤਾ, ਕਹਿੰਦਾ ਮੈਂ ਇੱਥੋਂ ਜਾਣਾ ਹੀ ਨਹੀਂ। ਸੋ ਹੁਣ ਇਹ ਉਸ ਇੱਕ ਬੰਦੇ ਕਰਕੇ ਇਸ ਬਿਲਡਿੰਗ ਦੇ ਵਿੱਚ ਇੰਨਾ $1,00,000 ਦਾ ਜਿਹੜਾ ਖਰਚਾ ਕੀਤਾ ਗਿਆ। ਅੱਛਾ, ਹੁਣ ਜਿਹੜਾ ਕੰਟਰੈਕਟ ਸੀਗਾ ਅਟੀਰਾ ਦਾ ਇਸ ਬਿਲਡਿੰਗ ਨੂੰ ਮੈਨੇਜ ਕਰਨ ਦਾ, ਉਹ 30 ਅਪ੍ਰੈਲ ਤੱਕ ਦਾ ਸੀ। ਸੋ 30 ਅਪ੍ਰੈਲ 2026, ਅੱਜ ਹੋ ਗਈ ਹੈ 21 ਮਈ। ਆਹ ਜਿਹੜੇ ਜੇ ਪਹਿਲਾਂ 1 ਮਹੀਨੇ ਵਾਸਤੇ $2,22,000 ਮਿਲੇ, ਤਾਂ ਆਹ ਜਿਹੜੇ 3 ਹਫ਼ਤੇ ਨੇ ਇਹਦੇ ਵਾਸਤੇ ਹੁਣ ਕੀ ਕੀਤਾ ਜਾ ਰਿਹਾ? ਫਿਰ ਇਹਦੀ ਫੰਡਿੰਗ ਕੌਣ ਦੇ ਰਿਹਾ? ਇਹ ਨਾ ਹਾਊਸਿੰਗ ਮਿਨਿਸਟਰ ਨੂੰ ਪਤਾ, ਅਟੀਰਾ ਵਾਲੇ ਤਾਂ ਹੁਣ ਗੱਲ ਹੀ ਨਹੀਂ ਕਰਦੇ, ਉਹ ਕਹਿੰਦੇ ਸਾਡਾ ਤਾਂ ਕੰਟਰੈਕਟ ਖਤਮ ਹੋ ਗਿਆ, ਜਿਹਨੂੰ ਪੁੱਛਣਾ ਪੁੱਛੀ ਚੱਲੋ। ਵਾਸੂ ਜੀ, ਸਮੱਸਿਆ ਫਿਰ ਉੱਥੇ ਦੀ ਉੱਥੇ ਹੀ ਹੈ, ਅਕਾਊਂਟੇਬਿਲਿਟੀ ਹੈ ਕਿੱਥੇ? ਤੁਸੀਂ ਦੇਖ ਲਓ ਡਾਊਨਟਾਊਨ ਈਸਟ ਸਾਈਡ ਦੇ ਵਿੱਚ ਸੇਵਾਵਾਂ ਬਿਹਤਰ ਕਿਵੇਂ ਕਰੀਏ, ਉਹਦੇ ਵਾਸਤੇ ਇੱਕ ਕੰਟਰੈਕਟ ਦਿੱਤਾ ਹੋਇਆ ਲੈਰੀ ਕੈਂਬਲ, ਜਿਹੜੇ ਸਾਬਕਾ ਮੇਅਰ ਨੇ ਵੈਨਕੂਵਰ ਦੇ, ਉਹਨਾਂ ਨੂੰ ਵੀ ਪਹਿਲਾਂ 6 ਮਹੀਨੇ ਦਾ ਕੰਟਰੈਕਟ ਸੀ, 6 ਮਹੀਨੇ ਦੀ ਐਕਸਟੈਂਸ਼ਨ ਹੋਈ, $2,00,000 ਤੋਂ ਵੱਧ ਉਹਨਾਂ ਨੂੰ ਅਦਾ ਕਰਨਾ। ਉਹਨਾਂ ਨੇ ਜਦੋਂ ਪਿਛਲੇ ਹਫ਼ਤਿਆਂ ਦੌਰਾਨ, ਮੇਰੇ ਖਿਆਲ 2 ਮਹੀਨੇ ਹੋ ਗਏ, 1.5 ਮਹੀਨਾ, ਜਦੋਂ ਉਹਨਾਂ ਨੇ ਆਪਣੀ ਰਿਪੋਰਟ ਸਾਂਝੀ ਕੀਤੀ ਸੀ, ਇੰਟਰਮ ਰਿਪੋਰਟ ਜਾਂ ਜਿਹੜੀ ਉਹਨਾਂ ਨੇ ਮੀਡੀਆ ਨਾਲ ਮੁਖਾਤਬ ਹੋਏ ਸੀ, ਉਹਨਾਂ ਨੇ ਇਹ ਗੱਲ ਕਹੀ ਸੀ ਵੀ ਇਹੋ ਜਿਹੀਆਂ ਏਜੰਸੀਆਂ ਇੱਥੇ ਲੱਗੀਆਂ ਹੋਈਆਂ ਜਿਹੜੀਆਂ ਆਪਸ ਦੇ ਵਿੱਚ ਹੀ ਖੇਡੀ ਜਾ ਰਹੀਆਂ, ਅਤੇ ਆਹ ਉਸੇ ਗੱਲ ਦਾ ਪ੍ਰਮਾਣ ਹੈ ਇਹ।
ਬਿਲਕੁਲ
ਯਾਰ, $5,47,000 $2 ਮਹੀਨਿਆਂ ਵਾਸਤੇ 2 ਬੰਦਿਆਂ ਨੂੰ ਹਾਊਸ ਕਰਨ ਦਾ। ਜੇ ਤੁਸੀਂ ਦੇਖੋ ਨਾ ਵੀ $2,000 ਦਾ ਕਿਰਾਏ 'ਤੇ ਕੋਈ ਰਿਹਾਇਸ਼ ਹੋਵੇ, ਜਿੰਨੀ ਕੁ 150-150 ਸਕੁਅਰ ਫੁੱਟ ਦੇ ਕਮਰੇ ਨੇ, $2,000 ਮੈਂ ਫਿਰ ਵੀ ਜ਼ਿਆਦਾ ਕਹਿ ਰਿਹਾ, $2,000 ਦਾ ਮਤਲਬ ਤਾਂ ਇਹ ਹੈ ਯਾਰ ਵੀ ਤੁਹਾਡਾ ਤਕਰੀਬਨ 7 ਸਾਲ ਦਾ ਕਿਰਾਇਆ ਉਹ।
ਵੀਰੇ ਜੀ, $5,47,000 ਦਾ 2 ਬੰਦਿਆਂ ਨੂੰ ਸਾਂਝਾ ਅਪਾਰਟਮੈਂਟ ਹੀ
ਅਪਾਰਟਮੈਂਟ ਹੀ ਲੈ ਦਿਓ, ਆਹੋ।
ਸੋ ਬੜਾ ਵਧੀਆ ਹਾਈ ਰਾਈਜ਼ ਦੇ ਵਿੱਚ ਐਨ ਟੋਪ ਫਲੋਰ 'ਤੇ ਮਿਲ ਜਾਣਾ ਤੁਹਾਨੂੰ ਅੱਜ ਕੱਲ੍ਹ।
ਪਰ ਕਮਾਲ ਹੈ ਯਾਰ, ਅਨਬਿਲੀਵੇਬਲ ਪੈਸੇ, ਮਤਲਬ ਇਹੀ ਹੈ ਨਾ, ਇਸੇ ਤਰ੍ਹਾਂ ਦਾ ਪੈਸੇ ਜ਼ਾਇਆ ਹੋ ਰਹੇ ਨੇ। ਅਤੇ ਜਿਹੜੀ ਉਹ ਗੱਲ ਹੈ ਜਿਹਨੂੰ ਕਹਿੰਦੇ ਕਈ ਵਾਰੀ ਨਾ ਲੱਗਦਾ ਵੀ ਨਹੀਂ ਯਾਰ ਕਿਤੇ ਵਧੀਕੀ ਨਾ ਹੋ ਜਾਵੇ, ਕਿਉਂਕਿ ਬਹੁਤ ਸਾਰੀਆਂ ਏਜੰਸੀਆਂ ਚੰਗੀਆਂ ਕੰਮ ਕਰਨ ਵਾਲੀਆਂ ਵੀ ਹੈਗੀਆਂ ਨੇ, ਪਰ ਇਹ ਗੱਲ ਫਿਰ ਉੱਥੇ ਆਉਂਦੀ ਹੈ ਕਿ ਕਈ ਏਜੰਸੀਆਂ ਦੀ ਹੋਂਦ ਉਦੋਂ ਤੱਕ ਹੀ ਹੈ ਜਦ ਤੱਕ ਸਮੱਸਿਆ, ਅਤੇ ਉਹਨਾਂ ਏਜੰਸੀਆਂ ਦੀ ਗਰੋਥ ਉਦੋਂ ਤੱਕ ਹੀ ਹੈ ਜਦ ਤੱਕ ਸਮੱਸਿਆ ਵੀ ਵੱਧ ਰਹੀ ਹੈ। ਜੇ ਸਮੱਸਿਆ ਘਟਣੀ ਸ਼ੁਰੂ ਹੋ ਗਈ, ਜੇ ਪ੍ਰੋਬਲਮ ਰਿਜ਼ੋਲਵ ਹੋਣੀ ਸ਼ੁਰੂ ਹੋ ਗਈ, ਤਾਂ ਉਹਨਾਂ ਏਜੰਸੀਜ਼ ਨੂੰ ਜਿਹੜਾ ਫੰਡਿੰਗ ਮਿਲਣ ਦਾ ਰਾਹ ਹੈ ਉਹ ਬੰਦ ਹੋ ਜਾਣਾ।
ਜੈਸ ਬੋਲਾ ਜੀ ਕਹਿ ਰਹੇ, ਕਹਿੰਦੇ ਪੈਸੇ ਕੀ ਕਮੀ ਨਹੀਂ ਹੈ ਸਾਡੀ ਸਰਕਾਰ, ਕਹਿੰਦੇ BC ਸਰਕਾਰ ਬਹੁਤ ਰਿਚ ਹੈ, ਅਤੇ ਕਹਿੰਦੇ ਤੁਸੀਂ ਐਵੇਂ ਛੋਟੇ ਛੋਟੇ ਪੈਸਿਆਂ ਬਾਰੇ ਚਿੰਤਾ ਕਰ ਰਹੇ ਹੋ। ਕਮ ਔਨ ਗਾਇਜ਼, ਥਿੰਕ ਬਿਗ,
ਥਿੰਕ ਬਿਗ। $13.3 billion ਦਾ ਡੈਫੀਸਿਟ ਕਹਿੰਦੀ ਹੈ ਸਰਕਾਰ,
ਦੈਟ ਇਜ਼ ਬਿਗ।
ਹਾਂ, ਵੈਸੇ ਅਸਲੀ ਦੇ ਵਿੱਚ, ਅਸਲ ਦੇ ਵਿੱਚ ਉਹ 15.7 ਦੇ ਨੇੜੇ ਦਾ ਡੈਫੀਸਿਟ।
ਉਹ ਕਿਵੇਂ ਵੇਚੀ
ਜੀ? ਟਬੈਕੋ ਸੈਟਲਮੈਂਟ ਮੈਨ, ਅਰੇ ਇਹਦਾ ਫੀਫਾ ਵਾਲੇ ਕੰਮ ਆ ਲੈਣ ਦਿਓ ਤੁਸੀਂ, ਤੁਸੀਂ ਦੇਖੀ ਚੱਲੋ ਆ ਫੀਫਾ ਵਾਲਾ ਖਰਚਾ ਕੀ ਕਹਿੰਦੇ ਆ, $82 million ਪਰ ਗੇਮ PBO ਨੇ ਕਿਹਾ ਕੱਲ, ਇਹ ਤੋਂ ਜ਼ਿਆਦਾ ਖਰਚਾ ਹੋਣਾ। ਜਿਹੜੇ ਵੀ ਪੈਸੇ ਇਹ 'ਚੋਂ ਬਣਨੇ ਆ, ਦੇਖੋ ਉਨੇ ਲੋਕਾਂ ਨੇ ਇੱਥੇ ਦੇਖਣ ਨਹੀਂ ਮੈਚ ਆਉਣਾ ਜਿੰਨਾ ਨੇ TV 'ਤੇ ਦੇਖ ਲੈਣਾ, ਉਹ ਜਿਹੜੇ ਬ੍ਰੌਡਕਾਸਟ ਰਾਈਟਸ ਦੇ ਪੈਸੇ ਨੇ, ਬਾਕੀ ਸਾਰਾ ਕਰੈਕਟ ਹੋਣ ਵਾਲਾ ਰੈਵਨਿਊ ਆ, ਉਹ ਥੋੜ੍ਹੇ ਫੀਫਾ ਨੇ ਕਿਸੇ ਨੂੰ ਦੇਣਾ, ਉਹ ਸਾਰੇ ਪੈਸੇ ਫੀਫਾ ਨੇ ਆਪਣੀ ਜੇਬ 'ਚ ਪਾ ਕੇ ਚਲੇ ਜਾਣੇ।
ਫੂਫਾ ਜੀ ਲੈ ਜਾਏਗੇ,
ਉਹ ਫੂਫਾ ਜੀ ਲੈ ਜਾਏ, ਫੀਫਾ ਨਹੀਂ, ਫੂਫਾ ਨੂੰ ਯਾਰ ਬਦਨਾਮ ਕਰਨ ਵਾਲੀ ਗੱਲ ਆ।
ਫੂਫਾ ਜੀ ਕਿਹਾ?
ਨਾ ਨਾ, ਫੁੱਫੜ ਸ਼ਰੀਫ ਹੁੰਦੇ ਯਾਰ।
ਹਾਂ, ਮੈਂ ਕਦੋਂ ਕਿਹਾ ਨਹੀਂ,
ਫੂਫਾ ਜੀ ਕਿੱਥੇ ਪੈਸੇ ਲੈ ਗਏ,
ਜਿਹੜਾ ਬੰਦਾ ਪੈਸੇ ਲੈ ਜਾਂਦਾ ਉਹ ਸ਼ਰੀਫ ਨਹੀਂ ਹੁੰਦਾ।
ਨਹੀਂ, ਸਾਡੇ ਫੁੱਫੜੀ ਤਾਂ ਇਹੋ ਜਿਹੇ ਯਾਰ, ਉਹਦਾ ਆ ਕੇ ਵੀ ਦੇ ਕੇ ਜਾਂਦੇ ਪੈਸੇ, ਪੁੱਤਾਂ ਲੋ
ਸੁਣ ਰਹੇ ਬੰਦਾ ਇਸ ਵੇਲੇ।
ਨਹੀਂ ਨਹੀਂ,
ਫੁੱਫੜ ਜੀ ਪੈਰੀ ਪੈਣਾ ਜੀ,
ਧਿਆਨ ਰੱਖਣਾ ਪੈਂਦਾ, ਇੰਡੀਆ ਨੇ
ਇੰਡੀਆ ਵੀ ਸੁਣ ਸਕਦੇ
ਆ। ਹਾਂ, ਸੁਣ ਸਕਦੇ ਆ, ਪਰ ਨਾ ਦੈਟਸ ਅ ਫੈਕਟ, ਮਤਲਬ
ਮੈਨੂੰ ਪਤਾ ਹੈ, ਬਹੁਤ ਤੁਹਾਡੇ ਸਾਰੇ ਹੀ ਪਰਿਵਾਰ ਦੇ ਮੈਂਬਰ ਬੜੇ ਸ਼ਰੀਫ ਨੇ ਜੀ, ਸਾਰਿਆਂ ਨੂੰ ਪੈਰੀ ਪੈਣਾ,
ਮੇਰੇ ਦੋਸਤ ਵੀ ਬਹੁਤ ਸ਼ਰੀਫ ਨੇ,
ਤੁਹਾਡੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
ਮੈਂ ਕਿਹਾ ਜੀ, ਦੋਸਤਾਂ ਨੂੰ ਪੈਰੀ ਪੈਣ ਲੱਗ ਗਏ, ਪਹਿਲਾਂ ਤਾਂ ਆਪਣੇ ਪੈਰੀਆਂ ਥਾਪ ਲੈਣਾ ਪੈਣਾ ਤੁਹਾਨੂੰ,
ਮੈਨੂੰ ਆਪਣੇ ਆਪ ਨੂੰ ਸਤਿ ਸ਼੍ਰੀ
ਅਕਾਲ, ਇਹ ਹੁੰਦੀ ਸੈਲਫ ਰਿਸਪੈਕਟ
ਹੈ ਨਾ ਜੀ, ਵਾਹ ਕੀ ਆਪ।
ਅੱਛਾ ਵਾਸੂ ਜੀ, ਵਟਸਐਪ 'ਤੇ ਕਈ ਮੈਸੇਜਿਸ ਨੇ ਜੀ, ਬਹੁਤ ਸਾਰੇ ਸੁਨੇਹੇ ਨੇ BC ਹਾਊਸਿੰਗ ਨੂੰ ਲੈ ਕੇ, ਜਿਹੜੇ ਵੀ ਕੋਈ ਕੰਸੀਕੁਐਂਸਿਸ ਨਹੀਂ ਅੱਜ ਤੱਕ ਪ੍ਰੋਪਰਲੀ ਆਉਂਦੇ, ਜਿਹੜੀ ਜਵਾਬਦੇਹੀ ਹੈ ਨਾ, ਉਹੀ ਹੈ ਇੱਕ ਰਿਪੋਰਟ ਬਣ ਜਾਏਗੀ, ਅਸੀਂ ਵੀ ਲੁੱਕ ਇਨ ਟੂ ਦਿਸ, ਪਰ ਉਹਦਾ ਅਲਟੀਮੇਟਲੀ ਉਹਦਾ ਇੰਪੈਕਟ ਅਤੇ ਇਫੈਕਟ ਕੀ ਹੋਣਾ, ਪ੍ਰੋਬਲਮ ਕਿਉਂਕਿ ਸਟਰਕਚਰ ਦੀ ਆ ਪ੍ਰੋਬਲਮ। ਦੇਖੋ, ਕਈਆਂ ਨੂੰ ਸੁਣਨ ਨੂੰ ਇਹ ਲੱਗੇਗਾ ਵੀ ਪ੍ਰੋਬਲਮ ਕੀ ਆ, ਕਿ ਅੱਛਾ ਇੱਕ ਟੈਨੈਂਟ ਨਹੀਂ ਮੂਵ ਹੋ ਰਿਹਾ ਵੀ ਸਰਕਾਰ ਕੀ ਕਰੇ, ਕਿੱਦਾਂ ਉਹਨੂੰ ਖਦੇੜ ਲਓ। ਪ੍ਰੋਬਲਮ ਟੈਨੈਂਟ ਦੀ ਨਹੀਂ ਆ, ਪ੍ਰੋਬਲਮ ਸਟਰਕਚਰ ਦੀ ਆ, ਕਿਉਂਕਿ ਅਟੀਰਾ ਜਾਂ ਕੋਈ ਵੀ ਆਰਗਨਾਈਜੇਸ਼ਨ ਉਸ ਬਿਲਡਿੰਗ ਨੂੰ ਛੇਤੀ ਬੰਦ ਕਰਨਾ ਕਿਉਂ ਚਾਹੇਗੀ, ਇਨਸੈਂਟਿਵ ਕੀ ਆ।
ਸੋ ਅੰਸ਼ੂ ਪਾਰਟੀ ਜੀ ਦਾ ਮੈਸੇਜ ਆਇਆ, ਕਹਿੰਦੇ ਜਿਹੜੀ ਇਸ ਤਰ੍ਹਾਂ ਦੀ ਇਨਐਫੀਸ਼ੈਂਸੀ ਹੈ ਸਾਰੇ ਡਿਪਾਰਟਮੈਂਟਸ ਦੇ ਵਿੱਚ, ਹੈਲਥ, ਐਜੂਕੇਸ਼ਨ, ਕੋਈ ਵੀ ਪ੍ਰੋਜੈਕਟ ਲੈ ਲਓ, ਸਾਰਿਆਂ ਦੇ ਵਿੱਚ ਇਸ ਤਰ੍ਹਾਂ ਦੀ ਇਨਐਫੀਸ਼ੈਂਸੀ ਹੈ। ਜੇ ਤੁਸੀਂ ਗੱਲ ਕਹੀ ਵੀ ਇੱਕ ਜੇ ਟੈਨੈਂਟ ਖਾਲੀ ਨਹੀਂ ਕਰਦਾ ਸਰਕਾਰ ਕੀ ਕਰੇ, ਸਰਕਾਰ ਕਾਨੂੰਨ ਸਖਤ ਕਰੇ,
ਐਗਜੈਕਟਲੀ।
ਜਿਹੜੇ ਲੈਂਡਲੋਰਡਸ ਨੇ ਉਹੀ ਤਾਂ ਪਰੇਸ਼ਾਨ ਨੇ।
ਸੋ ਪ੍ਰੋਬਲਮ ਉਹੀ ਨਾ, ਪ੍ਰੋਬਲਮ
ਸਰਕਾਰ ਆਪਣੇ ਹੀ ਜਿਹੜੇ ਹੋਟਲ SRO ਖਾਲੀ ਨਹੀਂ ਕਰਾ ਸਕਦੀ, ਤਾਂ ਲੈਂਡਲੋਰਡਸ ਦੀ ਕੀ ਮਦਦ ਕਰਨੀ।
ਸੋ ਪ੍ਰੋਬਲਮ ਉਹੀ ਸਟਰਕਚਰ ਦੀ ਆ
ਜੀ,
ਪ੍ਰੋਬਲਮ ਸਟਰਕਚਰ ਦੇ ਵਿੱਚ ਆ, ਤੇ ਯੈਸ ਯੂ ਆਰ ਰਾਈਟ, ਜੇ ਗਵਰਨਮੈਂਟ ਚਾਹੇ ਸਭ ਕੁਝ ਕਰ ਸਕਦੀ ਹੈ, ਤੇ ਸਰਕਾਰ ਨੂੰ ਯਾ ਵੀ ਸ਼ੁਡਨਟ ਸੇ ਵੀ ਉਹਨਾਂ ਨੂੰ ਵੀ ਇਹ ਇੱਕ ਸ਼ੀਲਡ ਨਹੀਂ ਮਿਲਣੀ ਚਾਹੀਦੀ ਵੀ ਅਸੀਂ ਕੀ ਕਰੀਏ।
ਐਗਜੈਕਟਲੀ,
ਕਿਉਂਕਿ ਜਿਹੜੇ ਪੈਸੇ ਤੁਸੀਂ ਆ $2,22,000 ਅਪ੍ਰੈਲ ਦੇ ਵਿੱਚ ਵੀ ਦੇ ਕੇ ਅਟੀਰਾ ਨੂੰ ਟੂ ਵਾਇੰਡ ਡਾਊਨ ਦੀ ਆਪਰੇਸ਼ਨ, ਤੇ ਉਸ ਤੋਂ ਪਹਿਲਾਂ ਜਿਹੜਾ $3.9 million ਪੂਰੇ ਸਾਲ ਦਾ ਦਿੱਤਾ, ਤੇ ਪਿਛਲੇ 2 ਮਹੀਨਿਆਂ 'ਚ 2 ਬੰਦਿਆਂ ਵਾਸਤੇ $5,47,000 ਦਿੱਤਾ, ਯਾਰ ਇਹ ਵੀ ਤਾਂ ਲੋਕਾਂ ਦੇ ਪੈਸੇ ਨੇ
ਜੀ ਜੀ।
ਐਂਡ ਇਹਦਾ ਕੰਟੈਕਸਟ ਮੈਂ ਇੱਕ ਹੋਰ ਜੋੜ ਲਵਾਂ, ਅੱਜ ਇੱਕ ਪਰਿਵਾਰ ਹੈ ਜਿਹੜਾ ਇੱਕ ਵਾਕ ਸ਼ੁਰੂ ਕਰਨ ਲੱਗਾ 120 ਕਿਲੋਮੀਟਰ ਦੀ 5 ਦਿਨਾਂ ਵਾਸਤੇ
ਜੀ ਜੀ,
ਕੈਨੇਡਾ ਪਲੇਸ ਤੋਂ ਉਹਨਾਂ ਨੇ ਪੈਦਲ ਤੁਰ ਕੇ ਅਗਲੇ 5 ਦਿਨਾਂ ਤੇ ਸੋਮਵਾਰ ਤੱਕ ਪਹੁੰਚਣਾ ਹੈ ਵਿਧਾਨ ਸਭਾ ਦੀ ਬਿਲਡਿੰਗ ਦੇ ਬਾਹਰ। ਗੁਰਮੋਹ ਗਿੱਲ ਦੇ ਮਾਤਾ ਪਿਤਾ ਡਾਕਟਰ ਸਟੈਨਲੀ ਗਿੱਲ ਤੇ ਡਾਕਟਰ ਨਵਪ੍ਰੀਤ ਗਿੱਲ, ਉਹ ਅੱਜ ਇਹ ਵਾਕ ਦੀ ਸ਼ੁਰੂਆਤ ਕਰ ਰਹੇ ਨੇ ਕੈਨੇਡਾ ਪਲੇਸ ਤੋਂ। ਕਿਉਂ? ਕਿਉਂਕਿ ਆਪਣੇ ਬੱਚੇ ਦੀ ਰੇਅਰ ਡਿਜ਼ੀਜ਼ ਵਾਸਤੇ ਜਿਹੜੀ ਫੰਡਿੰਗ ਦੀ ਉਹਨਾਂ ਨੂੰ ਜ਼ਰੂਰਤ ਹੈ, $7,00,000 ਅਜੇ ਵੀ ਘੱਟਦਾ ਇਨੀਸ਼ੀਅਲ ਫੰਡਿੰਗ 'ਚੋਂ, ਅਤੇ ਉਹ ਪਾਲਿਸੀ ਮਤਲਬ ਨਾ ਹੋਣ ਦੇ ਬਰਾਬਰ ਹੀ ਆ
ਤੇ ਇਹ $547,000
ਏਦਾਂ ਹੀ
ਇਟ ਕੁਡ ਹੈਵ ਬੀਨ ਬੈਟਰ ਸਪੈਂਟ
ਇਟ ਕੁਡ ਹੈਵ ਬੀਨ
ਤੇ ਏਦਾਂ ਨਹੀਂ ਹੈ ਕਿ ਸਰਕਾਰ ਉਹਨਾਂ ਦੋ ਟੈਨੈਂਟਸ ਨੂੰ ਇਹ ਕਹਿ ਰਹੀ ਹੈ ਕਿ ਵੀ ਤੁਸੀਂ ਢੱਠੇ ਖੂਹ ਚ ਜਾਓ ਤੇ ਤੁਹਾਨੂੰ ਇੱਥੋਂ ਕੱਢ ਕੇ ਤੁਹਾਡਾ ਕੋਈ ਵਾਲੀ ਵਾਰਸ ਨਹੀਂ ਤੁਸੀਂ ਜੋ ਆਪਣਾ ਦੇਖੋ ਆਪਣੇ ਆਪ ਉਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾ ਰਿਹਾ ਤੇ ਇੱਕ ਨੂੰ ਤਾਂ ਆਲਟਰਨੇਟ ਹਾਊਸਿੰਗ ਦੇ ਵਿੱਚ ਮੂਵ ਕਰ ਦਿੱਤਾ ਗਿਆ ਜਿਹੜਾ ਉਹ ਅਖੀਰ ਵਾਲਾ ਢੀਠ ਹੈ ਉਹ ਕਹਿੰਦਾ ਮੈਂ ਨਹੀਂ ਜਾਣਾ ਪਰ ਏਦਾਂ ਨਹੀਂ ਵੀ ਸਰਕਾਰ ਕਹਿ ਰਹੀ ਜਾ ਕੇ ਸੜਕਾਂ ਤੇ ਰਹੋ ਜਾ ਕੇ ਉਹਨਾਂ ਨੂੰ ਆਫਰ ਕੀਤਾ ਜਾ ਰਿਹਾ ਵੀ ਤੁਹਾਡੇ ਰਹਿਣ ਦਾ ਵਧੀਆ ਪ੍ਰਬੰਧ ਕਰਾਂਗੇ
ਜੀ ਜੀ
ਪਰ ਉਹ ਫਿਰ ਵੀ ਨਹੀਂ ਮੰਨਦੇ
ਵਾਸਤੋ ਜੀ ਪਿਛਲੇ ਦਿਨਾਂ ਤੋਂ ਇੱਕ ਖਬਰ ਇਹ ਇੱਥੇ ਵੀ ਦੱਸੀ ਵੀ ਸੀ ਟੀ ਵੀ ਵੱਲੋਂ ਇਹ ਐਕਸਕਲੂਸਿਵ ਇਨਵੈਸਟੀਗੇਟਿਵ ਰਿਪੋਰਟਿੰਗ ਜਿਹੜੀ ਕੀਤੀ ਜਾ ਰਹੀ ਆ ਕਿ ਕੈਨੇਡਾ ਦੇ ਏਅਰਪੋਰਟਸ ਦੇ ਵਿੱਚ ਕਿਸ ਤਰ੍ਹਾਂ ਦੇ ਗੈਪਸ ਨੇ ਸਿਕਿਉਰਿਟੀ ਗੈਪਸ ਨੇ ਅਤੇ ਬੜੀ ਕੰਸਰਨਿੰਗ ਸਥਿਤੀਆਂ ਨੇ ਪਿਛਲੇ ਦਿਨਾਂ 'ਚ ਇੱਕ ਖਬਰ ਬੜੀ ਚੱਲੀ ਆ ਕਿ ਏਅਰਪੋਰਟਸ ਦੇ ਉੱਪਰ ਪਿਛਲੇ ਇੱਕ ਸਾਲ ਦੌਰਾਨ ਸੀ ਟੀ ਵੀ ਦੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਇਆ ਕਿ 17 ਘੱਟੋ ਘੱਟ ਅਜਿਹੇ ਮਾਮਲੇ ਨੇ ਕਿ ਕਿਸੇ ਯਾਤਰੀ ਦੇ ਬੈਗ ਦਾ ਟੈਗ ਬਦਲ ਦਿੱਤਾ ਗਿਆ ਅਤੇ ਉਸਦੇ ਨਾਮ ਦਾ ਟੈਗ ਉਸ ਬੈਗ ਉੱਪਰ ਲਗਾ ਦਿੱਤਾ ਗਿਆ ਜਿਹਦੇ ਵਿੱਚ ਕੋਈ ਨਸ਼ੀਲੇ ਪਦਾਰਥ ਸੀ ਜਿਹੜੇ ਸਮਗਲ ਕੀਤੇ ਜਾ ਰਹੇ ਸੀ ਕੈਨੇਡਾ ਦੇ ਏਅਰਪੋਰਟ 'ਤੇ ਖਾਸ ਤੌਰ 'ਤੇ ਟੋਰੋਂਟੋ ਦਾ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉਹਦਾ ਨਾਮ ਇਸ ਦੇ ਵਿੱਚ ਆ ਰਿਹਾ ਅਤੇ ਜਿਹੜੇ ਕਈ ਅਜਿਹੇ ਕੈਨੇਡੀਅਨ ਸੀਗੇ ਉਹਨਾਂ ਨੂੰ ਇੱਕ ਵਾਰ ਤਾਂ ਡਿਟੇਨ ਕਰ ਲਿਆ ਗਿਆ ਜਹਾਜ਼ ਦੇ ਵਿੱਚ ਉਹਨਾਂ ਨੂੰ ਉਤਾਰ ਕੇ ਕਈ ਘੰਟੇ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਰੱਖਿਆ ਪੁੱਛਗਿੱਛ ਕੀਤੀ ਗਈ ਫਿਰ ਇਹ ਗੱਲ ਪਤਾ ਲੱਗਦੀ ਹੈ ਵੀ ਅੱਛਾ ਨਹੀਂ ਇਹ ਅਸਲ ਦੇ ਵਿੱਚ ਜਿਹੜਾ ਬੈਗ ਆ ਜਿਹਦੇ ਉੱਪਰ ਟੈਗ ਇਹਨਾਂ ਦੇ ਨਾਂ ਦਾ ਲੱਗਿਆ ਉਹ ਬੈਗ ਇਹਨਾਂ ਦਾ ਹੈ ਹੀ ਨਹੀਂ ਪਰ ਉਦੋਂ ਤੱਕ ਖੱਜਲ ਖੁਆਰੀ ਅਤੇ ਜੋ ਪਰੇਸ਼ਾਨੀ ਆ ਉਹ ਤਾਂ ਉਦੋਂ ਤੱਕ ਸਹੇੜਨੀ ਪੈ ਗਈ ਸਾਰੀ ਅਤੇ ਬਾਅਦ ਦੇ ਵਿੱਚ ਭਾਵੇਂ ਉਹਨਾਂ ਬੰਦਿਆਂ ਨੂੰ ਛੱਡ ਦਿੱਤਾ ਗਿਆ ਕਿਉਂਕਿ ਮੋਡਸ ਓਪਰੈਂਡੀ ਕੀ ਰਿਹਾ ਕਿ ਜੇ ਬੈਗ ਦੇ ਉੱਪਰ ਇਹ ਟੈਗ ਲੱਗਿਆ ਜੇ ਬੈਗ ਨਿਕਲ ਗਿਆ ਅੱਗੇ ਜਾ ਕੇ ਦੂਜੇ ਪਾਸੇ ਜਿਹੜੀ ਡੈਸਟੀਨੇਸ਼ਨ ਆ ਜਿਹੜਾ ਯਾਤਰੀ ਆ ਤੁਸੀਂ ਤਾਂ ਆਪਣਾ ਬੈਗ ਕਈ ਵਾਰੀ ਤੁਸੀਂ ਟੈਗ ਥੋੜ੍ਹੇ ਵੇਖ ਕੇ ਚੱਕਦੇ ਹੋ ਜਦੋਂ ਕੈਰੋਸੋਲ 'ਤੇ ਆਉਂਦਾ ਤੁਸੀਂ ਤਾਂ ਵੇਖਦੇ ਹੋ ਮੇਰਾ ਬੈਗ ਫਲਾਣੇ ਰੰਗ ਦਾ ਇੱਦਾਂ ਦੀ ਉਹਦੀ ਬਣਤਰ ਆ ਤੁਸੀਂ ਚੱਕ ਕੇ ਚਲੇ ਜਾਂਦੇ ਹੋ ਅਤੇ ਜਿਹੜਾ ਦੂਜਾ ਬੈਗ ਆ ਵੀ ਜੇ ਫਸ ਗਏ ਤਾਂ ਉਹ ਬੰਦਾ ਫਸਿਆ ਜਿਹਦੇ ਨਾਮ ਦਾ ਟੈਗ ਆ ਜੇ ਨਿਕਲ ਗਿਆ ਬੈਗ ਤਾਂ ਨਿਕਲ ਗਿਆ ਹੁਣ ਇਹਦੇ ਵਿੱਚੋਂ ਗੱਲ ਇਹ ਸਾਹਮਣੇ ਆਉਂਦੀ ਵੀ 17 ਤਾਂ ਮਾਮਲੇ ਅਜਿਹੇ ਨੇ ਜਿਨ੍ਹਾਂ ਦਾ ਪਤਾ ਲੱਗ ਗਿਆ ਅਜਿਹੇ ਕਿੰਨੇ ਮਾਮਲੇ ਹੋਣਗੇ ਜਿਹਦੇ ਵਿੱਚ ਕਿ ਪਤਾ ਹੀ ਨਹੀਂ ਲੱਗ ਸਕਿਆ ਇਸ ਚੀਜ਼ ਦਾ ਅਤੇ ਉਹ ਬੈਗ ਨਿਕਲ ਗਏ ਉਸੇ ਸੀਰੀਜ਼ ਦੇ ਵਿੱਚ ਉਸੇ ਲੜੀ ਦੇ ਵਿੱਚ ਇੱਕ ਗੱਲ ਜਿਹੜੀ ਹੁਣ ਸਾਹਮਣੇ ਆ ਰਹੀ ਆ ਉਹ ਇਹ ਆ ਕਿ ਦੇਖੋ ਕੈਨੇਡਾ ਦੀਆਂ ਇੰਸਟੀਟਿਊਸ਼ਨਸ ਦੇ ਵਿੱਚ ਕਿਵੇਂ ਅਪਰਾਧੀ ਇਨਫਿਲਟਰੇਟ ਕਰ ਗਏ ਨੇ ਇਹਦੇ ਐਗਜ਼ਾਮਪਲਸ ਪਿਛਲੇ ਸਮੇਂ ਦੇ ਵਿੱਚ ਕਈ ਆਈਆਂ ਭਾਵੇਂ ਉਹ ਟੋਰੋਂਟੋ ਦੇ ਪੁਲਿਸ ਡਿਪਾਰਟਮੈਂਟ ਦੀ ਗੱਲ ਹੋਵੇ ਹੋਰ ਜਿਹੜੇ ਆਪਣੇ ਅਦਾਰੇ ਨੇ ਜਿਹੜਾ ਟੋਰੋਂਟੋ ਦਾ ਏਅਰਪੋਰਟ ਹੈ ਉਹਦੇ ਉੱਥੇ ਜਿਹੜੀ ਸੋਨੇ ਦੀ ਚੋਰੀ ਹੋਈ ਸੀ 2022 'ਚ ਵਾਸੂ ਜੀ ਉਹਨਾਂ ਦੇ ਵਿੱਚੋਂ ਜਿਹੜਾ ਪੂਰਾ ਗਿਰੋਹ ਸੀ ਦੋ ਜਾਣੇ ਏਅਰ ਕੈਨੇਡਾ ਦੇ ਮੁਲਾਜ਼ਮ ਸੀ ਅਤੇ ਉਹਨਾਂ ਦੋਹਾਂ ਦੇ ਵਿੱਚੋਂ ਇੱਕ ਜਿਹਦਾ ਨਾਮ ਪਰਮਪਾਲ ਸਿੱਧੂ ਹੈ ਇਹ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆ ਰਿਹਾ ਵੀ ਉਹਦਾ ਲਿੰਕ ਔਰਗਨਾਈਜ਼ਡ ਕ੍ਰਿਮੀਨਲ ਐਕਟੀਵਿਟੀ ਨਾਲ ਪਿਛਲੇ ਤਕਰੀਬਨ 16 ਸਾਲਾਂ ਤੋਂ ਰਿਪੋਰਟਾਂ ਦੇ ਵਿੱਚ ਉਹਦਾ ਨਾਮ ਵੱਜਦਾ ਸੀ ਫਿਰ ਵੀ ਉਹਨੂੰ ਏਅਰਪੋਰਟ ਦੀ ਸਿਕਿਉਰਿਟੀ ਕਲੀਅਰੈਂਸ ਮਿਲ ਗਈ
ਹਾਂ ਸੋ ਤਿੰਨ ਵੱਖੋ ਵੱਖਰੇ ਡਰੱਗ ਇਨਵੈਸਟੀਗੇਸ਼ਨਸ ਦੇ ਵਿੱਚ ਇਹਦਾ ਨਾਮ ਆਇਆ ਸਿੰਸ 2008 ਪਰ ਫਿਰ ਵੀ ਇਹ ਏਅਰ ਕੈਨੇਡਾ ਦਾ ਮੁਲਾਜ਼ਮ ਰਿਹਾ ਅਤੇ ਇਹਦੇ ਕੋਲ ਸਿਕਿਉਰਿਟੀ ਕਲੀਅਰੈਂਸ ਵੀ ਰਹੀ ਜੋ ਏਅਰਪੋਰਟ ਇੰਪਲੋਈਜ਼ ਦੇ ਕੋਲ ਹੁੰਦੀ ਹੈ ਏਅਰਲਾਈਨਸ ਦੇ ਇੰਪਲੋਈਜ਼ ਦੇ ਕੋਲ ਹੁੰਦੀ ਹੈ ਸੋ 2012 ਉਸ ਤੋਂ ਵੀ ਜ਼ਿਆਦਾ ਜਿਹੜੀ ਗੰਭੀਰ ਗੱਲ ਇਹ ਹੈ ਕਿ 2012 ਦਾ ਇੱਕ ਇੰਟੈਲੀਜੈਂਸ ਡਾਕੂਮੈਂਟ ਸੀ ਟੀ ਵੀ ਦੇ ਹੱਥ ਲੱਗਿਆ ਉਸ ਇੰਟੈਲੀਜੈਂਸ ਡਾਕੂਮੈਂਟ ਮਤਲਬ ਸੀਸਿਸ ਦਾ ਡਾਕੂਮੈਂਟ ਹੋਏਗਾ ਉਹਦੇ ਵਿੱਚ ਇਹ ਲਿਖਿਆ ਹੋਇਆ ਕਿ ਜਿਹੜਾ ਇਹ ਵਿਅਕਤੀ ਆ ਪਰਮਪਾਲ ਸਿੱਧੂ ਇਹ ਇੰਟਰਨੈਸ਼ਨਲ ਡਰੱਗ ਟ੍ਰੈਫਿਕਿੰਗ ਰਿੰਗ ਦਾ ਲੀਡਰ ਹੈ ਅਤੇ ਉਹਦੇ ਵਿੱਚ ਇਹ ਗੱਲ ਸੀ ਅਤੇ ਇਹ ਬਹੁਤ ਵੱਡੀਆਂ ਕੁਆਂਟਿਟੀਜ਼ ਡਰੱਗ ਦੀਆਂ ਮੂਵ ਕਰਦਾ ਹੈ ਸਮਗਲ ਕਰਾਉਂਦਾ ਥਰੂ ਟੋਰੋਂਟੋ ਏਅਰਪੋਰਟ ਅਤੇ ਨਾਲ ਇਹਨੇ ਸਰਕਾਰੀ ਔਰਗਨਾਈਜੇਸ਼ਨਸ ਦੇ ਵਿੱਚ ਵੀ ਇਹ ਇਨਫਿਲਟਰੇਟ ਕਰ ਚੁੱਕਿਆ ਮਤਲਬ ਇਹਨੇ ਆਪਣੇ ਕੰਟੈਕਟਸ ਬਣਾ ਲਏ ਨੇ
ਬੰਦੇ ਆਪਣੇ ਫਿੱਟ ਕੀਤੇ
ਸੋ ਜਿਹੜੇ ਇਹਨੂੰ ਮਦਦ ਕਰਦੇ ਨੇ ਆਪਣੀ ਐਕਟੀਵਿਟੀਜ਼ ਨੂੰ ਚੱਲਦਾ ਰੱਖਣ ਦੇ ਵਿੱਚ
ਤੇ ਵਾਸੂ ਜੀ ਅਜੇ ਇਹ ਨਹੀਂ ਪਤਾ
ਤੇ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਇਹ ਆਪਣੀ ਇਹਨੂੰ ਜੌਬ ਤੋਂ ਕੱਢਿਆ ਨਹੀਂ ਗਿਆ ਸੋ ਇੰਟੈਲੀਜੈਂਸ ਰਿਪੋਰਟ ਦੇ ਵਿੱਚ ਇਹਦਾ ਨਾਮ ਆਇਆ
ਪਰ ਇਹ ਨਹੀਂ ਵਜੇ ਪੱਕਾ ਪਤਾ ਵੀ ਇੰਟੈਲੀਜੈਂਸ ਰਿਪੋਰਟ ਏਅਰ ਕੈਨੇਡਾ ਨਾਲ ਸਾਂਝੀ ਕੀਤੀ ਗਈ ਸੀ ਕਿ ਨਹੀਂ
ਜੇ ਨਹੀਂ ਕੀਤੀ ਗਈ ਸੀ ਤਾਂ ਇਸ ਤੋਂ ਵੀ ਜ਼ਿਆਦਾ ਗੰਭੀਰ ਗੱਲ
ਹੈ ਗੰਭੀਰ ਗੱਲ ਹੈ
ਸੋ ਉਹਦੀ ਜੌਬ ਉਹਨੇ ਰੱਖੀ ਆਪਣੇ ਕੋਲ ਅਤੇ ਸਿਕਿਉਰਿਟੀ ਕਲੀਅਰੈਂਸ ਵੀ ਉਹਦੇ ਕੋਲ ਸੀ ਅਤੇ ਇੱਦਾਂ ਦੀ ਹੀ ਖਬਰ ਜਿਹੜੀ ਹੈ ਹੋਰ ਬਹੁਤ ਸਾਰੇ ਕਹਿ ਰਹੇ ਨੇ ਕਿ ਏਅਰਪੋਰਟ ਇੰਪਲੋਈਜ਼ ਨੇ ਵੀ ਜਿਨ੍ਹਾਂ ਦੇ ਖਿਲਾਫ਼ ਕਈ ਤਰ੍ਹਾਂ ਦੇ ਚਾਰਜਿਸ ਲੱਗਦੇ ਰਹੇ ਨੇ ਕਈ ਮਾਮਲਿਆਂ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਰਿਹਾ ਦੇਵਰ ਅੰਡਰ ਇਨਵੈਸਟੀਗੇਸ਼ਨ ਸਮਵਰ ਈਵਨ ਕਨਵਿਕਟਡ ਅਤੇ ਉਹਦੇ ਬਾਵਜੂਦ ਉਹ ਉਹਨਾਂ ਦੀਆਂ ਜੋਬਸ ਜਿਹੜੀਆਂ ਨੇ ਉਹ ਰੱਖੀਆਂ ਹੋਣ
ਜਿਹੜਾ ਬੰਦਾ ਪਰਮਪਾਲ ਸਿੱਧੂ ਇਸ ਦੀ ਏਅਰਪੋਰਟ ਜਿਹੜੀ ਹਾਈ ਲੈਵਲ ਜਿਹੜੀ ਸਿਕਿਉਰਿਟੀ ਕਲੀਅਰੈਂਸ ਹੁੰਦੀ ਆ ਉਹ ਜਦੋਂ ਸੋਨਾ ਚੋਰੀ ਹੋ ਗਿਆ ਉਹ ਤੋਂ ਬਾਅਦ ਫਿਰ ਉਹ ਸਿਕਿਉਰਿਟੀ ਕਲੀਅਰੈਂਸ ਰਿਵੋਕ ਕੀਤੀ ਗਈ ਇਸ ਤੋਂ ਪਹਿਲਾਂ ਜਿੰਨੇ ਵੀ ਰਿਪੋਰਟਾਂ ਦੇ ਵਿੱਚ ਉਹਦਾ ਨਾਮ ਆਉਂਦਾ ਰਿਹਾ ਉਹਦਾ ਉਹ ਬੇਅਸਰ ਰਹੀ ਬੇਸਿਕਲੀ ਗੱਲ ਜਿਵੇਂ ਤੁਸੀਂ ਬਾਕੀ ਇੰਪਲੋਈਜ਼ ਦਾ ਜ਼ਿਕਰ ਕਰ ਰਹੇ ਹੋ ਇੱਕ ਮੁਲਾਜ਼ਮ ਏਅਰ ਕੈਨੇਡਾ ਦਾ ਇਹ ਬੈਗੇਜ ਹੈਂਡਲਰ ਇਹਦਾ ਨਾਮ ਲੇਵੀ ਡੇਵਿਸ ਦੱਸਿਆ ਜਾਂਦਾ
ਜਿਹੜਾ ਤੁਸੀਂ ਇੰਸੀਡੈਂਟ ਮੈਂਸ਼ਨ ਕੀਤਾ ਕਿ ਇੱਕ ਕੈਨੇਡੀਅਨ ਬਜ਼ੁਰਗ ਨੂੰ ਰੋਕ ਲਿਆ ਗਿਆ ਅਮਰੀਕਾ ਦੇ ਵਿੱਚ ਬਰਮੂਡਾ ਦੇ ਵਿੱਚ
ਬਰਮੂਡਾ ਦੇ ਵਿੱਚ
ਤੇ ਸੋ ਉਸੇ ਮਾਮਲੇ ਦੇ ਵਿੱਚ ਇਹ ਜਿਹੜਾ ਬੈਗੇਜ ਹੈਂਡਲਰ ਆ ਲੂਵੀ ਡੇਵਿਸ ਇਹਨੂੰ ਚਾਰਜ ਕੀਤਾ ਗਿਆ ਪਿਛਲੇ ਸਾਲ 2025 ਦੇ ਵਿੱਚ ਅਤੇ ਇਹ ਜਿਹੜੇ ਚਾਰਜਿਸ ਨੇ ਇਹ ਵਿਦਡਰਾਅ ਕਰ ਲਏ ਗਏ ਫੋਰ ਅਨਰੋਨ ਰੀਜ਼ਨ। ਉਸ ਤੋਂ ਵੀ ਜ਼ਿਆਦਾ ਗੰਭੀਰ ਗੱਲ ਇਹ ਹੈ ਕਿ 2010 ਦੇ ਵਿੱਚ ਵੀ ਇਹਦਾ ਨਾਮ ਕੋਕੇਨ ਸਮਗਲਿੰਗ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਸੀ ਅਤੇ ਉਹਦੇ ਵਿੱਚ ਵੀ ਬੈਗ ਟੈਗ ਸਵਿਚਿੰਗ ਦਾ ਹੀ ਮਾਮਲਾ ਸੀ ਅਤੇ ਉਸ ਮਾਮਲੇ ਦੇ ਵਿੱਚ ਵੀ ਇਹਦੇ 'ਤੇ ਕੋਈ ਚਾਰਜਿਸ ਨਹੀਂ ਲਗਾਏ ਗਏ ਅਤੇ ਇਹ ਉਸ ਤੋਂ ਬਾਅਦ ਆਪਣੀ ਜੋਬ ਅਤੇ ਸਿਕਿਉਰਿਟੀ ਕਲੀਅਰੈਂਸ ਇਹ ਰਿਟੇਨ ਕਰ ਰਿਹਾ ਸੀ।
ਇਹ ਗੱਲ ਬੜੀ ਹੈਰਾਨ ਕਰਦੀ ਹੈ।
ਨਵੇਂ ਮਾਮਲੇ ਦੇ ਵਿੱਚ ਵੀ ਜਿਹੜੇ ਚਾਰਜਿਸ ਲੱਗੇ ਨੇ ਉਹ ਲਗਾ ਕੇ ਵਿਦਡਰਾਅ ਕਰ ਲਏ ਗਏ ਫੋਰ ਰੀਜ਼ਨਸ ਅਨਨੋਨ।
ਅੱਛਾ, ਇਸੇ ਤਰ੍ਹਾਂ ਇੱਕ ਮੁਲਾਜ਼ਮ ਕੈਨੇਡੀਅਨ ਵਿਅਕਤੀ ਸੀਗਾ, ਪੀਅਰਸਨ ਇੰਪਲੋਈ ਸੀ ਇਹ ਵੀ,
ਮਨੀ ਧਾਲੀਵਾਲ
ਜਿਹਨੂੰ 2025 ਦੇ ਵਿੱਚ ਅਰੈਸਟ ਕੀਤਾ ਗਿਆ ਆਸਟ੍ਰੇਲੀਆ ਦੇ ਵਿੱਚ। ਇਹ ਵੀ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ 'ਤੇ ਕੰਮ ਕਰਦਾ ਸੀ ਤੇ
ਸਿਕਿਉਰਿਟੀ ਡਿਪਾਰਟਮੈਂਟ
ਦੇ ਵਿੱਚ ਜਿਹੜੇ
ਆਰਸੀਐਮਪੀ ਦੇ ਨਾਲ,
ਹਾਂ, ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਵਿੱਚ ਇੰਕਲੂਡਿੰਗ ਡਰੱਗ ਟ੍ਰੈਫਿਕਿੰਗ ਕੇਸਿਸ ਦੇ ਜਿਹੜੇ ਮਾਮਲੇ ਸੀ ਉਹਨਾਂ ਦੇ ਵਿੱਚ ਆਰਸੀਐਮਪੀ ਨਾਲ ਤਾਲਮੇਲ ਕਰਨ ਵਾਲਾ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦਾ ਮੁਲਾਜ਼ਮ ਆਸਟ੍ਰੇਲੀਆ ਦੇ ਵਿੱਚ ਡਰੱਗ ਤਸਕਰੀ ਦੇ ਵਿੱਚ ਪਿਛਲੇ ਸਾਲ ਅਰੈਸਟ ਹੋ ਜਾਂਦਾ
ਤੇ ਇਸ ਵਿਅਕਤੀ ਦਾ ਏਦਾਂ ਨਹੀਂ ਵੀ ਇਹ ਪਹਿਲੀ ਵਾਰੀ ਪਤਾ ਲੱਗਿਆ, ਇਹਦਾ ਹੋਰ ਵੀ ਇੱਥੇ ਕਈ ਕੈਨੇਡੀਅਨ ਮਾਮਲਿਆਂ ਦੇ ਵਿੱਚ ਵੀ ਨਾਮ ਆਉਂਦਾ ਰਿਹਾ। ਇਹਦਾ ਡਰੱਗ ਨਾਲ ਸੰਬੰਧਿਤ ਕਰਜ਼ਾ ਸੀ, ਉਸ ਮਾਮਲੇ ਦੇ ਵਿੱਚ ਇਸ ਵਿਅਕਤੀ ਨੂੰ ਕਿਡਨੈਪ ਕੀਤਾ ਸੀ ਕਿਸੇ ਨੇ
ਜੀ,
ਇਹ ਫਿਰ ਵੀ ਇਹਦੀ ਜੋਬ, ਹੀ ਕੈਪਟ ਹਿਸ ਜੋਬ ਐਂਡ ਸਿਕਿਉਰਿਟੀ ਕਲੀਅਰੈਂਸ, ਤੇ ਇਹੀ ਵਿਅਕਤੀ ਇਹਦੀ ਸਿਸਟਰ ਇਨ ਲਾਅ ਨੂੰ ਅਰੈਸਟ ਕੀਤਾ ਗਿਆ ਸੀ ਡਰੱਗ ਫਰਾਡ ਤੇ ਥੈਫਟ ਦੇ ਮਾਮਲਿਆਂ ਦੇ ਵਿੱਚ, ਤੇ ਇਹਦੇ ਜਿਹੜੇ ਡਰੱਗ ਲਿੰਕਸ ਹਨ ਉਹ ਇਨਵੈਸਟੀਗੇਸ਼ਨ ਦੱਸਦੀ ਹੈ ਕਿ ਇਹਨੂੰ ਜੋਬ ਮਿਲਣ ਤੋਂ ਪਹਿਲਾਂ ਵੀ, ਮਤਲਬ ਬਿਫੋਰ ਹੀ ਗੋਟ ਦ ਜੋਬ ਇਨ ਦ ਸਿਕਿਉਰਿਟੀ ਡਿਪਾਰਟਮੈਂਟ ਆਫ ਟੋਰਾਂਟੋ ਪੀਅਰਸਨ, ਉਸ ਤੋਂ ਪਹਿਲਾਂ ਇਹਦੇ ਲਿੰਕਸ ਸਨ ਡਰੱਗ ਨੈਟਵਰਕਸ ਦੇ ਨਾਲ, ਤੇ ਫਿਰ ਵੀ ਇਹਨੂੰ ਜੋਬ ਮਿਲੀ ਅਤੇ ਬਾਅਦ ਵਿੱਚ ਜਦੋਂ ਨਾਮ ਆਉਂਦਾ ਰਿਹਾ ਕਈ ਮਾਮਲਿਆਂ ਦੇ ਵਿੱਚ ਵੀ ਇਹਦੀ ਜੋਬ ਇਹਨੇ ਰੀਟੇਨ ਕੀਤੀ, ਸਿਕਿਉਰਿਟੀ ਕਲੀਅਰੈਂਸ ਵੀ ਰੀਟੇਨ ਕੀਤੀ।
ਹੁਣ ਦੇਖੋ ਵਟਸਐਪ 'ਤੇ ਇੱਕ ਮੈਸੇਜ ਆਇਆ ਕਿ ਹੁੰਦਾ ਕੀ ਹੈ ਇਹਨਾਂ ਜੋਬਸ ਦੇ ਵਿੱਚ ਜਦੋਂ ਯੂਨੀਅਨਾਈਜ਼ਡ ਮਾਹੌਲ ਹੁੰਦਾ ਕਿ ਜੇ ਕਿਸੇ ਮੁਲਾਜ਼ਮ ਦੇ ਉੱਪਰ ਇਸ ਤਰ੍ਹਾਂ ਦਾ ਕੋਈ ਸਮੱਸਿਆ ਆਉਂਦੀ ਆ ਜਾਂ ਕੋਈ ਇੱਦਾਂ ਦੋਸ਼ ਲੱਗਦੇ ਨੇ ਤਾਂ ਜਿਹੜੀ ਯੂਨੀਅਨ ਦੀ ਪ੍ਰੋਟੈਕਸ਼ਨ ਆ ਉਹਦੇ ਕਰਕੇ ਆਪਣੀ ਜੋਬ ਇਹ ਬਚਾ ਲੈਂਦੇ ਆ। ਪਰ ਇੱਕ ਤਾਂ ਚਲੋ ਉਹ ਆ, ਪਰ ਯੂਨੀਅਨ ਦੀ ਪ੍ਰੋਟੈਕਸ਼ਨ ਤਾਂ ਉਦੋਂ ਸ਼ੁਰੂ ਹੋਏਗੀ ਨਾ ਜਦੋਂ ਹਾਇਰ ਹੋ ਗਏ, ਜਿਹੜੀ ਦੀ ਪ੍ਰੋਟੈਕਸ਼ਨ ਆ ਉਹਦੇ ਕਰਕੇ ਆਪਣੀ ਜੋਬ ਇਹ ਬਚਾ ਲੈਂਦੇ ਆ। ਪਰ ਯੂਨੀਅਨ ਦੀ ਪ੍ਰੋਟੈਕਸ਼ਨ ਤਾਂ ਉਦੋਂ ਸ਼ੁਰੂ ਹੋਏਗੀ ਨਾ ਜਦੋਂ ਹਾਇਰ ਹੋ ਗਏ, ਜਿਹੜਾ ਹਾਇਰਿੰਗ ਪ੍ਰੋਸੈਸ ਆ, ਹਾਇਰਿੰਗ ਪ੍ਰੋਸੈਸ ਦੇ ਵਿੱਚ ਆ ਬੈਕਗ੍ਰਾਉਂਡ ਚੈੱਕ ਕਰਨਾ, ਆਹ ਪਤਾ ਕਰਨਾ, ਅੱਛਾ ਐਂਡ ਸਪੈਸ਼ਲੀ ਜਦੋਂ ਕਿਸੇ ਵਿਅਕਤੀ ਦਾ ਪਤਾ ਲੱਗ ਗਿਆ ਕੋਈ ਕਨਵਿਕਟ ਹੋ ਗਿਆ ਸਿੱਧੇ ਸਿੱਧੇ ਤੌਰ ਤੇ ਕਿਸੇ ਇੱਕ ਜਿਹੇ ਸੀਰੀਅਸ ਬ੍ਰੀਚ ਦੇ ਵਿੱਚ ਉਹਦਾ ਨਾਂ ਆ ਗਿਆ, ਫਿਰ ਵੀ ਬੰਦਾ ਜੋਬ ਰੱਖ ਲੈਂਦਾ ਯਾਰ।
ਹਾਂ, ਤੇ ਵਿਜੇ ਜੀ, ਇੱਕ ਪ੍ਰੋਪਰ ਇੱਕ ਡਿਪਾਰਟਮੈਂਟ ਹੈਗਾ, ਇੱਕ ਸੈਕਸ਼ਨ ਹੈਗਾ ਸਿਕਿਉਰਿਟੀ ਇੰਟੈਲੀਜੈਂਸ ਬੈਕਗ੍ਰਾਉਂਡ ਸੈਕਸ਼ਨ, ਜਿਹੜੇ ਏਅਰਪੋਰਟਸ ਤੇ ਕੰਮ ਕਰਨ ਵਾਲੇ ਜਿਹੜੇ ਕੋਈ ਵਰਕਰਸ ਨੇ ਜਿਨ੍ਹਾਂ ਦੇ ਕੋਲ ਸਿਕਿਉਰਿਟੀ ਕਲੀਅਰੈਂਸ ਆ, ਜੇ ਉਹਨਾਂ ਦਾ ਨਾਮ ਕਿਸੇ ਮਾਮਲੇ ਦੇ ਵਿੱਚ ਫਲੈਗ ਹੁੰਦਾ ਉਹਨਾਂ ਦੀ ਤਫਤੀਸ਼ ਕਰਦੇ ਨੇ ਉਹ, ਤੇ ਇਸ ਰਿਪੋਰਟ ਦੇ ਵਿੱਚ, ਸੀ ਟੀ ਵੀ ਦੀ ਰਿਪੋਰਟ ਦੇ ਵਿੱਚ ਹੀ ਲਿਖਿਆ ਕਿ ਪਿਛਲੇ 5 ਸਾਲਾਂ ਦੇ ਵਿੱਚ ਜਿਹੜੇ ਸਾਡੇ 4 ਮੇਜਰ ਏਅਰਪੋਰਟਸ ਨੇ ਉਹਨਾਂ ਉੱਤੇ 125,000 ਏਅਰਪੋਰਟ ਇੰਪਲੋਈਜ਼ ਨੂੰ ਸਿਕਿਉਰਿਟੀ ਕਲੀਅਰੈਂਸਿਸ ਦਿੱਤੀਆਂ ਗਈਆਂ, ਉਹਨਾਂ ਵਿੱਚੋਂ 7500 ਤੋਂ ਵੀ ਜ਼ਿਆਦਾ ਜਿਹੜੇ ਇੰਪਲੋਈਜ਼ ਨੇ ਉਹਨਾਂ ਨੂੰ ਫਲੈਗ ਉਹ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਹੋਏ, ਅਤੇ ਉਹਨਾਂ ਸਾਰਿਆਂ ਨੂੰ ਉਹਦੇ ਬਾਵਜੂਦ ਕਲੀਅਰੈਂਸ ਜਿਹੜੀ ਆ ਉਹ ਮਿਲੀ ਅਤੇ ਦੇਵਰ ਅਪਰੂਵਡ ਫੋਰ ਕਲੀਅਰੈਂਸ,
ਬਾਵਜੂਦ ਇਸ ਦੇ ਕਿ ਇਸ ਗੱਲ ਦਾ ਖਦਸ਼ਾ ਸੀ, ਖਤਰਾ ਸੀ ਵੀ ਉਹਦੇ ਉੱਪਰ ਤੁਸੀਂ ਰੈੱਡ ਫਲੈਗ ਲਾਇਆ ਫਾਈਲ ਤੇ।
ਹਾਂ ਹਾਂ, ਮੋਰ ਦੈਨ 7500 ਕੇਸਿਸ ਦੇ ਵਿੱਚ
7500 ਕੇਸ।
ਹਾਂਜੀ ਹਾਂਜੀ, ਸੋ ਕਿਸੇ ਤਰ੍ਹਾਂ ਦਾ ਕੋਈ ਖਦਸ਼ਾ ਸੀ, ਦੇ ਵਰ ਫਲੈਗਡ, ਪਰ ਉਹਦੇ ਬਾਵਜੂਦ ਉਹਨਾਂ ਨੂੰ ਕਲੀਅਰੈਂਸ ਦਿੱਤੀ ਗਈ। ਇਹਦੇ ਵਿੱਚ ਜਿਹੜੇ ਕਈ ਜਿਹੜੇ ਸੀਨੀਅਰ ਆਫਿਸਰ ਜਿਹੜੇ ਪਹਿਲਾਂ ਇਹ SIBS ਦੇ ਵਿੱਚ ਕੰਮ ਕਰਦੇ ਰਹੇ ਇਸ ਸੈਕਸ਼ਨ ਦੇ ਵਿੱਚ, ਸਿਕਿਉਰਿਟੀ ਇੰਟੈਲੀਜੈਂਸ ਬੈਕਗ੍ਰਾਉਂਡ ਸੈਕਸ਼ਨ ਦੇ ਵਿੱਚ, ਉਹਨਾਂ ਦਾ ਕਹਿਣਾ ਸੀ ਵੀ ਜਿਹੜੀਆਂ ਫਾਈਲਾਂ ਦੇ ਉੱਤੇ ਅਸੀਂ 2007-2008 ਦੇ ਵਿੱਚ ਕੰਮ ਕਰਦੇ ਸੀ, ਜਿਹੜੇ ਮਾਮਲੇ ਫਲੈਗ ਹੋਏ ਤੇ ਅਸੀਂ ਉਹ ਤਫਤੀਸ਼ ਕੀਤੀ ਤੇ ਸਾਰੀ ਜਾਣਕਾਰੀ, ਕਹਿੰਦੇ ਉਹ ਵਿਅਕਤੀ ਅਜੇ ਵੀ ਏਅਰਪੋਰਟਸ ਦੇ ਵਿੱਚ ਕੰਮ ਕਰ ਰਹੇ ਨੇ
ਤੇ
ਉਹਨਾਂ ਦੇ ਕੋਲ ਅਜੇ ਵੀ ਸਿਕਿਉਰਿਟੀ ਕਲੀਅਰੈਂਸ,
ਤੇ ਉਹਨਾਂ ਦੇ ਵਿੱਚੋਂ ਕਈ ਹੁਣ ਉਹੀ ਨਾ ਉਦੋਂ ਦੇ ਜਿਹੜੇ ਬੀਜ ਸੀ ਹੁਣ ਉਹ ਬਣ ਗਏ ਨੇ ਰੁੱਖ, ਮੰਨ ਲਓ ਛਾਵਾਂ ਉਹਨਾਂ ਦੀਆਂ। ਸੋ ਜਿਹੜੇ ਹੁਣ ਕਈ ਇਹਨਾਂ ਦੇ ਵਿੱਚੋਂ ਜਿਨ੍ਹਾਂ ਦਾ ਸੀਰੀਅਸ ਕ੍ਰਾਈਮ ਦੇ ਵਿੱਚ ਨਾਮ ਹੀ ਆ ਗਿਆ, ਦੇਖੋ ਮੁੱਖ ਦੀ ਗੱਲ ਇਹ ਹੈ ਯਾਰ, ਜਦੋਂ ਟਰੈਵਲ ਕਰਨਾ ਇੱਕ ਤਾਂ ਆਪਣੇ ਬੈਗ ਦੇ ਵਿੱਚ ਏਅਰ ਟੈਗ ਜ਼ਰੂਰ ਪਾ ਕੇ ਰੱਖੋ, ਜਦੋਂ ਹੁਣ ਤਾਂ ਇਹ ਵੀ ਕਿਹਾ ਜਾ ਰਿਹਾ ਜਦੋਂ ਤੁਸੀਂ ਚੈੱਕ ਇਨ ਕਰ ਰਹੇ ਹੋ ਆਪਣਾ ਸਮਾਨ ਉਦੋਂ ਫੋਟੋ ਜ਼ਰੂਰ ਲੈ ਲਓ ਆਪਣੇ ਟੈਗ ਦੀ, ਆਪਣੇ ਬੈਗ ਦੀ, ਸੋ ਦੈਟ ਰੱਬ ਨਾ ਕਰੇ ਜੇ ਇਸ ਤਰ੍ਹਾਂ ਦੀ ਕੋਈ ਸਥਿਤੀ ਬਣਦੀ ਆ ਤੁਸੀਂ ਐਟਲੀਸਟ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ ਉਹ ਜਿਹੜਾ ਸਬੂਤ ਆ ਉਹ ਗੱਲ ਆ ਨਾਲ ਦੀ ਨਾਲ ਪੇਸ਼ ਕਰ ਸਕੋ, ਕਿਉਂਕਿ ਤੁਹਾਡੇ ਬੈਗ ਦੇ ਉੱਪਰੋਂ ਜੇ ਟੈਗ ਹੀ ਹਟਾ ਤਾ ਤੁਸੀਂ ਲੱਕ ਕਹੀ ਜਾਓ ਮੇਰਾ ਬੈਗ ਹਰੇ ਰੰਗ ਦਾ, ਮਰੂਨ ਰੰਗ ਦਾ, ਬਲੈਕ ਕਲਰ ਦਾ ਬੈਗ ਆ, ਉਹ ਲੱਭਣਾ ਬੜਾ ਮੁਸ਼ਕਲ ਆ ਉੱਥੇ।
ਦੇਖੋ ਵਿਜੇ ਜੀ, ਪਿਛਲੇ ਕਈ ਦਿਨਾਂ ਤੋਂ ਅਸੀਂ ਮਜ਼ਾਕ ਦੇ ਵਿੱਚ ਗੱਲ ਕਰਦੇ ਹਾਂ ਵੀ ਇੱਕ ਫੇਸਬੁੱਕ ਫਰੈਂਡ ਆ ਮੇਰਾ ਕਿ ਜਿਹੜਾ ਟੋਰਾਂਟੋ ਇਨਵੈਸਟੀਗੇਸ਼ਨ ਦੇ ਵਿੱਚ, ਏਅਰਪੋਰਟ ਵਾਲੀ ਇਨਵੈਸਟੀਗੇਸ਼ਨ ਦੇ ਵਿੱਚ ਜਿਹਦਾ ਨਾਮ ਆਇਆ ਸੀ, ਤੇ ਉਹਨੇ ਮੈਨੂੰ ਫੇਸਬੁੱਕ ਤੇ ਐਡ ਕੀਤਾ ਐਂਡ ਸਟਿਲ ਫਰੈਂਡ ਔਨ ਫੇਸਬੁੱਕ, ਤੇ ਉਹ ਮੈਂ ਤੁਹਾਨੂੰ ਦੱਸਿਆ ਵੀ ਉਹ ਰੈਸਟੋਰੈਂਟ ਦੇ ਵਿੱਚ ਜਾ ਕੇ ਆਪਣੀਆਂ ਤਸਵੀਰਾਂ ਪਾਉਂਦਾ, ਇਜ਼ ਇੰਜੋਇੰਗ ਹਿਜ਼ ਲਾਈਫ, ਉਹ ਪਰਮਪਾਲ ਸਿੱਧੂ
ਹੀ ਹੈ ਮੈਨੂੰ ਪਤਾ,
ਇਹ ਜਿਹੜਾ ਵਿਅਕਤੀ ਆ
ਜੀ,
ਤੇ ਇਹਨੇ ਗਵਰਨਮੈਂਟ ਆਰਗੇਨਾਈਜੇਸ਼ਨਸ ਨੂੰ ਇਨਫਿਲਟ੍ਰੇਟ ਕੀਤਾ ਹੋਇਆ
ਆਈ
ਐਮ ਗੋਇੰਗ ਟੂ ਅਨਫ੍ਰੈਂਡ ਹਿਮ ਟੂਡੇ
ਯਾ ਯੂ ਸ਼ੁਡ
ਯਾ ਪਹਿਲਾਂ ਮੈਨੂੰ ਲੱਗਿਆ ਮਾਮਲਾ ਲਾਈਟ ਹੈ ਬਟ ਇਟਸ ਨਾਟ
ਨੋ ਨੋ
ਐਂਡ ਹੀ ਸਟਿਲ ਵਿਜੇ ਜੀ ਤੁਸੀਂ ਅੱਜ ਵੀ ਜਾ ਕੇ ਦੇਖ ਲਓਗੇ ਉਹ ਪਿਕਚਰਸ ਪਾ ਰਿਹਾ ਕਿਸੇ ਰੈਸਟੋਰੈਂਟ ਜਾ ਰਿਹਾ ਕਦੇ ਕਿਤੇ ਜਾ ਰਿਹਾ ਇਜ਼ ਇੰਜੋਇੰਗ ਹਿਜ਼ ਲਾਈਫ ਪਹਿਲਾਂ ਉਹ ਵਿਦੇਸ਼ਾਂ ਦੇ ਵਿੱਚ ਵੀ ਅਮਰੀਕਾ ਦੀਆਂ ਬੜੀਆਂ ਤਸਵੀਰਾਂ ਪਾਉਂਦਾ ਸੀ ਆਈ ਥਿੰਕ ਨਾ ਉਹ ਉੱਥੇ ਕੋਈ ਰਿਸਟ੍ਰਿਕਸ਼ਨ ਲੱਗੀ ਹੋਣੀਆਂ ਹੁਣ ਉਹ ਬ੍ਰੈਂਪਟਨ ਏਰੀਆ ਦੀ ਬਹੁਤ ਸਾਰੀਆਂ ਤਸਵੀਰਾਂ
ਜਿਹਨੂੰ ਪਤਾ ਦੇਖੋ 2008 ਤੋਂ ਜੇ ਕਿਸੇ ਅਜਿਹੇ ਸੰਗੀਨ ਮਾਮਲਿਆਂ ਤੁਹਾਡਾ ਨਾਮ ਵੱਜ ਰਿਹਾ ਤੇ ਉਦੋਂ ਤੋਂ ਲੈ ਕੇ ਹੁਣ ਤੱਕ 2022 ਤੱਕ ਕੁਝ ਹੋਇਆ ਨਹੀਂ ਤੇ 2022 ਦੇ ਵਿੱਚ ਇੱਕ ਬੜੇ ਫਿਲਮੀ ਸਟਾਈਲ ਵਾਲੀ ਜਿਹੜੀ ਉਹ ਡਕੈਤੀ ਹੋਈ ਆ ਉਧਰੋਂ
2023
'ਚ ਏਅਰਪੋਰਟ ਤੋਂ ਪੀਅਰਸਨ ਏਅਰਪੋਰਟ ਤੋਂ ਸੋਨਾ ਚੋਰੀ ਹੁੰਦਾ ਸੋਨੇ ਦਾ ਭਾਅ ਵੀ ਕਿੱਥੇ ਦਾ ਕਿੱਥੇ ਗਿਆ ਹੁਣ
ਜੀ ਜੀ ਜੀ
ਵਾਸੂ ਜੀ BC ਕੰਜ਼ਰਵੇਟਿਵ ਦੀ ਇਸ ਵੇਲੇ ਲੀਡਰਸ਼ਿਪ ਰੇਸ ਚੱਲ ਰਹੀ ਹੈ 30 ਮਈ ਨੂੰ ਪਤਾ ਲੱਗੇਗਾ ਕਿ ਨਵਾਂ ਲੀਡਰ BC ਕੰਜ਼ਰਵੇਟਿਵ ਦਾ ਕੌਣ ਬਣਦਾ ਤੇ ਲੰਘਿਆ ਕੱਲ ਅਖੀਰਲਾ ਦਿਨ ਸੀ ਜਦੋਂ BC ਕੰਜ਼ਰਵੇਟਿਵ ਵੱਲੋਂ ਜਿੰਨੇ ਵੀ ਮੈਂਬਰਸ ਨੇ ਪਾਰਟੀ ਦੇ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਸੀ ਜਿਹੜਾ ਜਿਹੜਾ ਮੈਂਬਰ ਕੱਲ੍ਹ ਤੱਕ ਵੈਰੀਫਾਈ ਹੋ ਚੁੱਕਿਆ ਹੁਣ ਉਹਨਾਂ ਨੂੰ ਹੀ ਬੈਲਟਸ ਮਿਲਣਗੇ ਉਹ ਹੀ ਵੋਟਿੰਗ ਕਰ ਸਕਣਗੇ ਉਹਨਾਂ ਦੀਆਂ ਵੋਟਾਂ ਹੀ ਫੈਕਟਰ ਇਨ ਹੋਣਗੀਆਂ ਪਰ ਇਸ ਸਭ ਦੇ ਵਿੱਚ ਕੱਲ੍ਹ ਇੱਕ ਨਵੀਂ ਗੱਲ ਸਾਹਮਣੇ ਆ ਜਾਂਦੀ ਹੈ ਬਿਜ਼ਨਸ ਇਨ ਵੈਨਕੂਵਰ ਨਾਮ ਦਾ ਇੱਕ ਪਬਲੀਕੇਸ਼ਨ ਆ ਇੱਕ ਅਖਬਾਰ ਆ ਉਹਦੇ ਵਿੱਚ ਇੱਕ ਆਰਟੀਕਲ ਪਬਲਿਸ਼ ਕੀਤਾ ਜਾਂਦਾ ਰੌਬ ਸ਼ੋ ਨਾਮ ਦੇ ਇੱਕ ਜਰਨਲਿਸਟ ਨੇ ਵਿਕਟੋਰੀਆ ਤੋਂ ਉਹਨਾਂ ਦਾ ਇੱਕ ਆਰਟੀਕਲ ਹੈ ਜਿਹਦੇ ਵਿੱਚ ਉਹਨਾਂ ਵੱਲੋਂ ਆਖਿਆ ਗਿਆ ਕਿ ਇਲੈਕਸ਼ਨਸ ਕੈਨੇਡਾ ਦੇ ਕਮਿਸ਼ਨਰ ਵੱਲੋਂ ਪਿਛਲੇ ਸਾਲ ਹੋਈਆਂ ਫੈਡਰਲ ਚੋਣਾਂ ਦੇ ਸੰਦਰਭ ਵਿੱਚ ਕੈਰੋਲਿਨ ਫਿਨਲੇ ਜਿਹੜੇ ਕਿ ਹੁਣ BC ਕੰਜ਼ਰਵੇਟਿਵ ਦੇ ਲੀਡਰਸ਼ਿਪ ਰੇਸ ਦੇ ਵਿੱਚ ਸ਼ਾਮਲ ਨੇ ਕਿ ਫੈਡਰਲ ਪੱਧਰ 'ਤੇ ਫੈਡਰਲ ਇਲੈਕਸ਼ਨ ਵਾਚਡੌਗ ਵੱਲੋਂ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਅਤੇ ਅਫਕੋਰਸ ਇਹਨੇ ਤਰਥੱਲੀ ਤਾਂ ਮਚਾਉਣੀ ਸੀ ਅਤੇ ਜਿਹੜੀ ਹੁਣ ਕੈਰੋਲਿਨ ਫਿਨਲੇ ਦੀ ਕੈਂਪੇਨ ਹੈਗੀ ਆ ਉਹਨਾਂ ਦੇ ਕੈਂਪੇਨ ਮੈਨੇਜਰ ਨੇ ਬੜੀ ਇੱਕ ਸਖ਼ਤ ਪ੍ਰੈਸ ਰਿਲੀਜ਼ ਫਿਰ ਗੱਲ ਭੇਜੀ ਉਹ ਸਾਰੀ ਗੱਲ ਹੁਣ ਆਪਾਂ ਡਿਸਕਸ ਕਰਦੇ ਹਾਂ
ਯਾ ਸੋ ਜਿਹੜੀ ਇਹ ਰਿਪੋਰਟ ਹੈ ਰੌਬ ਸ਼ੋ ਦੀ ਇਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਇਲੈਕਸ਼ਨਸ ਕੈਨੇਡਾ ਵੱਲੋਂ ਆਫਿਸ ਆਫ ਕਮਿਸ਼ਨਰ ਆਫ ਕੈਨੇਡਾ ਇਲੈਕਸ਼ਨਸ ਨੂੰ ਆਪ ਇਹ ਕੰਪਲੇਂਟ ਭੇਜੀ ਗਈ ਕਿ ਇਹ ਕੈਰੋਲਿਨ ਫਿਨਲੇ ਦੀ ਜੋ ਪਿਛਲੇ ਸਾਲ ਦੀ ਫੈਡਰਲ ਕੈਂਪੇਨ ਸੀ ਜਿਹਦੇ ਵਿੱਚ ਉਹ ਇਲੈਕਸ਼ਨ ਹਾਰ ਗਏ ਸਨ
ਸਰੀ ਵਾਈਟ ਰੌਕ
ਹਾਂਜੀ ਕਿ ਉਹਦੇ ਵਿੱਚ ਇਹਨਾਂ ਦੀ ਕੈਂਪੇਨ ਨੂੰ $75,000 ਦੀ ਕਿਤੋਂ ਕੋਈ ਫੰਡਿੰਗ ਮਿਲੀ ਅਤੇ ਕਿਸੇ ਕਾਰਪੋਰੇਸ਼ਨ ਵੱਲੋਂ ਅਤੇ ਉਹਦੇ ਬਦਲੇ ਵਿੱਚ ਇਹਨਾਂ ਦੀ ਕੈਂਪੇਨ ਵੱਲੋਂ ਅਲੈਜਡਲੀ ਇਹ ਪ੍ਰੋਮਿਸ ਕੀਤਾ ਗਿਆ ਕਿ ਉਸ ਕਾਰਪੋਰੇਸ਼ਨ ਨੂੰ ਕਿਸੇ ਤਰ੍ਹਾਂ ਦੇ ਫੈਡਰਲ ਕੰਟਰੈਕਟਸ ਲੈ ਕੇ ਦਿੱਤੇ ਜਾਣਗੇ ਜਾਂ ਉਹਦੇ ਵਿੱਚ ਮਦਦ ਕੀਤੀ ਜਾਏਗੀ ਅਤੇ ਨਾਲ ਇਹਦੇ ਵਿੱਚ ਇਹ ਵੀ ਅਲੈਜ ਕੀਤਾ ਗਿਆ ਉਸ ਕੰਪਲੇਂਟ ਦੇ ਵਿੱਚ ਕਿ ਤਕਰੀਬਨ 50 ਇੰਡੀਵਿਜੁਅਲਸ ਹੂ ਆਰ ਅਪੀਅਰਿੰਗ ਟੂ ਬੀ ਫੋਰਨ ਨੈਸ਼ਨਲਸ ਵਿਦਆਊਟ ਲੀਗਲ ਸਟੈਟਸ ਇਹ ਉਹਨਾਂ ਦੀ ਕੈਂਪੇਨ ਵਾਸਤੇ ਕੈਨਵਸਿੰਗ ਕਰ ਰਹੇ ਸਨ ਤੇ ਨਾਲ ਸੋ ਇਸ ਤਰ੍ਹਾਂ ਦੀਆਂ ਐਲੀਗੇਸ਼ਨਸ ਇਹਨਾਂ ਦੇ ਉੱਤੇ ਲੱਗੀਆਂ ਨੇ
ਜਿਹੜੇ ਇਲੈਕਸ਼ਨ ਰੂਲਸ ਨੇ ਇਲੈਕਸ਼ਨ ਕੈਨੇਡਾ ਦੇ ਕਾਨੂੰਨ ਨੇ ਉਹਨਾਂ ਦੇ ਮੁਤਾਬਕ ਇਹ ਦੋਨੋਂ ਹੀ ਚੀਜ਼ਾਂ ਇਲੀਗਲ ਨੇ ਕਿ ਤੁਸੀਂ ਕਿਸੇ ਵੀ ਅਦਾਰੇ ਤੋਂ ਕਿਸੇ ਵੀ ਵਿਅਕਤੀ ਤੋਂ ਡੋਨੇਸ਼ਨਸ ਇਸ ਏਵਜ਼ ਦੇ ਵਿੱਚ ਨਹੀਂ ਐਕਸੈਪਟ ਕਰ ਸਕਦੇ ਉਹਨਾਂ ਨੂੰ ਇਹ ਕਹਿ ਕੇ ਵੀ ਤੁਹਾਨੂੰ ਅਸੀਂ ਕੋਈ ਠੇਕਾ ਤੁਹਾਡਾ ਕੋਈ ਫਾਇਦਾ ਕਰਾ ਦਿਆਂਗੇ ਦੂਜੀ ਗੱਲ ਵਸੂ ਜੀ ਕਿ ਜਿਹੜਾ ਵੀ ਤੁਸੀਂ ਕੋਈ ਵਾਲੰਟੀਅਰ ਸਟਾਫ ਜੇ ਹਾਇਰ ਜੇ ਕੋਈ ਰੱਖਦੇ ਹੋ ਇੱਕ ਤਾਂ ਉਹ ਫੋਰਨ ਨੈਸ਼ਨਲ ਨਹੀਂ ਹੋਣਾ ਚਾਹੀਦਾ ਜਿਹੜਾ ਤੁਹਾਡੇ ਬਿਹਾਫ 'ਤੇ ਕਨਵੈਸਿੰਗ ਕਰੇ ਦੂਜੀ ਗੱਲ ਇਹ ਹੈ ਕਿ ਕੋਈ ਵੀ ਜਿਹੜਾ ਅਜਿਹਾ ਸਟਾਫ ਹੈ ਉਹ ਇੱਦਾਂ ਨਾ ਹੋਵੇ ਕਿਸੇ ਕੰਪਨੀ ਵੱਲੋਂ ਜਾਂ ਕਿਸੇ ਯੂਨੀਅਨ ਵੱਲੋਂ ਉਸ ਸਟਾਫ ਨੂੰ ਪੇਮੈਂਟ ਕੀਤੀ ਜਾ ਰਹੀ ਹੋਵੇ
ਸੋ ਮਤਲਬ ਕਿ ਉਹ ਸਪੌਂਸਰਡ ਹੋਵੇ ਕਿਸੇ ਕਾਰਪੋਰੇਸ਼ਨ ਵੱਲੋਂ ਤੇ
ਜਿਵੇਂ ਪਹਿਲਾਂ ਵੀ
ਕਿਸੇ ਦੀ ਮਦਦ ਲੈਣੀ ਹੈ ਦੈਨ ਯੂ ਹੈਵ ਟੂ ਡਿਕਲੇਅਰ ਇਟ
ਕਰੈਕਟ
ਐਜ਼ ਅ ਡੋਨੇਸ਼ਨ ਇਨ ਕਾਈਂਡ
ਜਿਵੇਂ ਕਿ ਹਾਂ ਜਿਵੇਂ ਪਹਿਲਾਂ ਵੀ ਕਈ ਵਾਰੀ ਕੁਝ ਕੈਂਪੇਨਸ ਨਾਟ ਦਿਸ ਪਰਟੀਕੁਲਰ ਕੈਂਪੇਨ ਪਹਿਲਾਂ ਵੀ ਇਹ ਗੱਲਾਂ ਸਾਹਮਣੇ ਆਉਂਦੀਆਂ ਵੀ ਕਿਸੇ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਕਹਿਤਾ ਵੀ ਤਨਖਾਹ ਤੁਹਾਡੀ ਇੱਥੋਂ ਚੱਲੀ ਜਾਊਗੀ ਤੁਸੀਂ ਐਂ ਕਰੋ ਆਹ ਫਲਾਨਾ ਹਫ਼ਤਾ ਦਫ਼ਤਰ 'ਚ ਬਹਿ ਕੰਮ ਨਾ ਕਰੋ ਉੱਥੇ ਜਾ ਕੇ ਇਸ ਕੈਂਡੀਡੇਟ ਦੀ ਮਦਦ ਕਰ ਦਿਉ ਉਹ ਵੀ ਇਲੀਗਲ ਆ
ਜੀ ਅਤੇ ਸਭ ਤੋਂ ਜ਼ਿਆਦਾ ਕੰਸਰਨਿੰਗ ਜਿਹੜੀ ਐਲੀਗੇਸ਼ਨ ਉਹੀ ਹੈ ਕਿ $75,000 ਲਏ ਗਏ ਇਸ ਬਦਲੇ ਦੇ ਵਿੱਚ ਕਿ ਤੁਹਾਨੂੰ ਕੋਈ ਫੈਡਰਲ ਕੰਟਰੈਕਟ ਲੈਣ ਦੇ ਵਿੱਚ ਮਦਦ ਕਰਾਂਗੇ ਇਹ ਜਿਹੜੀਆਂ ਸਾਰੀਆਂ ਇਹ ਐਲੀਗੇਸ਼ਨਸ ਨੇ ਤੇ ਇਹਨਾਂ ਨੂੰ ਸਿਰੇ ਤੋਂ ਡਿਨਾਈ ਕੀਤਾ ਗਿਆ ਕੈਂਪੇਨ ਵੱਲੋਂ ਸੋ ਜੋ ਹੁਣ ਲੀਡਰਸ਼ਿਪ ਕੈਂਪੇਨ ਹੈ ਕੈਰੋਲਿਨ ਫਿਨਲੇ ਦੀ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਇਸ ਕੰਪਲੇਂਟ ਬਾਰੇ ਇਲੈਕਸ਼ਨਸ ਕੈਨੇਡਾ ਵੱਲੋਂ ਵੀ ਸੂਚਿਤ ਨਹੀਂ ਕੀਤਾ ਗਿਆ ਅਜੇ ਤੱਕ ਇੱਦਾਂ ਦੀ ਕੋਈ ਵੀ ਜੇ ਇਨਵੈਸਟੀਗੇਸ਼ਨ ਹੋ ਰਹੀ ਹੁੰਦੀ ਤੇ ਜੇ ਉਹਦੇ ਵਿੱਚ ਜਿਹੜੀਆਂ ਕੰਪਲੇਂਟਸ ਨੇ ਜੇ ਜਿਹੜੇ ਕੰਸਰਨਸ ਨੇ ਜੇ ਉਹ ਗੰਭੀਰ ਹੁੰਦੇ ਕੰਸਰਨਿੰਗ ਹੁੰਦੇ ਤੇ ਕਹਿੰਦੇ ਫਿਰ ਇਲੈਕਸ਼ਨਸ ਕੈਨੇਡਾ ਨੇ ਸਾਨੂੰ ਸੰਪਰਕ ਕਰਨਾ ਹੀ ਸੀ ਜੋ ਕਿ ਅਜੇ ਤੱਕ ਨਹੀਂ ਕੀਤਾ ਗਿਆ
ਤੇ ਕੈਰੋਲਿਨ ਫਿਨਲੇ ਦੀ ਜਿਹੜੀ ਇੱਥੇ ਕੈਂਪੇਨ ਉਹਦੇ ਜਿਹੜੇ ਮੈਨੇਜਰ ਨੇ ਕ੍ਰਿਸ ਡਾਇਸਨ ਉਹਨਾਂ ਨੇ ਇਹ ਵੀ ਲਿਖਿਆ ਕਹਿੰਦੇ ਕੈਰੋਲਿਨ ਫਿਨਲੇ ਬੜੀ ਅਨਫੇਅਰ ਜੀ ਪੋਜੀਸ਼ਨ ਹੋ ਗਈ ਆ ਕਿ ਹੁਣ ਉਹਨਾਂ ਨੂੰ ਅਜਿਹੀਆਂ ਐਲੀਗੇਸ਼ਨਸ ਬਾਰੇ ਜਵਾਬ ਦੇਣ ਦੀ ਲੋੜ ਪੈ ਰਹੀ ਆ ਜਿਹਨਾਂ ਬਾਰੇ ਉਹਨਾਂ ਨੂੰ ਨੋਟੀਫਿਕੇਸ਼ਨ ਤੱਕ ਕਿਤੇ ਆਫੀਸ਼ੀਅਲੀ ਤਾਂ ਉਹਨਾਂ ਤੱਕ ਕਿਸੇ ਵੀ ਇਨਵੈਸਟੀਗੇਟਿਵ ਅਥਾਰਟੀ ਨੇ ਪਹੁੰਚ ਹੀ ਨਹੀਂ ਕੀਤੀ
ਤੇ ਉਹ ਕਹਿ ਰਹੇ ਨੇ ਕਿ ਇਹਦੀ ਟਾਈਮਿੰਗ ਜਿਹੜੀ ਆ ਤੇ ਇਹਦੇ ਪਿੱਛੇ ਜੋ ਇੰਟੈਂਟ ਆ ਵੀ ਉਹਨੂੰ ਇਨਵੈਸਟੀਗੇਟ ਕਰਨ ਦੀ ਲੋੜ ਆ ਕਿ ਵੀ ਲੀਡਰਸ਼ਿਪ ਇਲੈਕਸ਼ਨ ਜਦੋਂ ਹੁਣ 10 ਦਿਨ ਦੂਰ ਰਹਿ ਗਿਆ ਤੇ ਉਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਇੱਕ ਖ਼ਬਰ ਮੀਡੀਆ ਨੂੰ ਇਸਤੇਮਾਲ ਕਰਕੇ ਫਲੋਟ ਕੀਤੀ ਜਾਣੀ ਉਹਨਾਂ ਨੇ ਕਿਹਾ ਵੀ ਮੀਡੀਆ ਦੀ ਸਕਰੂਟਨੀ ਨੂੰ ਅਸੀਂ ਸਵਾਗਤ ਉਹਦਾ ਕਰਦੇ ਹਾਂ, ਪਰ ਮੀਡੀਆ ਨੂੰ ਇੱਕ ਝੂਠੀ ਖ਼ਬਰ ਫੈਲਾਉਣ ਵਾਸਤੇ ਇਸਤੇਮਾਲ ਕੀਤਾ ਜਾਣਾ, ਕਹਿੰਦੇ ਅਸੀਂ ਇਹਨੂੰ ਐਕਸੈਪਟ ਨਹੀਂ ਕਰਾਂਗੇ। ਤੇ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਲੀਡਰਸ਼ਿਪ ਕੈਂਪੇਨ ਨੂੰ ਡੀਰੇਲ ਕਰਨ ਦੀ ਇਹ ਕੋਸ਼ਿਸ਼ ਆ, ਇਹਦੇ ਪਿੱਛੇ ਦਾ ਇੰਟੈਂਟ ਆ ਵੀ ਇਹ ਕਿੰਨੇ ਫਲੋਟ ਕੀਤੀ ਹੈ ਖ਼ਬਰ, ਉਹ ਕਹਿ ਰਹੇ ਨੇ ਵੀ ਝੂਠੀ ਖ਼ਬਰ ਆ, ਵੀ ਇਹ ਪੇਟੈਂਟਲੀ ਫਾਲਸ ਐਲੀਗੇਸ਼ਨ, ਇੱਦਾਂ ਦੀ ਕੋਈ ਕੰਪਲੇਂਟ ਹੈ ਨਹੀਂ, ਇਲੈਕਸ਼ਨ ਕੈਨੇਡਾ ਨੇ ਸਾਨੂੰ ਕੋਈ ਸੰਪਰਕ ਨਹੀਂ ਕੀਤਾ। ਤੇ ਇਹਨੇ ਕਿੰਨੇ ਫਲੋਟ ਕੀਤੀ ਖ਼ਬਰ ਤੇ ਕਿਉਂ ਕੀਤੀ, ਕਿਸ ਇੰਟੈਂਸ਼ਨ ਦੇ ਨਾਲ, ਇਹਦੀ ਟਾਈਮਿੰਗ, ਇਹਦੀ ਇੰਟੈਂਟ, ਉਹਦੀ ਤਫਤੀਸ਼ ਹੋਣੀ ਚਾਹੀਦੀ ਹੈ
ਜੀ।
ਉਹਨਾਂ ਨਾਲ ਇਹ ਵੀ ਕਿਹਾ, ਕਹਿੰਦੇ ਕਿ ਅਸੀਂ ਇਹ ਜਿਹੜੀਆਂ ਐਲੀਗੇਸ਼ਨਸ ਨੇ, ਜੋ ਕੰਪਲੇਂਟ ਆ ਸੋ ਕਾਲਡ, ਵੀ ਇਹਦੇ ਤੇ ਅਸੀਂ ਆਪਣਾ ਪ੍ਰਤੀਕਰਮ ਤਾਂ ਹੀ ਸਾਂਝਾ ਕਰਾਂਗੇ ਜੇ ਇਲੈਕਸ਼ਨਸ ਕੈਨੇਡਾ ਸਾਨੂੰ ਸੰਪਰਕ ਕਰੇ।
ਵੈਨ ਐਂਡ ਓਨਲੀ ਇਫ ਵੀ ਰਿਸੀਵ ਐਨੀ ਆਫੀਸ਼ੀਅਲ ਨੋਟਿਸ ਫਰੋਮ ਇਲੈਕਸ਼ਨਸ ਕੈਨੇਡਾ
ਜੀ।
ਮਸਰੀ ਦੱਸ ਦਈਏ, ਪਲਾਨ ਇੰਸ਼ੋਰੈਂਸ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਦੇ ਸਪੋਂਸਰ ਨੇ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤੇ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਕਾਰਨ ਇਹ ਹੈ, ਤੁਹਾਨੂੰ ਲੱਗਦਾ ਕਿ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਤਾਂ ਇੱਕ ਵਾਰੀ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਜੀ ਨਾਲ ਗੱਲ ਕਰ ਲਓ, ਕਿਉਂਕਿ ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਸਿਰਫ $2 or $3 ਪਰ ਡੇ 'ਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ, ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦਾ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ 604-363-2200, 604-363-2200 ਔਰ ਵਿਜ਼ਿਟ planinsurance.ca, ਦੈਟਸ planinsurance.ca। ਵਸੂ ਜੀ, ਇੱਕ ਚੇਤਾਵਨੀ ਦਿੱਤੀ ਜਾ ਰਹੀ ਹੈ ਕੁਝ ਜਿਹੜੇ ਯੂਨੀਅਨ ਰਿਪ੍ਰੈਜੈਂਟੇਟਿਵਸ ਨੇ ਉਹਨਾਂ ਵੱਲੋਂ, ਉਹਨਾਂ ਦਾ ਇਹ ਕਹਿਣਾ ਵੀ ਕਾਰਨੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਕੈਨੇਡਾ ਦੇ ਲੇਬਰ ਕੋਡ ਦੇ ਵਿੱਚ ਕੁਝ ਵੱਡੀਆਂ ਤਬਦੀਲੀਆਂ ਕਰਨਗੇ, ਜਿਹਦਾ ਮਕਸਦ ਇਹ ਹੋਏਗਾ ਕਿ ਜ਼ਿਆਦਾ ਥਾਵਾਂ ਜਿਹੜੀਆਂ ਫੈਡਰਲੀ ਰੈਗੂਲੇਟਡ ਵਰਕਪਲੇਸਿਸ ਨੇ, ਜਿਹਦੇ ਵਿੱਚ ਏਅਰਲਾਈਨਸ ਆ ਜਾਂਦੀਆਂ, ਰੇਲਵੇਜ਼, ਪੋਰਟਸ ਆ ਜਾਂਦੇ ਆ, ਬੈਂਕਸ ਆ ਜਾਂਦੇ, ਆਫਕੋਰਸ ਬ੍ਰੋਡਕਾਸਟਿੰਗ ਸੈਕਟਰ ਵੀ ਉਹਦਾ ਹਿੱਸਾ, ਕਿ ਇੱਥੇ ਜ਼ਿਆਦਾ ਜਿਹੜੀਆਂ ਇਹ ਸੇਵਾਵਾਂ ਨੇ ਇਹਨਾਂ ਨੂੰ, ਇਹਨਾਂ ਦੇ ਵਿੱਚੋਂ ਕਈਆਂ ਨੂੰ, ਕਈ ਵਰਕਪਲੇਸਿਸ ਨੂੰ ਅਸੈਂਸ਼ੀਅਲ ਸਰਵਿਸ ਦਾ ਦਰਜਾ ਦੇ ਦਿੱਤਾ ਜਾਏਗਾ, ਜਿਹਦਾ ਮਤਲਬ ਇਹ ਹੋਏਗਾ ਕਿ ਉੱਥੇ ਸਟ੍ਰਾਈਕ ਕਰਨ ਦੀ ਜਿਹੜੀ ਸਮਰੱਥਾ ਉਹਦੇ ਉੱਪਰ ਬਹੁਤ ਵੱਡੀ ਉਹਦੇ ਵਿੱਚ ਰੁਕਾਵਟ ਪੈਦਾ ਹੋਏਗੀ, ਜਿਹੜੇ ਕਲੈਕਟਿਵ ਅਗਰੀਮੈਂਟਸ ਨੇ, ਕਲੈਕਟਿਵ ਬਾਰਗੇਨਿੰਗ ਦੀ ਜਿਹੜੀ ਪਾਵਰ ਆ ਉਹ ਘਟੇਗੀ। ਸਰਕਾਰ ਦਾ ਤਰਕ ਇਹ ਹੈ ਕਿ ਜੇ ਅਸੀਂ ਆਪਣੇ ਆਪ ਨੂੰ ਡਾਇਵਰਸੀਫਾਈ ਕਰਨਾ ਤਾਂ ਜਦੋਂ ਹੜਤਾਲਾਂ ਹੋ ਜਾਂਦੀਆਂ ਨੇ ਉਹ ਸਾਡੀ ਡਾਇਵਰਸੀਫਿਕੇਸ਼ਨ ਸਟ੍ਰੈਟਜੀ ਦੇ ਆੜੇ ਆਉਂਦੀਆਂ ਨੇ। ਇਹਦੇ ਸੰਦਰਭ ਵਿੱਚ ਸਰਕਾਰ ਨੇ 17 April ਨੂੰ ਇੱਕ ਚਿੱਠੀ ਭੇਜੀ ਸੀ, ਜਿਹਨੂੰ ਆਧਾਰ ਬਣਾ ਕੇ ਯੂਨੀਅਨਸ ਵੱਲੋਂ ਇਸ ਤਰ੍ਹਾਂ ਦੀ ਵਾਰਨਿੰਗ ਦਿੱਤੀ ਜਾ ਰਹੀ ਹੈ।
ਐਕਚੁਲੀ ਹੁਣ ਕੈਨੇਡਾ ਲੇਬਰ ਕੋਡ ਦੇ ਵਿੱਚ ਕੁਝ ਤਰਮੀਮਾਂ ਕਰਨਾ ਚਾਹੁੰਦੀ ਹੈ ਸਰਕਾਰ
ਜੀ,
ਉਹਦੇ ਸੰਬੰਧ ਵਿੱਚ ਹੁਣ ਪਬਲਿਕ ਕੰਸਲਟੇਸ਼ਨ ਜਿਵੇਂ ਕੀਤੀ ਜਾ ਰਹੀ ਹੈ। ਸੋ ਇਸ 17 April ਨੂੰ ਇੱਕ ਡਿਸਕਸ਼ਨ ਪੇਪਰ ਫਲੋਟ ਕੀਤਾ ਗਿਆ ਤੇ ਜਿਹਦੇ ਵਿੱਚ ਕੁਝ ਚੁਣਿੰਦਾ ਸਟੇਕ ਹੋਲਡਰਸ ਨੂੰ ਹੀ ਇਨਵਾਈਟ ਕੀਤਾ ਗਿਆ ਕਿ ਆਪਣੀਆਂ ਰਿਟਨ ਸਬਮਿਸ਼ਨਸ ਤੁਸੀਂ ਸਬਮਿਟ ਕਰੋ, ਜਿਨ੍ਹਾਂ ਜਿਨ੍ਹਾਂ ਨੂੰ ESDC ਵੱਲੋਂ ਡਿਮਾਰਕੇਟ ਕੀਤਾ ਗਿਆ ਵੀ ਉਹੀ ਇਹਦੇ ਵਿੱਚ ਆਪਣਾ
ਰਿਪੋਰਟ
ਜਿਹੜਾ ਹੈ ਉਹ ਸਾਂਝਾ ਕਰ ਸਕਦੇ ਨੇ ਸਰਕਾਰ ਦੇ ਨਾਲ। ਸੋ ਪਹਿਲਾਂ ਇਹਦੇ ਵਾਸਤੇ 4 ਹਫ਼ਤੇ ਹੀ ਰੱਖੇ ਗਏ ਸੀ, ਫਿਰ ਇਹਨੂੰ ਐਕਸਟੈਂਡ ਕੀਤਾ ਗਿਆ, 25 May ਤੱਕ ਦੀ ਡੈਡਲਾਈਨ ਆ। ਸੋ 25 May ਤੱਕ ਕਿਹਾ ਜਾ ਰਿਹਾ ਵੀ ਤੁਸੀਂ ਆਪਣੇ ਆਪਣੇ ਵਿਚਾਰ ਸਾਂਝੇ ਕਰੋ, ਤੇ ਇਹਦੇ ਵਿੱਚ ਐਜ਼ ਯੂ ਮੈਂਸ਼ਨਡ ਕਿ ਸਟ੍ਰਾਈਕ ਕਰਨਾ ਥੋੜ੍ਹਾ ਔਖਾ ਬਣਾ ਦੇਣਾ ਚਾਹੁੰਦੀ ਹੈ ਜਿਵੇਂ ਸਰਕਾਰ। ਸੋ ਹੁਣ ਜ਼ਿਆਦਾ ਜਿਹੜੀਆਂ ਫੈਡਰਲੀ ਰੈਗੂਲੇਟਡ ਸਰਵਿਸਿਜ਼ ਨੇ ਉਹਨਾਂ ਨੂੰ ਅਸੈਂਸ਼ੀਅਲ ਸਰਵਿਸ ਦਾ ਦਰਜਾ ਸ਼ਾਇਦ ਦਿੱਤਾ ਜਾਵੇ। ਪਲੱਸ ਇਹਦੇ ਵਿੱਚ ਇਹ ਵੀ ਸਵਾਲ ਚੁੱਕਿਆ ਜਾ ਰਿਹਾ ਕਿ ਜਿਵੇਂ ਓਨਟੈਰੀਓ ਅਤੇ ਐਲਬਰਟਾ ਦੇ ਵਿੱਚ ਹੁੰਦਾ ਕਿ ਜਿਹੜੇ ਵੱਡੇ ਵੱਡੇ ਸੈਕਟੋਰਲ ਜਿਹਨੂੰ ਬਾਰਗੇਨਿੰਗ ਕਹਿੰਦੇ ਨੇ ਕਿ ਪੂਰੇ ਦਾ ਪੂਰਾ ਸੈਕਟਰ ਕਲੈਕਟਿਵਲੀ ਉਹਨਾਂ ਦੇ ਵਾਸਤੇ ਇੱਕ ਡੀਲ ਜਿਹੜੀ ਕਰ ਲਈ ਜਾਂਦੀ ਹੈ ਸਰਕਾਰ ਦੇ ਨਾਲ, ਵੀ ਕਿ ਉਸੇ ਤਰ੍ਹਾਂ ਦੀ ਬਾਰਗੇਨਿੰਗ ਹੋਵੇ ਕਿ ਫੋਰ ਐਗਜ਼ਾਮਪਲ ਵੀ ਜਿਵੇਂ ਇੱਕ ਪੂਰਾ ਦਾ ਪੂਰਾ ਸੈਕਟਰ ਕੋਈ ਵੀ ਲੈ ਲਓ,
ਵੀ ਏਅਰ ਕੈਨੇਡਾ ਪਹਿਲਾਂ ਆਪਣੀ ਸਟ੍ਰਾਈਕ ਕਰਦਾ, ਫਿਰ ਵੈਸਟਜੈਟ ਵਾਲੇ ਕਹਿੰਦੇ ਅਸੀਂ ਸਟ੍ਰਾਈਕ ਕਰਨ ਲੱਗੇ, ਪੋਰਟ ਵਾਲੇ ਕਹਿੰਦੇ ਹੁਣ ਅਸੀਂ ਕਰਾਂਗੇ,
ਵੀ ਜਿਹੜੀ ਸਾਰੀਆਂ ਏਅਰਲਾਈਨਸ ਨੇ, ਵੀ ਜਿਹੜਾ ਏਅਰ ਲਾਈਨ ਸੈਕਟਰ ਹੈ, ਵੀ ਇਹਨਾਂ ਸਾਰਿਆਂ ਦੇ ਵਾਸਤੇ ਇੱਕ ਇਕੱਠਾ ਜਿਹੜਾ ਇੱਕ ਅਗਰੀਮੈਂਟ ਹੋਵੇ।
ਕਿਉਂਕਿ ਹੁੰਦਾ ਵੀ ਕੀ ਹੈ,
ਐਲਬਰਟਾ ਦੇ ਵਿੱਚ ਇਸ ਤਰ੍ਹਾਂ ਹੁੰਦਾ,
ਹਾਂ, ਕਿਉਂਕਿ ਹੁੰਦਾ ਕੀ ਹੈ, ਜਦੋਂ ਇੱਕ ਕੰਪਨੀ ਦੇ ਮੁਲਾਜ਼ਮ ਸਟ੍ਰਾਈਕ ਕਰ ਦਿੰਦੇ ਆ, ਉਹਨਾਂ ਦੀ ਬਾਰਗੇਨਿੰਗ ਨੂੰ ਆਧਾਰ ਬਣਾ ਕੇ ਦੂਜੀ ਕੰਪਨੀ ਵਾਲੇ ਕਹਿੰਦੇ ਹੁਣ ਅਸੀਂ ਸਟ੍ਰਾਈਕ ਕਰਨ ਲੱਗੇ ਹਾਂ, ਉਹ ਬਾਰ ਬਾਰ ਫਿਰ ਅੜਿੱਕੇ ਪੈਂਦੇ।
ਸੋ ਇਹਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਜਿਹੜੀਆਂ ਡੀਸੈਂਟਰਲਾਈਜ਼ਡ ਐਂਟਰਪ੍ਰਾਈਜ਼ ਲੈਵਲ, ਮਤਲਬ ਜਿਵੇਂ ਤੁਸੀਂ ਕਿਹਾ ਵੀ ਏਅਰ ਕੈਨੇਡਾ ਵੱਖਰਾ, ਵੈਸਟਜੈਟ ਵੱਖਰਾ, ਵੀ ਉਹਨਾਂ ਦੇ ਨਾਲ ਡੀਲਸ ਕਰਨੀਆਂ, ਵੀ ਇੱਦਾਂ ਹੋਣਾ ਚਾਹੀਦਾ ਵੀ ਇਹਦੇ ਫਾਇਦੇ ਕੀ ਨੇ, ਨੁਕਸਾਨ ਕੀ ਨੇ, ਇਸ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਇਸ ਡਿਸਕਸ਼ਨ ਪੇਪਰ ਦੇ ਵਿੱਚ ਰੱਖੇ ਗਏ ਨੇ, ਤੇ ਜਿਹਨੂੰ ਲੈ ਕੇ ਇਹ ਜਿਹੜੀਆਂ ਯੂਨੀਅਨਸ ਨੇ ਉਹ ਕਹਿ ਰਹੀਆਂ ਨੇ ਵੀ ਸਰਕਾਰ ਤਾਂ ਬੇਸਿਕ ਇਫੈਕਟਿਵਲੀ ਸਟ੍ਰਾਈਕਸ ਨੂੰ ਬੈਨ ਕਰਨਾ ਚਾਹੁੰਦੀ ਹੈ ਕਿ ਸਟ੍ਰਾਈਕ ਕਰ ਹੀ ਨਾ ਸਕੇ ਕੋਈ ਯੂਨੀਅਨ।
ਹਾਂ, ਪਰ ਸਰਕਾਰ ਦਾ ਕਹਿਣਾ ਵੀ ਸਟ੍ਰਾਈਕ ਦਾ ਜਦੋਂ ਇਸ ਤਰ੍ਹਾਂ ਖਤਰਾ ਮੰਡਰਾਉਂਦਾ ਰਹਿੰਦਾ, ਜਿਹੜੀ ਸਾਡੀ ਇਸ ਵੇਲੇ ਡਾਇਵਰਸੀਫਿਕੇਸ਼ਨ ਸਟ੍ਰੈਟਜੀ ਆ ਜੋ ਅਸੀਂ ਟ੍ਰੇਡ ਵਾਰ ਦੇ ਵਿੱਚੋਂ ਗੁਜ਼ਰ ਰਹੇ ਹਾਂ, ਉਹਦੇ ਵਿੱਚ ਉਹਨੂੰ ਢਾਹ ਲੱਗਦੀ ਹੈ ਕਿਉਂਕਿ ਕੰਪਨੀਆਂ ਫਿਰ ਜਿਨ੍ਹਾਂ ਨੇ ਕਿਸੇ ਨੇ ਇਨਵੈਸਟਮੈਂਟ ਕਰਨੀ ਹੈ ਇੱਥੇ ਉਹ ਦੇਖਦੇ ਨੇ ਵੀ ਜੇ ਇੱਥੇ ਸਟ੍ਰਾਈਕ ਕਰਨੀ ਇੰਨੀ ਸੌਖੀ ਹੈ ਰਹਿਣ ਦੁਆਰਾ ਇੱਥੇ ਕਾਹਨੂੰ ਪੈਸੇ ਲਾਉਣੇ, ਅਸੀਂ ਕਿਸੇ ਹੋਰ ਪਾਸੇ ਪੈਸੇ ਲਾ ਲੈਂਦੇ ਹਾਂ।
ਸਾਨੂੰ ਪਤਾ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਕੋਈ ਸਟ੍ਰਾਈਕਸ ਹੋਈਆਂ ਉਹਦੇ ਵਿੱਚ ਸਰਕਾਰ ਵੱਲੋਂ ਇੱਕ ਨਵੀਂ ਕੁੰਡੀ ਲੱਭੀ ਗਈ ਸੀ, ਸੈਕਸ਼ਨ 107
ਲੇਬਰ ਕੋਡ ਦਾ ਹੈਗਾ, ਯੈਸ,
ਉਹਦਾ ਯੂਜ਼ ਕੀਤਾ ਗਿਆ ਸੀ ਜਿਹਦੇ ਤਹਿਤ ਜਿਹੜੇ ਮਿਨਿਸਟਰ ਨੇ ਉਹ ਕੈਨੇਡਾ ਇੰਡਸਟਰੀ ਰਿਲੇਸ਼ਨ ਬੋਰਡ ਨੂੰ ਡਾਇਰੈਕਟ ਕਰ ਸਕਦੇ ਨੇ ਕਿ ਤੁਸੀਂ ਵੀ, ਮੈਂ ਨਹੀਂ ਕਹਿ ਰਿਹਾ ਬੈਕ ਟੂ ਵਰਕ ਆਓ, CIRB ਕਹਿ ਰਹੀ ਹੈ
ਬਾਈਂਡਿੰਗ ਆਰਬਿਟ੍ਰੇਸ਼ਨ ਹੋਵੇ, ਜਿਹੜਾ ਪੁਰਾਣਾ ਕੰਟਰੈਕਟ ਆ ਉਹਨੂੰ ਐਕਸਟੈਂਡ ਕਰ ਦਿੱਤਾ ਜਾਂਦਾ ਵੀ ਕੰਮ ਕਰੀ ਚੱਲੋ ਨਾਲ ਨਾਲ ਗੱਲਬਾਤ ਹੋਈ ਜਾਵੇ,
ਸਟ੍ਰਾਈਕ ਜਿਹੜੀ ਉਹ ਟਾਲ ਦਿੱਤੀ ਜਾਂਦੀ ਸੀ। ਸੋ ਉਹਨੂੰ ਰਿਵਿਊ ਕਰਨਾ ਬੇਸਿਕਲੀ ਇਹਦਾ ਮੰਤਵ ਮੇਨ ਇਹ ਹੈ, ਪਰ ਉਹਦੇ ਨਾਲ ਉਹ ਕਹਿ ਰਹੇ ਹੁਣ ਜੇ ਕਰਨ ਹੀ ਲੱਗੇ ਆ ਰਿਵਿਊ ਤੇ ਬਾਕੀ ਚੇਂਜਸ ਵੀ ਕਰ ਲਈਏ, ਜਿਹਨੂੰ ਲੈ ਕੇ ਯੂਨੀਅਨਸ ਥੋੜੀਆਂ ਪਰੇਸ਼ਾਨ।
ਉਹਨਾਂ ਚੇਂਜਸ ਦੇ ਵਿੱਚ ਇਹ ਵੇਖਤਾ ਜਦੋਂ ਵੀ ਕੋਈ ਨੈਗੋਸੀਏਸ਼ਨ ਹੋਣੀ ਆ, ਕੋਈ ਕਲੈਕਟਿਵ ਬਾਰਗੇਨਿੰਗ ਹੋਣੀ ਆ, ਉਹਦੀ ਟਾਈਮਲਾਈਨ ਮਹਿਸੂਸ ਕਰ ਦਿੱਤੀ ਜਾਵੇ, ਉਹਦੇ ਵਿੱਚ ਜਿਹੜੀ ਸਰਕਾਰ ਦੀ ਇੰਟਰਵੈਂਸ਼ਨ ਹੈ, ਮੀਡੀਏਸ਼ਨ ਕਰਨ ਦੀ ਸਮਰੱਥਾ, ਉਹ ਜ਼ਿਆਦਾ ਪਾਵਰਸ ਗਵਰਨਮੈਂਟ ਕੋਲ ਹੋਣ। ਸੋ ਇੱਦਾਂ ਦੀਆਂ ਤਬਦੀਲੀਆਂ ਨੇ ਆਉਂਦੇ ਦਿਨਾਂ ਅਤੇ ਹਫ਼ਤਿਆਂ ਦੇ ਵਿੱਚ ਇਹਦੇ ਨਾਲ ਰਿਲੇਟਡ ਵੀ ਜਿਹੜੀ ਕੋਈ ਨਾ ਕੋਈ ਅਪਡੇਟ ਆ ਉਹ ਸੁਣਨ ਨੂੰ ਮਿਲ ਸਕਦੀ ਆ। ਅਸਲ ਜੀ, ਕੱਲ੍ਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਇੱਥੇ BC ਆਏ ਹੋਏ ਸੀ, ਵੈਨਕੂਵਰ ਦੇ ਵਿੱਚ ਵੈਨਕੂਵਰ ਬੋਰਡ ਆਫ ਟ੍ਰੇਡ ਨੂੰ ਸੰਬੋਧਨ ਕੀਤਾ ਉਹਨਾਂ ਨੇ, ਅਤੇ ਗੱਲ ਫਿਰ ਉਹਨਾਂ ਨੇ ਪ੍ਰੀਮੀਅਰ ਡੇਵਿਡ ਈਬੀ ਨਾਲ ਵੀ ਕੀਤੀ ਆ। ਉੱਥੇ ਬੜਾ ਸਪੱਸ਼ਟ ਜਿਹਾ ਅਤੇ ਬੜਾ ਬਲੰਟ ਜਿਹਾ ਮੈਸੇਜ ਦੇ ਦਿੱਤਾ ਮਾਰਕ ਕਾਰਨੀ ਨੇ ਡੇਵਿਡ ਈਬੀ ਵਾਸਤੇ, ਉਹ ਕੀ ਆ ਉਹਦੇ ਬਾਰੇ ਗੱਲ ਕਰਦੇ ਹਾਂ। ਪਰ ਪਹਿਲਾਂ ਮੈਂ ਇਹ ਦੱਸ ਦਵਾਂ ਕਿ ਸੂਚਨਾ ਦਿੱਤੀ ਜਾ ਰਹੀ ਹੈ EXP ਰੀਅਲਟੀ ਦੇ ਸ਼ਸ਼ੀ ਮਦਾਨ ਜੀ ਵੱਲੋਂ, ਇਹ ਲੈ ਕੇ ਆਏ ਨੇ ਬ੍ਰੈਂਡ ਨਿਊ ਲਗਜ਼ਰੀ 6 ਬੈੱਡਰੂਮ ਅਤੇ 4 ਬਾਥਰੂਮ ਵਾਲਾ 3 ਸਟੋਰੀ 4 ਪਲੈਕਸ। ਪਹਿਲੀ ਲੋਕੇਸ਼ਨ ਸਰੀ ਸੈਂਟਰਲ ਦੇ ਨੇੜੇ ਆ, ਅਤੇ ਇੱਕ ਨੇੜੇ 88 Avenue ਕਿੰਗ ਜੋਰਜ 'ਤੇ ਆ, ਦੂਜੀ ਲੋਕੇਸ਼ਨ ਵਾਈਟ ਰੌਕ ਬੀਚ ਦੇ ਨੇੜੇ ਆ, 1612888A Avenue 'ਤੇ, 161-28A Avenue 'ਤੇ। ਪੇਰੈਂਟਸ ਲਈ ਗਰਾਊਂਡ ਫਲੋਰ 'ਤੇ ਬੈੱਡਰੂਮ, 2 ਬੈੱਡਰੂਮ ਦੀ ਰੈਂਟਲ ਸਵੀਟ ਵੀ ਹੈ, ਕੋਈ ਸਟਰਾਟਾ ਫੀਸ ਦੀ ਦੇਣ ਦੀ ਲੋੜ ਨਹੀਂ, ਅਤੇ ਟਾਊਨ ਹਾਊਸ ਦੀ ਕੀਮਤ ਦੇ ਵਿੱਚ ਲਗਜ਼ਰੀ ਲਿਵਿੰਗ ਤੁਸੀਂ ਮਾਣ ਸਕਦੇ ਹੋ। ਪ੍ਰੀ ਬੁਕਿੰਗ ਇਸ ਵੇਲੇ ਚੱਲ ਰਹੀ ਆ, ਹੋਰ ਜਾਣਕਾਰੀ ਲਈ ਸ਼ਸ਼ੀ ਮਦਾਨ ਜੀ ਨੂੰ ਕਾਲ ਕਰੋ, ਨੰਬਰ ਹੈ 604-367-5611, 604-367-5611, 604-367-5611, EXP ਰੀਅਲਟੀ ਦੇ ਸ਼ਸ਼ੀ ਮਦਾਨ ਜੀ ਦਾ ਨੰਬਰ ਹੈ 604-367-5611। ਵਾਸੂ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੱਲ੍ਹ ਜਿਹੜੀ ਬੋਰਡ ਆਫ ਟ੍ਰੇਡ ਦੇ ਮੂਹਰੇ ਪਹਿਲਾਂ ਤਾਂ ਗੱਲਬਾਤ ਕੀਤੀ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਗਲੋਬਲ ਸ਼ੌਕਸ ਦਾ ਅਸਰ ਹੈ ਇਸ ਵੇਲੇ, ਉਹਨੇ ਵੱਖੋ ਵੱਖਰੇ ਜਿਹੜੇ ਐਨਰਜੀ ਸਰੋਤ ਨੇ ਉਹਨਾਂ ਨੂੰ ਉਹਨਾਂ ਦੇ ਉੱਪਰ ਅਸਰ ਪਾਇਆ ਹੋਇਆ, ਭਾਵੇਂ ਉਹ ਤੇਲ ਹੋਵੇ, ਨੈਚੁਰਲ ਗੈਸ ਹੋਵੇ, ਅਤੇ ਜਿਸ ਵਿਪਤਾ ਦਾ ਸਾਹਮਣਾ ਇਸ ਵੇਲੇ ਦੁਨੀਆ ਕਰ ਰਹੀ ਆ, ਕੈਨੇਡਾ ਦਾ ਫਰਜ਼ ਬਣਦਾ ਕਿ ਅਸੀਂ ਉਹਦਾ ਸੋਲਿਊਸ਼ਨ ਸਾਡੇ ਕੋਲ ਹੈਗਾ ਅਤੇ ਉਹ ਸੋਲਿਊਸ਼ਨ ਅਸੀਂ ਦੁਨੀਆ ਦੇ ਮੂਹਰੇ ਰੱਖੀਏ, ਉਹਦੇ ਨਾਲ ਦੁਨੀਆ ਦਾ ਵੀ ਜਿਹੜਾ ਜਿਹੜੀ ਕਹਿ ਲਓ ਉਹਨਾਂ ਨੂੰ ਵੀ ਸੁੱਖ ਦਾ ਸਾਹ ਆਏਗਾ, ਅਤੇ ਅਸੀਂ ਆਪਣੇ ਵਾਸਤੇ ਵੀ ਸਥਿਤੀ ਨੂੰ ਬਿਹਤਰ ਕਰਾਂਗੇ। ਸੋ ਇੱਕ ਸੈਂਟਰਲ ਆਈਡੀਆ ਉਹਨਾਂ ਦੇ ਮੈਸੇਜ ਦਾ ਇਹ ਸੀ। ਪ੍ਰਧਾਨ ਮੰਤਰੀ ਦੀ ਇੱਥੇ ਦੀ ਫੇਰੀ ਤੋਂ ਪਹਿਲਾਂ ਸਾਨੂੰ ਪਤਾ ਵੀ ਪਰਸੋਂ ਸਾਡੇ ਪ੍ਰੀਮੀਅਰ ਡੇਵਿਡ ਈਬੀ ਨੇ ਆਖਿਆ ਸੀ ਕਿ ਜੀ ਪ੍ਰਧਾਨ ਮੰਤਰੀ 'ਤੇ ਬੈਡ ਬਿਹੇਵੀਅਰ ਨੂੰ, ਇਹ ਗੱਲ ਉਹਨਾਂ ਨੇ ਫਰਾਈਡੇ ਕਹੀ ਸੀ ਕਿ ਬੈਡ ਬਿਹੇਵੀਅਰ ਨੂੰ ਰਿਵਾਰਡ ਕਰ ਰਹੇ ਨੇ ਅਤੇ ਸੈਪਰੇਟਿਸਟ ਪ੍ਰੀਮੀਅਰਸ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਹੋਏ ਨੇ ਵੀ ਇੱਦਾਂ ਇਹ ਗੱਲ ਠੀਕ ਨਹੀਂ ਆ। ਕੱਲ੍ਹ ਵਾਸੂ ਜੀ ਇਸ ਛੇ ਸਾਨੂੰ ਪਤਾ ਵੀ ਪ੍ਰੀਮੀਅਰ ਦੀ ਇਹ ਸਾਰੀ ਗੱਲਬਾਤ ਐਲਬਰਟਾ ਤੋਂ BC ਤੱਕ ਆਉਂਦੀ ਕਿਸੇ ਵੀ ਨਵੀਂ ਤੇਲ ਦੀ ਪਾਈਪਲਾਈਨ ਦੇ ਸੰਦਰਭ ਵਿੱਚ ਪ੍ਰੀਮੀਅਰ ਉਹਦੀ ਮੁਖਾਲਫਤ ਕਰਦੇ ਨੇ, ਖਾਸ ਤੌਰ 'ਤੇ ਜੇ ਪਾਈਪਲਾਈਨ ਐਲਬਰਟਾ ਤੋਂ BC ਦੇ ਨੌਰਥ ਕੋਸਟ ਤੱਕ ਜਾਣੀ ਆ। ਕੱਲ੍ਹ ਪ੍ਰਧਾਨ ਮੰਤਰੀ ਨੇ ਇਹਨੂੰ ਲੈ ਕੇ ਬੜਾ ਇੱਕ ਸਪੱਸ਼ਟ ਸੁਨੇਹਾ BC ਨੂੰ ਦੇ ਦਿੱਤਾ।
ਯਾ ਸੋ ਪ੍ਰਾਈਮ ਮਿਨਿਸਟਰ ਨੇ ਜਿਹੜੀ ਉਹ ਗੱਲ ਸ਼ੁਰੂ ਇੱਥੋਂ ਕੀਤੀ ਕਿ ਵੀ ਹੁਣ ਵਿਸ਼ਵ ਦੇ ਵਿੱਚ ਐਨਰਜੀ ਕ੍ਰਾਈਸਿਸ ਜਿਵੇਂ ਇੱਕ ਬਣਿਆ ਹੋਇਆ, ਅਤੇ ਜਿਹੜੇ ਨੈੱਟ ਇੰਪੋਰਟਰਸ ਨੇ ਐਨਰਜੀ ਦੇ ਉਹ ਹੁਣ ਭਰੋਸੇਯੋਗ ਸੂਤਰ ਲੱਭ ਰਹੇ ਨੇ, ਸਰੋਤ ਲੱਭ ਰਹੇ ਨੇ ਵੀ ਸਾਨੂੰ ਕਿਤੋਂ ਨੈਚੁਰਲ ਗੈਸ ਜਾਂ ਕਿਤੋਂ ਕਰੂਡ ਆਇਲ ਮਿਲ ਜਾਏ, ਅਤੇ ਕੈਨੇਡਾ ਇਹਦੇ ਵਿੱਚ ਇੱਕ ਬਹੁਤ ਵਧੀਆ ਭੂਮਿਕਾ ਅਦਾ ਕਰ ਸਕਦਾ, ਅਤੇ ਅਸੀਂ ਆਪਣੀਆਂ ਐਨਰਜੀ ਐਕਸਪੋਰਟਸ ਨੂੰ ਵਧਾਉਣਾ ਚਾਹੁੰਦੇ ਹਾਂ, ਅਤੇ ਇਸ ਕਾਰਵਾਈ ਦੇ ਵਿੱਚ ਜੇਕਰ ਚੀਜ਼ਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਟਾਲ ਹੁੰਦੀਆਂ ਨੇ, ਇਹ ਉਹਨਾਂ ਧਮਕੀ ਦਿੱਤੀ ਆ, ਇਫ ਥਿੰਗਸ ਗੈਟ ਸਟਾਲਡ ਹੇਅਰ ਵੀ ਆਰ ਗੋਇੰਗ ਟੂ ਬੀ ਸਪੈਂਡਿੰਗ ਮੋਰ ਟਾਈਮ ਐਲਸਵੇਅਰ ਇਨ ਦਾ ਕੰਟਰੀ।
ਹਾਂ ਵੀ ਤੁਸੀਂ ਜੇ ਨਹੀਂ ਖੇਡਣਾ ਤਾਂ ਜ਼ਮੀਨ ਹੋਰ ਬਥੇਰੀ ਪਈ, ਅਸੀਂ ਕਿਤੇ ਹੋਰ ਜਾਏ ਖੇਡ ਲਵਾਂਗੇ,
ਫਿਰ ਅਸੀਂ ਜਿਹੜੇ ਮੇਜਰ ਪ੍ਰੋਜੈਕਟਸ ਨੇ ਵੀ ਉਹ ਅਸੀਂ ਕਿਸੇ ਹੋਰ ਸੂਬੇ ਦੇ ਵਿੱਚ ਜ਼ਿਆਦਾ ਜ਼ੋਰ ਲਾਵਾਂਗੇ।
ਜੀ ਜੀ ਜੀ
ਸੋ ਕਿਉਂਕਿ ਇਹ ਗੱਲ ਨੂੰ ਬਾਰ ਬਾਰ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਕਿ ਵੀ ਦੇਖੋ ਅਸੀਂ BC ਦੇ ਕਿੰਨੇ ਸਾਰੇ ਪ੍ਰੋਜੈਕਟਸ ਜਿਹੜੇ ਅਪਰੂਵ ਕੀਤੇ ਨੇ, ਮੇਜਰ ਪ੍ਰੋਜੈਕਟਸ ਆਫਿਸ ਨੂੰ ਅਸੀਂ ਰੈਫਰ ਕੀਤੇ ਨੇ, ਅਤੇ ਜੇ ਹੁਣ ਤੁਸੀਂ ਅੱਗੇ ਹੁਣ ਨਹੀਂ ਖੇਡਣਾ ਚਾਹੁੰਦੇ ਤੇ ਫਿਰ ਅਸੀਂ ਕਿਤੇ ਹੋਰ ਜਾ ਕੇ ਜ਼ੋਰ ਲਾਵਾਂਗੇ। ਸੋ ਇਸ ਤਰ੍ਹਾਂ ਦੀ ਉਹਨਾਂ ਨੇ ਇੱਕ ਧਮਕੀ ਦਿੱਤੀ, ਫਿਰ ਨਾਲ ਉਹਨਾਂ ਨੇ ਥੋੜ੍ਹਾ ਜਿਹਾ ਦਿਲਾਸਾ ਵੀ ਦਿੱਤਾ, ਕਹਿੰਦੇ ਕਿ ਜਿਹੜੀ ਪਾਈਪਲਾਈਨਾਂ ਵਿੱਚ ਚਿੰਤਾ ਨਾ ਕਰੋ ਵੀ ਅਸੀਂ ਉਹਦੀਆਂ ਕੁਝ ਸ਼ਰਤਾਂ ਨੇ, ਉਹ ਜੇ ਪੂਰੀਆਂ ਹੋਣਗੀਆਂ ਤਾਂ ਹੀ ਉਹ ਪਾਈਪਲਾਈਨ ਬਣੇਗੀ। ਇੱਕ ਤਾਂ ਜੇ ਪੈਥਵੇਜ਼ ਪ੍ਰੋਜੈਕਟ ਜਿਹੜਾ ਉਹ ਕ੍ਰੀਏਟ ਹੋਏਗਾ ਤਾਂ ਹੀ ਉਹ ਪਾਈਪਲਾਈਨ ਵਿਛਾਈ ਜਾਏਗੀ, ਉਹ ਤਾਂ MOU ਦੇ ਵਿੱਚ ਵੀ ਲਿਖਿਆ ਹੋਇਆ।
ਜੀ ਜੀ,
ਤੇ ਜਿਹੜੀਆਂ 4 ਕੰਡੀਸ਼ਨ ਸੀ ਉਹਦੇ ਵਿੱਚੋਂ ਇੱਕ ਪੈਥਵੇਜ਼ ਹੀ ਰਹਿ ਗਿਆ, ਬਾਕੀ 3 ਹੋ ਗਈਆਂ
ਨੇ।
ਸੋ ਫਿਰ ਦੂਸਰਾ ਉਹਨਾਂ ਨੇ ਕਿਹਾ ਕਿ MOU ਦੇ ਵਿੱਚ ਲਿਖਿਆ ਸੀ ਕਿ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨਾਲ ਡਿਸਕਸ਼ਨਸ ਕੀਤੀਆਂ ਜਾਣਗੀਆਂ, ਪ੍ਰਾਈਮ ਮਿਨਿਸਟਰ ਨੇ ਕੱਲ੍ਹ ਇਹ ਕਿਹਾ, ਕਹਿੰਦੇ ਵੀ ਇਹ ਪਾਈਪਲਾਈਨ ਤਾਂ ਹੀ ਵਿਛੇਗੀ ਜੇਕਰ ਇਹਦੇ ਨਾਲ ਬ੍ਰਿਟਿਸ਼ ਕੋਲੰਬੀਆ ਨੂੰ ਮੇਜਰ ਇਕਨੋਮਿਕ ਬੈਨੀਫਿਟਸ ਹੋਣਗੇ,
ਇਕਨੋਮਿਕ ਐਂਡ ਫਾਈਨੈਂਸ਼ੀਅਲ ਬੈਨੀਫਿਟਸ ਜਿਹੜੇ ਬੀਸੀ ਨੂੰ ਹੋਣੇ ਚਾਹੀਦੇ ਆ, ਵੀ ਤਾਂ ਹੀ ਅਸੀਂ ਪਾਈਪਲਾਈਨ ਵਿਛਾਵਾਂਗੇ।
ਸੋ ਕੀ ਕੋਈ ਇਹਦੇ ਵਿੱਚ ਕੋਈ ਵੱਡਾ ਇਕਨੋਮਿਕ ਕੋਈ ਪੈਕੇਜ ਜਾਂ ਕੋਈ ਵੱਡਾ ਇਨਸੈਂਟਿਵ ਬ੍ਰਿਟਿਸ਼ ਕੋਲੰਬੀਆ ਨੂੰ ਆਫਰ ਕੀਤਾ ਜਾਏਗਾ? ਸੋ ਇਹਦੇ ਬਾਰੇ ਕਰ ਦੇਗਾ। ਤੀਸਰਾ ਉਹਨਾਂ ਨੇ ਕਿਹਾ ਕਿ ਜਿਹੜੇ ਇੰਡੀਜਨਸ ਭਾਈਚਾਰੇ ਨੇ ਉਹਨਾਂ ਦੇ ਨਾਲ ਨਾਨ ਨੈਗੋਸ਼ੀਏਬਲ
ਕੰਸਲਟੇਸ਼ਨ ਹੋਣੀ,
ਉਹ ਤਾਂ ਕੰਸਲਟੇਸ਼ਨ ਕਰਾਂਗੇ ਹੀ, ਤੇ ਇਹ ਤਿੰਨੋਂ ਜੇ ਕੰਡੀਸ਼ਨਸ ਪੂਰੀਆਂ ਹੋਣਗੀਆਂ ਤਾਂ ਹੀ ਪਾਈਪਲਾਈਨ ਵਿਛੇਗੀ। ਸੋ ਇਹਨਾਂ ਨੇ ਦਿਲਾਸਾ ਦਿੱਤਾ। ਇਹਦੇ ਵਿੱਚ ਨਾਲ ਮਾਰਕ ਕਾਰਨੀ ਨੇ ਇਹ ਵੀ ਕਿਹਾ, ਕਹਿੰਦੇ ਕਿ ਅੱਜ ਜਿਹੜੀ ਮੀਟਿੰਗ ਹੋਈ ਹੈ, ਸੋ ਉਹਨਾਂ ਨੇ ਮੀਟਿੰਗ ਤੋਂ ਪਹਿਲਾਂ ਇਹ ਗੱਲ ਕਹੀ ਸੀ, ਕਹਿੰਦੇ ਮੀਟਿੰਗ ਜਦੋਂ ਹੋਏਗੀ ਮੇਰੀ ਡੇਵੀਡੀਬੀ ਨਾਲ, ਉਹਦੇ ਵਿੱਚ ਕਹਿੰਦੇ ਅਸੀਂ ਇਹ ਵੀ ਡਿਸਕਸ ਕਰਾਂਗੇ ਕਿ ਕੀ ਜਿਹੜਾ ਕਾਰਬਨ ਪ੍ਰਾਈਸਿੰਗ ਸਟੈਂਡਰਡ ਆ, ਕਿ ਜਿਵੇਂ ਐਲਬਰਟਾ ਨੂੰ ਉਹਨਾਂ ਨੇ ਕਿਹਾ ਵੀ 2040 ਤੱਕ ਤੁਸੀਂ ਇਫੈਕਟਿਵ ਕਾਰਬਨ ਪ੍ਰਾਈਸ ਜਿਹੜਾ $130 ਪ੍ਰਤੀ ਟਨ ਤੱਕ ਲੈ ਕੇ ਜਾਣਾ, ਬਸ ਬਾਕੀ ਸੂਬਿਆਂ ਵਾਸਤੇ ਥ੍ਰੈਸ਼ਹੋਲਡ ਜ਼ਿਆਦਾ। ਕਹਿੰਦੇ ਉਹ ਅਸੀਂ ਉਹਨੂੰ ਲੋਅਰ ਕਰਨ ਬਾਰੇ ਵੀ, ਬ੍ਰਿਟਿਸ਼ ਕੋਲੰਬੀਆ ਵਾਸਤੇ ਵੀ ਕਹਿੰਦੇ ਅਸੀਂ ਬਾਕੀ ਸੂਬਿਆਂ ਨਾਲ ਵੀ ਗੱਲ ਕਰਨੀ ਆ, ਵਿਲ ਸਟਾਰਟ ਵਿਦ ਬ੍ਰਿਟਿਸ਼ ਕੋਲੰਬੀਆ, ਕਿ ਸਾਨੂੰ ਵੀ ਸ਼ਾਇਦ ਹੁਣ ਘੱਟ ਕਾਰਬਨ ਜਿਹੜਾ ਟੈਕਸ ਆ,
ਇੰਡਸਟਰੀਅਲ ਕਾਰਬਨ ਟੈਕਸ,
ਸੋ ਜਿਹੜਾ ਕਾਰਬਨ ਪ੍ਰਾਈਸ ਆ ਵੀ ਸਾਨੂੰ ਵੀ ਸ਼ਾਇਦ ਘੱਟ ਆਫਰ ਕੀਤਾ ਜਾਵੇ ਫੈਡਰਲ ਸਰਕਾਰ ਵੱਲੋਂ। ਸੋ ਇਹਦੇ ਬਾਰੇ ਵੀ ਡਿਸਕਸ਼ਨ ਹੋਈ। ਇਸ ਤੋਂ ਬਾਅਦ ਵੀ ਜਿਹੜੀ ਦੋਨੋਂ ਆਗੂਆਂ ਨੇ
ਮਿਲੇ,
ਉਹਨਾਂ ਨੇ ਜਦੋਂ ਮੁਲਾਕਾਤ ਹੋਈ ਤੇ ਉਹ ਥੋੜਾ ਜਿਹੀ ਜਿਹੜੀ ਮੀਟਿੰਗ ਸੀ ਉਹ ਇਨ ਕੈਮਰਾ ਵੀ ਹੋਈ, ਸੋ ਇਨ ਫਰੰਟ ਆਫ ਕੈਮਰਾਸ ਤੇ ਜਿਹੜੀ ਇੱਕ ਸਟੇਟਮੈਂਟ ਦਿੱਤੀ ਡੇਵਿਡ ਈਬੀ ਨੇ। ਸੋ ਡੇਵਿਡ ਈਬੀ ਨੇ ਕੀ ਕਿਹਾ, ਡੇਵਿਡ ਈਬੀ ਦੀ ਦੇਖੋ ਇੱਥੇ ਸ਼ਲਾਘਾ ਕਰਨੀ ਵੀ ਬਣਦੀ ਹੈ ਕਿ ਉਹਨਾਂ ਨੇ ਕੈਮਰੇ ਦੇ ਸਾਹਮਣੇ ਬਿਲਕੁਲ ਸਪਸ਼ਟ ਜਿਹੜੀਆਂ ਬੀਸੀ ਦੀਆਂ ਮੰਗਾਂ ਨੇ ਉਹ ਪ੍ਰਾਈਮ ਮਿਨਿਸਟਰ ਨੂੰ ਕਹੀਆਂ। ਉਹਨਾਂ ਨੇ ਕਿਹਾ ਕਿ ਵੀ ਸਾਨੂੰ ਚਾਹੀਦਾ ਕਿ ਸਾਨੂੰ ਫੈਡਰਲ ਇਨਵੈਸਟਮੈਂਟ ਦਾ ਫੇਅਰ ਸ਼ੇਅਰ ਮਿਲੇ ਤੇ ਬੀਸੀ ਦੀਆਂ ਪ੍ਰਾਇਓਰਟੀਜ਼ ਜਿਹੜੀਆਂ ਨੇ ਉਹ ਐਡਰੈਸ ਕੀਤੀਆਂ ਜਾਣ, ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਤੁਸੀਂ ਐਨਰਜੀ ਡਿਵੈਲਪਮੈਂਟ ਕਰ ਰਹੇ ਹੋ ਇਟ ਹੈਜ਼ ਟੂ ਗੋ ਹੈਂਡ ਇਨ ਹੈਂਡ ਵਿਦ
ਐਨਵਾਇਰਮੈਂਟਲ ਪ੍ਰੋਟੈਕਸ਼ਨ।
ਤੇ ਦੇ ਮਾਰਕ ਕਾਰਨੀ ਅਪੀਅਰ ਟੂ ਨਾਟ ਇਨ ਅਗਰੀਮੈਂਟ।
ਤੇ ਦੂਜੀ ਜਿਹੜੀ ਉਹਨਾਂ ਨੇ ਹੋਰ ਗੱਲ ਕਹੀ ਹੈ ਕਿ ਜਿਹੜਾ ਤੁਸੀਂ ਨਾਰਥ ਕੋਸਟ ਤੋਂ ਚਾਹੁੰਦੇ ਹੋ ਵੀ ਜੇ ਟੈਂਕਰ ਬੈਨ ਹਟਾਉਣ ਦੀ ਜੇ ਗੱਲ ਕਰੋਗੇ,
ਜਿਹੜੀ ਗੱਲ
ਵੀ ਉਹ ਨਾਨ ਸਟਾਰਟਰ ਆ,
ਸੋ ਇਨਕਲੂਡਿੰਗ ਦਾ ਆਇਲ ਟੈਂਕਰ ਬੈਨ ਔਨ ਦਾ ਨਾਰਥ ਕੋਸਟ। ਕਹਿੰਦੇ ਸਾਡੀ ਪ੍ਰਿਸਟੀਨ ਸਾਡੀ ਨਾਰਥ ਕੋਸਟ ਆ, ਉਹਨੂੰ ਪ੍ਰੋਟੈਕਟ ਕਰਨਾ ਬ੍ਰਿਟਿਸ਼ ਕੋਲੰਬੀਅਨਸ ਵਾਸਤੇ ਬਹੁਤ ਜ਼ਰੂਰੀ ਹੈ, ਤੇ ਪ੍ਰਾਈਮ ਮਿਨਿਸਟਰ ਨੇ ਇਹਦਾ ਸਿਰ ਹਿਲਾ ਕੇ ਹਾਮੀ ਭਰੀ ਜਿਵੇਂ ਗੱਲ
ਜੀ ਜੀ।
ਸੋ ਹੁਣ ਪਤਾ ਨਹੀਂ ਇੱਥੇ ਕਿਵੇਂ ਉਹਨੂੰ ਨੈਵੀਗੇਟ ਕਰਨਗੇ। ਤੇ ਫਿਰ ਬਾਅਦ ਵਿੱਚ ਉਹਨਾਂ ਨੇ ਇਹ ਵੀ ਕਹਿਤਾ, ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਸ਼ੁੱਕਰਵਾਰ ਉਹ ਕਹਿੰਦੇ ਸੀ ਕਿ ਇਹ ਜਿਹੜੇ ਪ੍ਰਾਈਮ ਮਿਨਿਸਟਰ ਨੇ ਇਹਦਾ ਬੈਡ ਬਿਹੇਵੀਅਰ ਨੂੰ ਰਿਵਾਰਡ ਕਰ ਰਹੇ ਨੇ, ਸੈਪਰੇਟਿਸਟ ਪ੍ਰੀਮੀਅਰਸ ਦੇ ਨਾਲ ਸਾਈਡ ਕਰ ਰਹੇ ਨੇ, ਉਹ ਫਿਰ ਜਦੋਂ ਹੁਣ ਆਪਾਂ ਗੱਲ ਕਰਦੇ ਸੀ ਪ੍ਰਾਈਮ ਮਿਨਿਸਟਰ ਜਦੋਂ ਇੱਥੇ ਆ ਜਾਂਦੇ ਕੋਈ ਵੀ ਫੈਡਰਲ ਆਫੀਸ਼ੀਅਲ ਬ੍ਰਿਟਿਸ਼ ਕੋਲੰਬੀਆ ਵਿੱਚ, ਵੈਂਕੂਵਰ ਵਿੱਚ, ਵੀ ਆਰ ਵੈਰੀ ਪੋਲਾਈਟ ਪੀਪਲ,
ਸਾਹਮਣੇ ਬਹਿ ਕੇ ਵਾਸੂ ਜੀ ਇਦਾਂ ਦੀ ਤਿੱਖੀ ਗੱਲ ਕਰਨੀ ਬੜੀ ਔਖੀ ਹੁੰਦੀ
ਹੈ। ਸੋ ਪ੍ਰੀਮੀਅਰ ਕਹਿੰਦੇ ਆਈ ਐਮ ਵੈਰੀ ਸ਼ੋਰ ਕਿ ਆਈ ਐਮ ਵੈਰੀ ਕੌਨਫੀਡੈਂਟ, ਸੋ ਕਹਿੰਦੇ
ਨੋ ਡਾਊਟ ਇਨ ਮਾਈ ਮਾਈਂਡ
ਪ੍ਰਾਈਮ ਮਿਨਿਸਟਰ ਇਜ਼ ਅ ਫਰੈਂਡ ਆਫ ਬੀਸੀ
ਜੀ,
ਇਹ ਤਾਂ ਮੇਰਾ ਭਾਈ ਹੈ, ਇਹ ਫਰੈਂਡ ਆਫ ਬੀਸੀ। ਸੋ ਉਹ ਜਿਹੜੇ ਪ੍ਰਾਈਮ ਮਿਨਿਸਟਰ ਜਿਹੜੇ ਪਹਿਲਾਂ ਧੱਕਾ ਖਾ ਰਹੇ ਸੀ ਬ੍ਰਿਟਿਸ਼ ਕੋਲੰਬੀਆ ਨਾਲ, ਉਹ ਸਾਡੇ ਦੋਸਤ ਹੋ ਗਏ ਨੇ। ਸੋ ਇਹ ਚਲੋ ਠੀਕ ਹੈ, ਫਿਰ ਵੀ ਪ੍ਰੀਮੀਅਰ ਨੇ ਜਿਹੜੇ ਆਪਣੇ ਕੰਸਰਨ ਸੀਗੇ ਉਹ ਜ਼ਰੂਰ ਸਾਹਮਣੇ ਰੱਖੇ ਪ੍ਰਾਈਮ ਮਿਨਿਸਟਰ।
ਤੇ ਸੂਤਰਾਂ ਦੇ ਹਵਾਲੇ ਤੋਂ ਬਸ ਜਿਹੜੀ ਖਬਰ ਇਹ ਵੀ ਆ ਰਹੀ ਹੈ ਕਿ ਇਸੇ ਹਫ਼ਤੇ ਦੇ ਅੰਦਰ ਇਹ ਹਫ਼ਤਾ ਅੱਜ ਤੇ ਕੱਲ੍ਹ ਹੀ ਰਹਿ ਗਿਆ ਵੈਸੇ, ਕਿ ਸਰਕਾਰ ਵੱਲੋਂ ਜਿਹੜੇ ਕੁਝ ਐਨਵਾਇਰਮੈਂਟਲ ਆਪਣੇ ਰੈਗੂਲੇਸ਼ਨ ਨੇ ਨਾ ਕਿਸੇ ਵੀ ਮੇਜਰ ਪ੍ਰੋਜੈਕਟ ਵਾਸਤੇ, ਉਹਨਾਂ ਦੇ ਵਿੱਚ ਵੱਡੀਆਂ ਤਬਦੀਲੀਆਂ ਅਨਾਊਂਸ ਕੀਤੀਆਂ ਜਾ ਸਕਦੀਆਂ ਨੇ, ਕਿ ਜਿਹਦੇ ਵਿੱਚ ਉਹ ਗੱਲ ਸੀ ਨਾ ਵੀ 2 ਸਾਲਾਂ ਦੇ ਅੰਦਰ ਅੰਦਰ ਅਪਰੂਵਲ ਮਿਲੇ, ਵੀ ਉਹ ਵਾਲੀਆਂ ਜਿਹੜੀਆਂ ਗੱਲਾਂ ਨੇ ਉਹ ਲਾਗੂ ਕਰਨ ਵਾਸਤੇ ਸਰਕਾਰ ਵੱਲੋਂ ਕਦਮ ਚੁੱਕਿਆ ਜਾ ਸਕਦਾ। ਮੇ ਬੀ ਇਸੇ ਹਫ਼ਤੇ ਕੋਈ ਜਿਹੜੀ ਅਨਾਊਂਸਮੈਂਟ ਆ ਉਹ ਹੋ ਜਾਵੇ,
ਕਿਉਂਕਿ ਦੋਨੋਂ ਲੀਡਰਸ ਨੇ ਇਸ ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਵੀ ਪੋਸਟ ਪਾਈਆਂ, ਤੇ ਦੋਨਾਂ ਨੇ ਹੀ ਇਸ਼ਾਰਾ ਕੀਤਾ ਕਿਸੇ ਨਵੇਂ ਅਗਰੀਮੈਂਟ ਬਾਰੇ
ਜੀ।
ਸੋ ਮਾਰਕ ਕਾਰਨੀ ਨੇ ਲਿਖਿਆ ਵੀ ਇਸ ਮੀਟਿੰਗ ਦੇ ਵਿੱਚ ਅਸੀਂ ਇੱਕ ਨਵੇਂ ਅਗਰੀਮੈਂਟ ਨੂੰ ਆਊਟਲਾਈਨ ਕੀਤਾ ਵਿਚ ਵਿਲ ਫੋਕਸ ਔਨ ਡਿਲੀਵਰਿੰਗ ਦ ਮੇਜਰ ਪ੍ਰੋਜੈਕਟਸ। ਇਸੇ ਤਰ੍ਹਾਂ ਦੀ ਗੱਲ ਡੇਵਿਡ ਈਬੀ ਨੇ ਕੀਤੀ, ਉਹਨਾਂ ਕਿਹਾ ਥੈਂਕਸ ਟੂ ਪ੍ਰਾਈਮ ਮਿਨਿਸਟਰ ਕਾਰਨੀ ਫਾਰ ਵਰਕਿੰਗ ਵਿਦ ਅਸ ਔਨ ਅ ਪਲਾਨ ਟੂ ਡਿਲੀਵਰ ਫਾਰ ਪੀਪਲ ਆਫ ਬੀਸੀ ਐਂਡ ਕੈਨੇਡਾ। ਸੋ ਕੋਈ ਨਵਾਂ ਪਲਾਨ, ਕੋਈ ਨਵਾਂ ਅਗਰੀਮੈਂਟ, ਉੱਥੇ ਕਿਸੇ ਤਰ੍ਹਾਂ ਦਾ ਕੋਈ ਰਾਜ਼ੀਨਾਮਾ ਜਾਂ ਹੋਇਆ
ਲੱਗਦਾ,
ਸੋ ਇਹਦੇ ਬਾਰੇ ਅਨਾਊਂਸਮੈਂਟ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ,
ਡੀਟੇਲਸ ਆਰ
ਅਵੇਟਿੰਗ, ਕਿਉਂਕਿ ਫਾਈਨੈਂਸ਼ੀਅਲ ਬੈਨੀਫਿਟਸ ਦੀ ਵੀ ਗੱਲ ਹੋਈ, ਬ੍ਰਿਟਿਸ਼ ਕੋਲੰਬੀਆ ਨੂੰ ਫਾਈਨੈਂਸ਼ੀਅਲ ਬੈਨੀਫਿਟਸ ਦੇਣੇ ਨੇ ਤਾਂ ਪਾਈਪਲਾਈਨ ਵਿੱਚ
ਫਾਈਨੈਂਸ਼ੀਅਲ ਬੈਨੀਫਿਟ ਤਾਂ ਮਿਲੇ ਪਰ ਉਹ ਲੇਖੇ ਵੀ ਚੰਗੀਆਂ ਚੀਜ਼ਾਂ ਦੇ ਲੱਗੇ।
ਕਾਰਬਨ ਪ੍ਰਾਈਸਿੰਗ ਦੀ ਲੋਅਰਿੰਗ ਬਾਰੇ ਗੱਲ ਹੋਈ ਹੈ, ਤੇ ਹੁਣ ਇਹ ਗੱਲ ਹੋ ਰਹੀ ਵੀ ਕੋਈ ਨਵਾਂ ਅਗਰੀਮੈਂਟ ਆ, ਕੋਈ ਨਵਾਂ ਪਲਾਨ ਆ, ਸੋ ਬ੍ਰਿਟਿਸ਼ ਕੋਲੰਬੀਆ ਨੂੰ ਵੀ ਕੁਝ ਨਾ ਕੁਝ ਤਾਂ ਮਿਲੇਗਾ, ਬਟ ਇਹ ਗੱਲ ਪੱਕੀ ਹੈ ਵੀ ਪਾਈਪਲਾਈਨ ਤਾਂ ਵਿਛੇਗੀ,
ਪਾਈਪਲਾਈਨ ਵਿਛੇਗੀ।
ਸੋ ਇੱਥੇ ਕਿਤੇ ਵੀ ਇਹ ਗੱਲ ਨਹੀਂ ਵੀ ਪਾਈਪਲਾਈਨ ਨਹੀਂ ਵਿਛੇਗੀ।
ਤੇ ਜਿਹੜੀ ਗੱਲ ਮਾਰਕ ਕਾਰਨੀ ਨੇ ਉਹ ਕਰਤੀ ਨਾ ਵੀ ਜੇ ਕਿਤੇ ਕੋਈ ਸਾਡੇ ਨਾਲ ਨਹੀਂ ਰਲ ਕੇ ਚੱਲਦਾ, ਅਸੀਂ ਕਿਤੇ ਹੋਰ, ਦੈਨ ਵੀ ਵਿਲ ਲੁੱਕ ਐਲਸਵੇਅਰ। ਸੋ ਵਾਸੂ ਜੀ ਤੁਸੀਂ ਦੇਖੋ ਜਿਹੜੀ ਕੀਸਟੋਨ ਐਕਸਲ ਵਾਲੀ ਪਾਈਪਲਾਈਨ ਜਿਹੜਾ ਉਹਦਾ ਸੈਗਮੈਂਟ ਉਦੋਂ ਟਰੰਪ ਨੇ ਰਿਨਿਊ ਕਰਤਾ, ਇੱਧਰੋਂ ਕੈਨੇਡਾ ਵਾਲੇ ਪਾਸਿਓਂ ਉਹਦਾ ਕੁਝ ਹਿੱਸਾ ਵਿਛਿਆ ਹੋਇਆ, ਉਹ
ਸਾਡੇ
ਸੋਮਵਾਰ ਸੇ ਸ਼ੁੱਕਰਵਾਰ 7 ਸੇ 9 ਸਾਏ ਵਾਸੂ ਕੁਮਾਰ ਕੇ ਸਾਥ ਸ਼ਾਮ ਨੂੰ ਇਹੀ ਕਹਿੰਦੇ
ਥੈਂਕ ਯੂ ਵੈਰੀ ਮਚ ਜੀ
ਅੱਛਾ ਅੱਛਾ
ਇਦਾਂ ਨਾ ਕਹੋ ਸ਼ਾਮ ਵਾਲਾ ਹੀ ਠੀਕ
ਸ਼ਾਮ ਵਾਲਾ ਸੀ ਸ਼ਾਮ ਵਾਲਾ ਰਹਿਣ ਦਿਓ ਜੀ ਓਕੇ ਵਾਸੂ ਜੀ ਥੈਂਕ ਯੂ ਵੈਰੀ ਮਚ ਜੀ ਟੇਕ ਕੇਅਰ